FM 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ ਆ। ਜਿਹੜੀਆਂ ਖ਼ਬਰਾਂ ਤੋਂ ਆਪਾਂ ਕੱਲ੍ਹ ਸ਼ੁਰੂਆਤ ਕੀਤੀ ਸੀ, ਫਿਰ ਸਾਰਾ ਦਿਨ ਇਹੀ ਦੇਖਦੇ ਰਹੇ ਵੀ 5 ਵਜੇ ਤੋਂ ਪਹਿਲਾਂ ਕੀ ਹੁੰਦਾ। ਸਾਡੇ ਸਮੇਂ ਮੁਤਾਬਕ 5 ਵਜੇ ਦੀ ਟਰੰਪ ਨੇ ਜਿਹੜੀ ਡੈਡਲਾਈਨ ਦਿੱਤੀ ਹੋਈ ਸੀ, ਬੜੀ ਪੁੱਠੀ ਜਿਹੀ ਗੱਲ ਟਰੰਪ ਨੇ ਜਿਹੜੀ ਕੀਤੀ ਸੀ, ਸਿਵਲਾਈਜੇਸ਼ਨ ਖਤਮ ਹੋ ਜਾਣੀ ਹੈ ਐਂਡ ਆਲ ਦੈਟ। ਸੋ ਪਾਕਿਸਤਾਨ ਦੀ ਸਾਲਸੀ ਦੇ ਨਾਲ, ਉਹਨਾਂ ਦੀ ਮੀਡੀਏਸ਼ਨ ਦੇ ਨਾਲ 2 ਹਫ਼ਤੇ ਦੀ ਇੱਕ ਸੀਜ਼ ਫਾਇਰ ਬ੍ਰੋਕਰ ਕੀਤੀ ਗਈ ਆ। ਉਹ ਸੀਜ਼ ਫਾਇਰ ਨੂੰ ਲੈ ਕੇ ਵੀ ਵੈਸੇ ਸਵਾਲ ਬਣੇ ਹੋਏ ਨੇ, ਸਾਰੀ ਗੱਲ ਅੱਗੇ ਚੱਲ ਕੇ ਕਰਦੇ ਹਾਂ। ਫਾਈਨੈਂਸ਼ੀਅਲ ਮਾਰਕੀਟਸ ਦੇ ਵਿੱਚ ਇਸ ਵੇਲੇ ਹਰਿਆਲੀ ਛਾਈ ਹੋਈ ਹੈ ਬਿਕੋਜ਼ ਆਫ ਦੈਟ। ਤੇਲ ਦੀ ਕੀਮਤ ਇਕਦਮ ਮੁੱਦੇ ਮੂੰਹ ਉਸ ਕੱਲ੍ਹ ਦੇ ਐਲਾਨ ਤੋਂ ਬਾਅਦ ਡਿੱਗੀ ਆ। ਸੋ ਇੱਕ ਇੱਕ ਕਰਕੇ ਸਾਰੇ ਪਹਿਲੂ ਉਹਦਾ ਡਿਸਕਸ ਕਰਦੇ ਹਾਂ। ਪਹਿਲਾਂ ਤਾਂ ਇਹ ਹੈ ਵੀ 2 ਹਫ਼ਤੇ ਦੀ ਉਹ ਸੀਜ਼ ਫਾਇਰ ਆ, ਅਤੇ 2 ਹਫ਼ਤਿਆਂ ਦੌਰਾਨ ਉਮੀਦ ਇਹ ਜਿਤਾਈ ਜਾ ਰਹੀ ਹੈ ਵੀ ਕੋਈ ਜਿਹੜਾ ਕੋਈ ਪਰਮਾਨੈਂਟ ਪੀਸ ਵਾਲੀ ਕੋਈ ਡੀਲ ਆ ਉਹ ਕੀਤੀ ਜਾ ਸਕੇਗੀ। ਸ਼ੁੱਕਰਵਾਰ ਨੂੰ ਹੋ ਸਕਦਾ ਪਾਕਿਸਤਾਨ ਦੇ ਵਿੱਚ ਮੀਟਿੰਗ ਹੋਵੇ।
ਯਾ ਸੋ ਕੱਲ੍ਹ 5 ਵਜੇ ਤੱਕ ਦੀ ਡੈਡਲਾਈਨ ਸੀ ਸਾਡੇ ਸਮੇਂ ਮੁਤਾਬਕ। ਦੁਪਹਿਰ 3:30 ਵਜੇ ਹੀ ਡੋਨਲਡ ਟਰੰਪ ਨੇ ਟਰੂਥ ਸੋਸ਼ਲ ਦੇ ਉੱਤੇ ਇੱਕ ਪੋਸਟ ਪਾਈ, ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਤੇ ਉਹਨਾਂ ਦੇ ਫੀਲਡ ਮਾਰਸ਼ਲ ਨਾਲ ਜਿਹੜੀ ਗੱਲਬਾਤ ਹੋਈ ਹੈ ਉਹਦੇ ਆਧਾਰ ਤੇ ਕਹਿੰਦੇ ਵੀ ਮੈਂ ਫੈਸਲਾ ਕੀਤਾ ਵੀ ਜੇਕਰ ਇਰਾਨ ਵਾਲੇ ਸਟੇਟ ਆਫ ਹੋਰਮੂਜ਼ ਨੂੰ ਪੱਕੇ ਤੌਰ ਤੇ ਖੋਲ ਦੇਣ, ਕੰਪਲੀਟ ਇਮੀਡੀਏਟ ਐਂਡ ਸੇਫ ਓਪਨਿੰਗ ਆਫ ਦ ਸਟੇਟ ਆਫ ਹੋਰਮੂਜ਼, ਤੇ ਕਹਿੰਦੇ ਫਿਰ ਨਾਲ ਅਸੀਂ ਸਸਪੈਂਡ ਕਰ ਦੇਵਾਂਗੇ ਇਸ ਬੋਮਿੰਗ ਨੂੰ ਤੇ ਇਸ ਅਟੈਕ ਨੂੰ। ਕਿ ਮੈਨੂੰ ਉਹਨਾਂ ਨੇ ਦੋਨਾਂ ਜਣਿਆਂ ਨੇ ਕਿਹਾ ਪਾਕਿਸਤਾਨ ਤੋਂ ਕਿ ਤੁਸੀਂ ਅਜੇ ਆਪਣਾ ਅਟੈਕ ਜਿਹੜਾ ਉਹਨੂੰ ਰੋਕ ਲਓ, ਉਹਨੂੰ ਤੁਸੀਂ ਟਿਕੇ ਰਹੋ ਥੋੜ੍ਹੀ ਦੇਰ, ਅਤੇ ਜੇ ਇਰਾਨ ਵਾਲੇ ਕਹਿੰਦੇ ਕਿ ਸਟੇਟ ਨੂੰ ਖੋਲ੍ਹ ਦੇਣ ਤਾਂ ਫਿਰ ਅਸੀਂ 2 ਹਫ਼ਤਿਆਂ ਵਾਸਤੇ ਆਪਣੇ ਅਟੈਕ ਨੂੰ ਸਸਪੈਂਡ ਕਰ ਸਕਦੇ ਹਾਂ। ਅਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਰੀਜ਼ਨ ਇਹ ਹੈ ਵੀ ਜਿਹੜੇ ਸਾਡੇ ਮਿਲਟਰੀ ਓਬਜੈਕਟਿਵ ਸੀਗੇ ਉਹ ਅਸੀਂ ਸਾਰੇ ਪੂਰੇ ਕਰ ਚੁੱਕੇ ਹਾਂ, ਅਤੇ ਨਾਲ ਉਹਨਾਂ ਨੇ ਕਿਹਾ ਵੀ ਜਿਹੜਾ 10-point ਪ੍ਰਪੋਜ਼ਲ, ਇੰਟਰਸਟਿੰਗ ਗੱਲ ਹੈ ਕਿ ਜਿਹੜਾ, ਸੋ ਆਪਣੇ 15-point ਪ੍ਰਪੋਜ਼ਲ ਦੀ ਗੱਲ ਨਹੀਂ ਕਰ ਰਹੇ, ਉਹ ਕਹਿ ਰਹੇ ਨੇ ਕਿ ਜਿਹੜਾ ਇਰਾਨ ਨੇ 10-point ਪ੍ਰਪੋਜ਼ਲ ਦਿੱਤਾ ਸੀ ਉਹ ਇੱਕ ਵਰਕੇਬਲ ਬੇਸਿਸ ਬਣ ਸਕਦਾ ਫੋਰ ਆਨਗੋਇੰਗ ਨੈਗੋਸੀਏਸ਼ਨਸ। ਉਹਨਾਂ ਨੇ ਕਿਹਾ ਜਿਹੜੇ 2 ਹਫ਼ਤੇ ਦਾ ਇਸ ਆਰਜ਼ੀ ਸੀਜ਼ ਫਾਇਰ ਹੋਏਗਾ ਇਸ ਦੌਰਾਨ ਅਸੀਂ ਇੱਕ ਲੌਂਗ ਟਰਮ ਅਗਰੀਮੈਂਟ ਤੇ ਕੰਮ ਕਰਾਂਗੇ, ਤੇ ਉਹਦਾ ਆਧਾਰ ਹੋਏਗਾ ਇਰਾਨ ਵੱਲੋਂ ਦਿੱਤਾ ਗਿਆ 10-point ਪ੍ਰਪੋਜ਼ਲ।
ਜਿਹੜਾ ਵਾਸੂ ਜੀ ਇਰਾਨ ਦਾ ਉਹ 10-point ਪ੍ਰਪੋਜ਼ਲ ਆ, ਉਹਨੂੰ ਲੈ ਕੇ ਵੀ ਕੁਝ ਸਵਾਲ ਇਹ ਨੇ ਕਿ ਜਿਹੜਾ ਉਹਦਾ ਇੰਗਲਿਸ਼ ਵਰਜ਼ਨ ਮੀਡੀਆ ਦੇ ਵਿੱਚ ਫਲੋਟ ਹੋ ਰਿਹਾ ਤੇ ਵਰਸੀ ਜਿਹੜਾ ਉਹਦਾ ਫਾਰਸੀ ਵਾਲਾ ਵਰਜ਼ਨ ਆ, ਉਹਦੇ ਵਿੱਚ ਕੁਝ ਫਰਕ ਨੇ, ਕੁਝ ਅੰਤਰ ਨੇ। ਫਾਰਸੀ ਵਾਲੇ ਵਰਜ਼ਨ ਦੇ ਵਿੱਚ ਇਹ ਕਲੀਅਰਲੀ ਲਿਖਿਆ ਹੋਇਆ ਕਿ ਇਰਾਨ ਨੂੰ ਯੂਰੇਨੀਅਮ ਐਨਰਿਚਮੈਂਟ ਤੋਂ ਨਹੀਂ ਰੋਕਿਆ ਜਾਏਗਾ, ਇਰਾਨ ਕੋਲੋਂ ਹੱਕ ਆ।
ਸੋ ਇਹ ਪਹਿਲਾਂ ਆਪਾਂ ਟਵੀਟ ਇਹਦੀ ਗੱਲ ਕਰਦੇ ਹਾਂ, ਫਿਰ ਉਸ ਤੋਂ ਬਾਅਦ ਹੋਇਆ ਕੀ ਹੈ ਕਿ ਇਰਾਨ ਸਵਾਲ ਇਹ ਬਣ ਗਿਆ ਵੀ ਇਰਾਨ ਵਾਲੇ ਮੰਨਣਗੇ ਕਿ ਨਹੀਂ, ਡੋਨਲਡ ਟਰੰਪ ਨੇ ਤਾਂ ਪੋਸਟ ਕਰਤੀ ਹੈ। ਸੋ ਇਰਾਨ ਵੱਲੋਂ ਫਿਰ ਜਿਹੜੇ ਉਹਨਾਂ ਦੇ ਫੋਰਨ ਮਿਨਿਸਟਰ ਨੇ ਅਬਾਸ
ਅਰਾਗਚੀ,
ਉਹਨਾਂ ਦੀ ਸਟੇਟਮੈਂਟ ਆਉਂਦੀ ਹੈ ਤੇ ਉਹਦੇ ਵਿੱਚ ਉਹ ਵੀ ਪਾਕਿਸਤਾਨ ਦਾ ਧੰਨਵਾਦ ਕਰਦੇ ਨੇ ਪ੍ਰਾਈਮ ਮਿਨਿਸਟਰ ਦਾ ਤੇ ਫੀਲਡ ਮਾਰਸ਼ਲ ਦਾ, ਤੇ ਉਸ ਤੋਂ ਬਾਅਦ ਉਹ ਕਹਿੰਦੇ ਨੇ ਕਿ ਵੀ ਦੋਨੋਂ ਜਣਿਆਂ ਨੇ ਜਿਹੜੀ ਮੇਰੇ ਨਾਲ ਗੱਲਬਾਤ ਕੀਤੀ ਹੈ, ਤੇ ਡੋਨਲਡ ਟਰੰਪ ਨੇ ਜਿਹੜੀ ਇਹ ਗੱਲ ਕਹੀ ਹੈ ਕਿ 10-point ਪ੍ਰਪੋਜ਼ਲ ਫਰੇਮਵਰਕ ਬਣ ਸਕਦਾ ਸੀਜ਼ ਫਾਇਰ ਦਾ, ਇਸ ਕਰਕੇ ਕਹਿੰਦੇ ਕਿ ਅਸੀਂ ਆਪਣੇ ਜਿਹੜੇ ਡਿਫੈਂਸਿਵ ਆਪਰੇਸ਼ਨਸ ਨੇ ਉਹਨਾਂ ਨੂੰ ਰੋਕ ਰਹੇ ਹਾਂ, ਡਿਫੈਂਸਿਵ ਆਪਰੇਸ਼ਨ। ਤੇ ਫਿਰ ਉਹਨਾਂ ਨੇ ਕਿਹਾ ਵੀ 2 ਹਫ਼ਤਿਆਂ ਵਾਸਤੇ ਅਸੀਂ ਸਟੇਟ ਆਫ ਹੋਰਮੂਜ਼ ਨੂੰ ਖੋਲ੍ਹਾਂਗੇ, ਇਟ ਵਿਲ ਬੀ ਪੋਸੀਬਲ ਵੀ ਆਰ ਕੋਆਰਡੀਨੇਸ਼ਨ ਵਿਦ ਇਰਾਨਸ ਆਰਮਡ ਫੋਰਸਿਸ ਐਂਡ ਡਿਊ ਕੰਸਿਡਰੇਸ਼ਨ ਆਫ ਟੈਕਨੀਕਲ ਲਿਮਿਟੇਸ਼ਨ। ਥੋੜ੍ਹਾ ਜਿਹਾ ਉਹਨਾਂ ਨੇ ਉੱਤੇ ਰਾਈਡਰ ਲਗਾ ਦਿੱਤਾ, ਸੋ ਪਹਿਲਾਂ ਹੀ ਥੋੜ੍ਹਾ ਜਿਹਾ ਸਵਾਲ ਇਹ ਬਣ, ਕਿਉਂਕਿ ਡੋਨਲਡ ਟਰੰਪ ਕਹਿ ਰਹੇ ਸੀ ਵੀ ਇਹ ਮੁਕੰਮਲ ਤੌਰ 'ਤੇ ਓਪਨਿੰਗ ਹੋਣੀ ਚਾਹੀਦੀ ਹੈ, ਇਹਦੇ ਵਿੱਚ ਕੋਈ ਵੀ ਕੰਡੀਸ਼ਨ ਨਹੀਂ ਹੋਣੀ ਚਾਹੀਦੀ, ਕੰਪਲੀਟ ਇਮੀਡੀਏਟ ਐਂਡ ਸੇਫ ਓਪਨਿੰਗ, ਪਰ ਇਰਾਨ ਵੱਲੋਂ 2 ਰਾਈਡਰ ਉੱਤੇ ਲਗਾ ਦਿੱਤੇ ਗਏ। ਫਿਰ ਪਾਕਿਸਤਾਨ ਦੇ ਜਿਹੜੇ ਪ੍ਰਾਈਮ ਮਿਨਿਸਟਰ ਨੇ ਸ਼ਹਿਬਾਜ਼ ਸ਼ਰੀਫ, ਉਹਨਾਂ ਨੇ ਵੀ ਧੰਨਵਾਦ ਕੀਤਾ ਦੋਨੋਂ ਜਣਿਆਂ ਦਾ, ਤੇ ਉਹਨਾਂ ਨੇ ਦੁਪਹਿਰ ਵਿਜੇ ਦੀ ਜਿਹੜੀ ਪਹਿਲਾਂ ਇੱਕ ਟਵੀਟ
ਕੀਤੀ ਸੀ, ਜਿਹੜੀ ਉਹਨਾਂ ਨੇ ਪਹਿਲਾਂ ਇਸ ਤੋਂ ਪਹਿਲਾਂ ਕਿ ਟਰੰਪ ਨੇ ਜਿਹੜੀ ਪੋਸਟ ਪਾਈ, ਉਹਨਾਂ ਨੇ ਇੱਕ ਟਵੀਟ ਇਹ ਕੀਤੀ ਸੀ ਕਿ ਮੈਂ ਬੇਨਤੀ ਕਰਦਾ ਹਾਂ, ਮੈਂ ਅਰਜ ਕਰਦਾ ਕਿ ਤੁਸੀਂ 2 ਹਫ਼ਤੇ ਦੀ ਐਕਸਟੈਂਸ਼ਨ ਦੇ ਦਿਓ। ਕਹਾਣੀ ਪਹਿਲਾਂ ਉੱਥੋਂ ਕਿ 5 ਵਜੇ ਵਾਲੀ ਡੈਡਲਾਈਨ ਤੋਂ ਪਹਿਲਾਂ ਕੋਈ ਨਾ ਕੋਈ ਨੈਗੋਸੀਏਸ਼ਨ ਹੋ ਸਕਦੀ ਹੈ। ਜਿਹੜੀ ਸ਼ਹਿਬਾਜ਼ ਸ਼ਰੀਫ ਵੱਲੋਂ ਟਵੀਟ ਕੀਤੀ ਗਈ, ਜਿਹੜੇ ਕਿ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੇ, ਉਹਦੇ ਵਿੱਚ ਉਹਨਾਂ ਨੇ ਬੇਸਿਕਲੀ ਇਹ ਮੰਗ ਕੀਤੀ ਸੀ ਕਿ ਜੀ ਦੇਖੋ ਵੀ ਪੀਸ ਨੂੰ ਆਪਾਂ ਇੱਕ ਮੌਕਾ ਦੇਈਏ, ਵੀ ਮੈਂ ਬੇਨਤੀ ਕਰਦਾ ਤੁਸੀਂ 2 ਹਫ਼ਤਿਆਂ ਵਾਸਤੇ ਇਹਨੂੰ ਐਕਸਟੈਂਡ ਕਰ ਦਿਓ, ਸੀਜ਼ ਫਾਇਰ ਲਾਗੂ ਕਰੋ। ਉਹ ਜਿਹੜੀ ਟਵੀਟ ਸ਼ੁਰੂ ਹੁੰਦੀ ਆ ਉਹਦੇ ਵਿੱਚ ਜਿਹੜਾ ਉਹਨਾਂ ਨੇ ਪਹਿਲਾ ਵਰਜ਼ਨ ਉਹਦਾ ਪੋਸਟ ਕਰਤਾ, ਉਹ 'ਤੇ ਲਿਖਿਆ ਡਰਾਫਟ ਪਾਕਿਸਤਾਨਜ਼ PM ਮੈਸੇਜ ਔਨ ਐਕਸ। ਉਹ ਜਿਵੇਂ ਹੁੰਦਾ ਨਾ ਵੀ ਕਿਸੇ ਨੇ ਪੂਰੀ ਸ਼ੀਟ ਬਣਾਈ ਹੋਈ ਆ ਕਿ ਫਲਾਨਾ ਬੰਦਾ ਆਹ ਪੋਸਟ ਕਰੇਗਾ, ਫਲਾਨਾ ਬੰਦਾ ਆਹ ਪੋਸਟ ਕਰੇਗਾ, ਜਦੋਂ ਸ਼ਹਿਬਾਜ਼ ਸ਼ਰੀਫ ਇਹ ਟਵੀਟ ਕਰਦੇ ਨੇ ਤਾਂ ਜਿਹੜਾ ਉਹ ਟਾਈਟਲ ਹੈਗਾ ਡਰਾਫਟ ਪਾਕਿਸਤਾਨਜ਼ PM ਮੈਸੇਜ ਔਨ ਐਕਸ, ਉਹ ਵੀ ਨਾਲ ਕਾਪੀ ਕਰਕੇ ਪੇਸਟ ਹੋ ਜਾਂਦਾ, ਫਿਰ ਬਾਅਦ ਚੋਂ ਟਵੀਟ ਐਡਿਟ ਕਰ ਦਿੱਤੀ ਗਈ, ਪਰ ਇਸ ਤੋਂ ਪਹਿਲਾਂ ਕਿ ਉਹ ਐਡਿਟ ਹੁੰਦੀ ਉਹਦੇ ਕਈ ਸਕਰੀਨ ਸ਼ਾਟ ਸੋਸ਼ਲ ਮੀਡੀਆ ਦੇ ਉੱਪਰ ਸਰਕੂਲੇਟ ਹੋਣੇ ਸ਼ੁਰੂ ਹੋ ਚੁੱਕੇ ਸਨ।
ਸੋ ਜਿਹੜਾ ਉਹ ਐਡਿਟਡ ਵਰਜ਼ਨ ਹੈ ਉਹ ਤਕਰੀਬਨ 12:15 ਪੋਸਟ ਹੋਇਆ ਸਾਡੇ ਸਮੇਂ ਮੁਤਾਬਕ। ਸੋ 12:15 ਉਹਨਾਂ ਨੇ ਇਹ ਕਹਿ ਲਓ ਕਿ ਬੇਨਤੀ ਕੀਤੀ ਕਿ ਇਰਾਨ ਵਾਲਿਆਂ ਨੂੰ ਉਹਨਾਂ ਨੇ ਕਿਹਾ ਵੀ ਮੇਰੇ ਭਾਈਆਂ ਨੂੰ ਬੇਨਤੀ ਹੈ ਕਿ ਤੁਸੀਂ ਸਟੇਟ ਆਫ ਹੋਰਮੋਜ਼ ਨੂੰ ਖੋਲ ਦਿਓ, ਤੇ ਉਹਨਾਂ ਡੋਨਲਡ ਟਰੰਪ ਨੂੰ ਬੇਨਤੀ ਕੀਤੀ ਕਿ ਤੁਸੀਂ ਆਪਣੇ ਅਟੈਕ ਨੂੰ 2 ਹਫ਼ਤੇ ਵਾਸਤੇ ਰੋਕ ਲਓ, ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹੜੀ ਸਾਡੀ ਡਿਪਲੋਮੈਟਿਕ ਗੱਲਬਾਤ ਹੈ ਉਹ ਹੌਲੀ ਹੌਲੀ ਸਹੀ ਪਰ ਪੋਜ਼ਿਟਿਵ ਤਰੀਕੇ ਨਾਲ ਅੱਗੇ ਵੱਧ ਰਹੀ ਹੈ, ਅਸੀਂ ਇਹਨੂੰ ਮੌਕਾ ਦਈਏ। ਸੋ ਉਸ ਤੋਂ ਬਾਅਦ ਦੋਨੋਂ ਧਿਰਾਂ ਨੇ ਆਪਣੀ ਰਜ਼ਾਮੰਦੀ ਵਿਅਕਤ ਕੀਤੀ। ਹੁਣ ਵਿਜੇ ਜੀ, ਇਸ ਤੋਂ ਬਾਅਦ ਫਿਰ ਸਵਾਲ ਤੁਰੰਤ ਇਹ ਬਣ ਗਿਆ ਵੀ ਚਲੋ ਅਮਰੀਕਾ ਵਾਲੇ ਵੀ ਕਹਿ ਰਹੇ ਨੇ ਵੀ ਹੋ ਗਿਆ ਰਾਜ਼ੀਨਾਮਾ, ਇਰਾਨ ਵਾਲੇ ਵੀ ਕਹਿ ਰਹੇ ਨੇ ਕਿ ਇਜ਼ਰਾਈਲ ਮੰਨੇਗਾ
ਜਦੋਂ,
ਕਿਉਂਕਿ ਸ਼ਹਿਬਾਜ਼ ਸ਼ਰੀਫ ਨੇ ਜਿਹੜਾ ਧੰਨਵਾਦ ਕੀਤਾ ਨਾ ਇਸ ਤੋਂ ਬਾਅਦ। ਸੋ ਇੱਕ ਤੋਂ ਪਹਿਲਾਂ ਉਹਨਾਂ ਨੇ 12:15 ਪਹਿਲਾਂ ਟਵੀਟ ਕੀਤੀ ਸੀ ਇਹ, ਉਸ ਤੋਂ ਬਾਅਦ ਜਦੋਂ ਦੋਨੋਂ ਧਿਰਾਂ ਨੇ ਕਹਿ ਤਾ ਕਿ ਐਗਰੀਮੈਂਟ ਹੋ ਗਿਆ, ਉਸ ਤੋਂ ਬਾਅਦ ਵੀ ਸ਼ਹਿਬਾਜ਼ ਸ਼ਰੀਫ ਨੇ ਧੰਨਵਾਦ ਕੀਤਾ, ਉਹਦੇ ਵਿੱਚ ਉਹਨਾਂ ਨੇ ਇਹ ਜ਼ਿਕਰ ਕੀਤਾ ਕਿ ਜਿਹੜਾ ਇਹ ਸੀਜ਼ ਫਾਇਰ ਹੋਏਗਾ ਇਹ ਇਮੀਡੀਏਟ ਸੀਜ਼ ਫਾਇਰ ਹੋਏਗਾ ਤੇ ਇਟ ਵਿਲ ਕਵਰ ਐਵਰੀਵੇਅਰ, ਸੋ ਲੈਬਨਾਨ ਐਂਡ ਐਲਸਵੇਅਰ, ਸੋ ਵੀ ਇਹ ਸਾਰੇ ਪੂਰੇ ਇਲਾਕੇ ਦੇ ਉੱਤੇ ਇਹ ਲਾਗੂ ਹੋਏਗਾ ਇਨਕਲੂਡਿੰਗ ਲੈਬਨਾਨ। ਈਵਨ ਡੋਨਲਡ ਟਰੰਪ ਨੇ ਵੀ ਆਪਣੇ ਪੋਸਟ ਦੇ ਵਿੱਚ ਇਹ ਕਿਹਾ ਸੀ ਇਟ ਵਿਲ ਬੀ ਅ ਡਬਲ ਸਾਈਡਡ ਸੀਜ਼ ਫਾਇਰ, ਸੋ ਆਈ ਥਿੰਕ ਦੈਟ ਹੀ ਮੈਂਟ ਕਿ ਵੀ ਲੈਬਨਾਨ ਵਾਲੇ ਪਾਸੇ ਵੀ ਇਹ ਸੀਜ਼ ਫਾਇਰ ਲਾਗੂ ਹੋਏਗਾ। ਪਰ ਉਸ ਤੋਂ ਬਾਅਦ ਤਕਰੀਬਨ ਸਾਡੇ ਸਮੇਂ ਮੁਤਾਬਕ ਤਕਰੀਬਨ 9:08 ਇਜ਼ਰਾਈਲ ਵੱਲੋਂ ਇੱਕ ਸਟੇਟਮੈਂਟ ਜਾਰੀ ਕਰ ਦਿੱਤੀ ਜਾਂਦੀ ਹੈ ਤੇ ਉਹਨਾਂ ਵੱਲੋਂ ਇਹ ਕਿਹਾ ਜਾਂਦਾ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਆਫਿਸ ਵੱਲੋਂ ਕਿ ਇਹ ਜਿਹੜਾ ਸੀਜ਼ ਫਾਇਰ ਹੈ ਇਹਦੇ ਵਿੱਚ ਲੈਬਨਾਨ ਕਵਰ ਨਹੀਂ ਹੁੰਦਾ।
ਹਾਂ, ਕਿ ਉਹਨਾਂ ਨੇ ਕਿਹਾ ਕਿ ਅਸੀਂ ਸਪੋਰਟ ਕਰਦੇ ਹਾਂ ਜੋ ਸੀਜ਼ ਫਾਇਰ ਦੀ ਸਹਿਮਤੀ ਬਣੀ ਹੈ ਯੂ ਐਸ ਦੀ ਜੋ ਇਰਾਨ ਦੇ ਵਿੱਚ ਜੋ ਕਾਰਵਾਈ ਚੱਲ ਰਹੀ ਉਹਦੇ ਬਾਰੇ, ਪਰ ਇਹਦੇ ਵਿੱਚ ਲੈਬਨਾਨ ਕਵਰ ਨਹੀਂ ਹੋ ਰਿਹਾ। ਲੈਬਨਾਨ ਇਰਾਨ ਦਾ ਇਹ ਕਹਿਣਾ ਸੀ ਕਿ ਇਹ ਸੀਜ਼ ਫਾਇਰ ਦੇ ਵਿੱਚ ਲੈਬਨਾਨ ਹੋਵੇ, ਸੋ ਉੱਥੋਂ ਹੀ ਵਿਦਇਨ ਅ ਮੈਟਰ ਆਫ ਫਿਊ ਆਵਰਸ ਇਹ ਸੀਜ਼ ਫਾਇਰ ਦੇ ਅਨਾਊਂਸ ਹੋਣ ਤੋਂ ਬਾਅਦ ਇਹਦੇ ਉੱਪਰ ਸਵਾਲੀਆ ਨਿਸ਼ਾਨ ਲੱਗਣੇ ਸ਼ੁਰੂ ਹੋ ਗਏ। ਜਦੋਂ ਵਾਸੂ ਜੀ ਸਾਡੇ ਕੋਲ ਇੱਥੇ ਓਵਰਨਾਈਟ ਸੀ, ਉਸ ਦੌਰਾਨ ਮਿਡਲ ਈਸਟ ਦੇ ਇਲਾਕੇ ਦੇ ਵਿੱਚ ਕਈ ਥਾਵਾਂ 'ਤੇ ਅਜਿਹੀਆਂ ਰਿਪੋਰਟਾਂ ਆ ਰਹੀਆਂ ਨੇ ਕਿ ਉੱਥੇ ਅਜੇ ਵੀ ਕੁਝ ਮਿਜ਼ਾਈਲਸ ਵਗੈਰਾ ਦਾਗੀਆਂ ਗਈਆਂ ਨੇ। ਲੈਬਨਾਨ ਦੇ ਵਿੱਚ ਇੱਕ ਖਬਰ ਇਹ ਆਉਂਦੀ ਪਈ ਹੈ ਵੀ ਕਿਸੇ ਇੱਕ ਫਿਊਨਰਲ ਦੇ ਉੱਪਰ ਅੱਜ ਹਮਲਾ ਕੀਤਾ ਗਿਆ, ਉੱਥੇ ਮਿਜ਼ਾਈਲਾਂ ਦਾਗੀਆਂ ਗਈਆਂ ਤੇ ਉੱਥੇ ਕਈ ਵਿਕਟਿਮਸ ਨੇ ਜਿਨ੍ਹਾਂ ਦੀਆਂ ਕਿ ਮੌਤਾਂ ਹੋਈਆਂ ਹੋ ਸਕਦੀਆਂ
ਜੀ। ਤੇ ਲੈਬਨਾਨ ਦੇ ਵਿੱਚ ਤਾਂ ਕਹਿ ਰਹੇ ਨੇ ਕਿ ਇੰਨੀ ਜ਼ਿਆਦਾ ਵੱਡੀ ਕਾਰਵਾਈ ਇਜ਼ਰਾਈਲ ਨੇ ਪਹਿਲਾਂ ਕਦੇ ਪਾਈ ਨਹੀਂ,
ਕੀਤੀ ਨਹੀਂ,
ਕਿ ਉਹਨਾਂ ਨੇ ਹੁਣ ਲੈਬਨਾਨ ਦੇ ਵਿੱਚ ਅਟੈਕਸ ਬਹੁਤ ਜ਼ਿਆਦਾ ਵਧਾ ਦਿੱਤੇ ਨੇ
ਜੀ।
ਤੇ ਈਵਨ ਵਿਜੇ ਜੀ ਹੈਰਾਨੀ ਇਸ ਗੱਲ ਤੋਂ ਹੋ ਰਹੀ ਹੈ ਕਿ ਈਵਨ ਇਨ ਦਾ ਰੈਸਟ ਆਫ ਦਾ ਰੀਜਨ ਅਟੈਕਸ ਦੇ ਸਟਿਲ ਕੰਟੀਨਿਊ। ਸੋ ਅੱਜ ਪਹਿਲਾਂ ਸਾਊਦੀ ਅਰੇਬੀਆ ਨੇ ਦੱਸਿਆ ਕਿ ਉਹਨਾਂ ਨੇ ਪਿਛਲੇ ਕੁਝ ਘੰਟਿਆਂ ਦੇ ਵਿੱਚ 9 ਡਰੋਨਸ ਇੰਟਰਸੈਪਟ ਕੀਤੇ ਨੇ। UAE ਵੱਲੋਂ ਦੱਸਿਆ ਗਿਆ ਕਿ ਉਹਨਾਂ ਦੇ ਏਅਰ ਡਿਫੈਂਸ ਸਿਸਟਮ ਨੇ ਬਹੁਤ ਸਾਰੀਆਂ ਮਿਜ਼ਾਈਲਸ ਇਰਾਨ ਤੋਂ ਆਉਂਦੀਆਂ ਇੰਟਰਸੈਪਟ ਕੀਤੀਆਂ ਨੇ। ਕੁਵੈਤ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੇ ਵੀ ਐਕਸਟੈਂਸਿਵ ਵੇਵਸ ਆਫ ਡਰੋਨਸ ਇੰਟਰਸੈਪਟ ਕੀਤੇ ਨੇ। ਤੇ ਇਰਾਨ ਦੀ ਇੱਕ ਲਵਾਨ ਆਈਲੈਂਡ ਦੇ ਉੱਤੇ ਆਇਲ ਰਿਫਾਈਨਰੀ ਹੈ, ਉਹਦੇ ਉੱਤੇ ਵੀ ਅਟੈਕ ਇੱਕ ਰਿਪੋਰਟ ਹੋਇਆ। ਸੋ ਅਟੈਕਸ ਦੇ ਸਟਿਲ ਕੰਟੀਨਿਊ। ਹੁਣ ਇਹ ਜਿਹੜਾ ਸੀਜ਼ ਫਾਇਰ ਅਗਰੀਮੈਂਟ ਆ ਇਹਨੂੰ ਲੈ ਕੇ ਪ੍ਰਮੁੱਖ ਤੌਰ ਤੇ 3 ਸਵਾਲ ਅਜੇ ਵੀ ਬਣੇ ਹੋਏ ਨੇ। ਸੋ ਪਹਿਲਾ ਸਵਾਲ ਤਾਂ ਇਹੀ ਹੈ ਕਿ ਜਿਹੜੀ ਇਹ ਨਵੀਂ ਡੀਲ ਆ ਇਹਨੂੰ ਲੈ ਕੇ ਇਰਾਨ ਇਹ ਕਹਿ ਰਿਹਾ ਕਿ ਉਹਨਾਂ ਜਿਹੜਾ ਫਾਰਸੀ ਵਾਲਾ ਵਰਜ਼ਨ ਜਾਰੀ ਕੀਤਾ ਉਹਦੇ ਵਿੱਚ ਇਹ ਲਿਖਿਆ ਕਿ ਜਿਹੜਾ ਸਟੇਟ ਆਫ ਹੋਰਮੋਜ਼ ਆ ਉਹਦੇ ਵਿੱਚੋਂ ਜਿੰਨੇ ਵੀ ਕੋਈ ਟੈਂਕਰ ਲੰਘਣਗੇ ਉਹਨਾਂ ਨੂੰ ਇੱਕ ਪੈਸੇਜ ਫੀ, ਇੱਕ ਟ੍ਰਾਂਜ਼ਿਟ ਫੀ ਇਰਾਨ ਤੇ ਓਮਾਨ ਰਲ ਕੇ ਚਾਰਜ ਕਰਨਗੇ
$2 million US।
ਤੇ ਹੁਣ ਇਹ ਅਲਾਊਡ ਹੋਏਗਾ ਕਿ ਨਹੀਂ? ਸੋ ਪਹਿਲਾ ਸਵਾਲ ਇਹ ਹੈ, ਗਲਫ ਜਿਹੜੀਆਂ ਸਟੇਟਸ ਨੇ ਜਿਹੜੇ ਈਵਨ ਯੂਰਪ ਵੀ ਇਹਦੇ ਵਾਸਤੇ ਰੈਡੀ ਨਹੀਂ ਹੋਏਗਾ ਕਿਉਂਕਿ ਸਟੇਟ ਆਫ ਹੋਰਮੋਜ਼ ਇੱਕ ਫ੍ਰੀ ਪੈਸੇਜ ਰਿਹਾ ਪਹਿਲਾਂ।
ਜਾਂ ਤੁਸੀਂ ਇਹ ਕਹਿ ਲਓ ਜੇ ਤੁਸੀਂ ਇਸ ਚੀਜ਼ ਲਈ ਮੰਨਦੇ ਹੋ, ਹੁਣ ਤੱਕ ਸਟੇਟ ਆਫ ਹੋਰਮੋਜ਼ ਨੂੰ ਇੰਟਰਨੈਸ਼ਨਲ ਵਾਟਰ ਵਾਲਾ ਦਰਜਾ ਸੀ, ਜੇ ਤੁਸੀਂ ਉਹਦੇ ਉੱਪਰ ਇਸ ਤਰ੍ਹਾਂ ਟੋਲ ਲਗਾਉਣ ਦਾ ਇਹ ਇਖਤਿਆਰ ਦੇ ਦਿੰਦੇ ਹੋ ਤਾਂ ਫਿਰ ਤਾਂ ਤੁਸੀਂ ਜਿਹੜਾ ਇੱਕ ਪ੍ਰੈਸੀਡੈਂਟ ਬਣਿਆ ਹੋਇਆ ਸੀ ਸਟੇਟ ਆਫ ਹੋਰਮੋਜ਼ ਬੀਂਗ ਇੰਟਰਨੈਸ਼ਨਲ ਵਾਟਰ, ਤੁਸੀਂ ਉਹ ਤਿਆਗ ਦਓਗੇ?
ਪਰ ਇਹ ਜਿਹੜਾ ਹੁਣ ਅੱਜ ਸਵੇਰੇ ਡੋਨਲਡ ਟਰੰਪ ਨੇ ਟਰੂਥ ਸੋਸ਼ਲ ਦੇ ਉੱਤੇ ਇੱਕ ਪੋਸਟ ਪਾਈ ਹੈ ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਬੜੇ ਬੱਲੇ ਬੱਲੇ ਵੀ ਬੜੀ ਕਾਮਯਾਬੀ ਹੋ ਗਈ, ਕਮਾਲ ਹੋ ਗਿਆ, ਸਾਰੇ ਆਬਜੈਕਟਿਵਸ ਪੂਰੇ ਹੋ ਗਏ। ਤੇ ਉਹਨਾਂ ਨੇ ਵਿੱਚ ਗੱਲ ਲਿਖੀ, ਕਹਿੰਦੇ ਬਿਗ ਮਨੀ ਵਿਲ ਬੀ ਮੇਡ, ਇਰਾਨ ਕੈਨ ਸਟਾਰਟ ਦੇਅਰ ਰੀਕੰਸਟਰਕਸ਼ਨ ਨਾਓ। ਅੱਜ ਇੱਕ ਰਿਪੋਰਟਰ ਨੇ ਸਵੇਰੇ ਉਹਨਾਂ ਨੂੰ ਪੁੱਛਿਆ ਵੀ ਕੀ ਉਹ ਜਿਹੜਾ ਇਰਾਨ ਵਾਲੇ ਕਹਿ ਰਹੇ ਨੇ ਵੀ ਉਹ ਲਾਂਘਾ ਚਾਰਜ ਕਰਨਗੇ, ਵੀ ਤੁਸੀਂ ਇਹਦੇ ਵਾਸਤੇ ਤਿਆਰ ਹੋ? ਡੋਨਲਡ ਟਰੰਪ ਨੇ ਉੱਥੇ ਹਿੰਟ ਕੀਤਾ ਵੀ ਇਟ ਕੁਡ ਬੀ ਅ ਜੁਆਇੰਟ ਵੈਂਚਰ, ਕਿ ਅਮਰੀਕਾ ਤੇ ਇਰਾਨ ਰਲ ਕੇ, ਸੋ ਓਮਾਨ ਨਹੀਂ, ਅਮਰੀਕਾ ਤੇ ਇਰਾਨ ਰਲ ਕੇ ਕੋਈ ਉਸ ਤਰ੍ਹਾਂ ਦਾ ਕੋਈ ਅਰੇਂਜਮੈਂਟ ਹੋ ਸਕਦਾ ਕਿ ਜਿਹੜਾ ਟੋਲ ਆ ਉਹ ਕਲੈਕਟਿਵਲੀ ਬਾਈ US ਐਂਡ ਇਰਾਨ ਚਾਰਜ ਕੀਤਾ ਜਾਵੇ।
ਇਹ ਸੋਚੋ ਜਿਹੜੀਆਂ ਗਲਫ ਸਟੇਟਸ ਨੇ ਉਧਰੋਂ ਇਹ ਵੀ ਕਹਿ ਰਹੀਆਂ ਨੇ ਕਿ ਨੁਕਸਾਨ ਸਾਡਾ ਵੀ ਤੇ ਹੋਇਆ, ਕਿ ਸਾਡੇ ਨੁਕਸਾਨ ਦੀ ਭਰਪਾਈ ਕਿਹਨੇ ਕਰਨੀ, ਸਾਡਾ ਇਨਫਰਾਸਟ੍ਰਕਚਰ ਵੀ ਹਿੱਟ ਹੋਇਆ, ਤੇ ਜਿਹੜਾ ਰੀਸੋ ਜਿਹੜਾ ਤੇਲ ਉਹਨਾਂ ਨੇ ਆਪਣਾ ਭੇਜਣਾ ਜਿਹੜਾ ਰੁਕਿਆ ਹੋਇਆ ਸਟੇਟ ਆਫ ਹੋਰਮੋਜ਼ ਚੋਂ, ਤੇ ਇਹਦੇ ਸਾਨੂੰ ਆਪਣਾ ਤੇਲ ਭੇਜਣ ਦੇ ਵਾਸਤੇ ਹੁਣ ਉੱਥੇ ਟੋਲ ਦੇਣਾ ਪੈਣਾ। ਤੁਸੀਂ ਇਹ ਦੇਖੋ ਕਿ ਇਸ ਸਾਰੀ ਕਹਾਣੀ ਨੂੰ ਅਲਟੀਮੇਟਲੀ ਕੱਲ ਇਹਦਾ ਇੱਕ ਇੱਕ ਮੇਨ ਇਨਫਲੈਕਸ਼ਨ ਪੁਆਇੰਟ ਕੀ ਬਣ ਗਿਆ ਪਿਛਲੇ ਦਿਨਾਂ ਤੋਂ ਕਿ ਜੀ ਸਟੇਟ ਆਫ ਹਰਮੂਜ਼ ਖੋਲੋ। ਇੱਕ ਤਰ੍ਹਾਂ ਇਹ ਬਣਾ ਦਿੱਤਾ ਗਿਆ ਵੀ ਸਟੇਟ ਆਫ ਹਰਮੂਜ਼ ਨੂੰ ਖੁਲਵਾਉਣਾ ਇਹ ਹੁਣ ਇੱਕ ਇੱਕ ਸਭ ਤੋਂ ਵੱਡਾ ਟੀਚਾ ਹੈ। ਸਟ੍ਰੇਟ ਆਫ ਹਰਮੂਜ਼ ਇਫੈਕਟਿਵਲੀ ਬੰਦ ਕਿਉਂ ਹੋਇਆ ਸੀ? ਕਿਉਂਕਿ ਅਮਰੀਕਾ ਨੇ ਅਟੈਕ ਕੀਤਾ ਸੀ ਜਦੋਂ ਇਰਾਨ ਦੇ ਉੱਪਰ ਹਮਲਾ ਕੀਤਾ ਗਿਆ। ਤੇ ਵਾਸੂ ਜੀ ਇਹ ਪਿਛਲੇ ਤਕਰੀਬਨ ਜੇ ਤੁਸੀਂ 1700 ਸਾਲ ਦਾ ਇਤਿਹਾਸ ਵੇਖੋ, ਸਟ੍ਰੇਟ ਆਫ ਹਰਮੂਜ਼ ਇੱਕ ਅਜਿਹਾ ਚੋਕਿੰਗ ਪੁਆਇੰਟ ਰਿਹਾ ਜਿਹਨੂੰ ਸਮੇਂ ਸਮੇਂ ਤੇ ਵੱਖੋ ਵੱਖਰੇ ਅੰਪਾਇਰਸ ਨੇ ਸਟ੍ਰੈਟੇਜਿਕਲੀ ਇਸਤੇਮਾਲ ਕੀਤਾ। ਇਹੀ ਇੱਕ ਰੀਜ਼ਨ ਰਿਹਾ ਹੈ ਕਿ ਪਿਛਲੇ ਦਹਾਕਿਆਂ ਦੌਰਾਨ ਕਈ ਜਿਹੜੇ ਅਮਰੀਕੀ ਪ੍ਰੈਜ਼ੀਡੈਂਟਸ ਨੇ ਉਹ ਇਸ ਗੱਲ ਤੋਂ ਆਨਾਕਾਨੀ ਕਰਦੇ ਰਹੇ ਵੀ ਰਹਿਣ ਦਿਓ, ਇਰਾਨ ਦੇ ਨਾਲ ਤੁਸੀਂ ਸਟ੍ਰੈਟੇਜਿਕਲੀ ਤੁਸੀਂ ਮਿਲੀਟਰੀਲੀ ਮਜ਼ਬੂਤ ਹੋ ਸਕਦੇ ਹੋ, ਪਰ ਜਿਹੜਾ ਉਹਨਾਂ ਕੋਲ ਇੱਕ ਸਟ੍ਰੈਟੇਜਿਕ ਐਜ ਹੈਗੀ ਆ ਉਹ ਤੁਸੀਂ ਨਹੀਂ ਉਹਨੂੰ ਕਹਿ ਲਓ ਫੋਇਲ ਕਰ ਸਕਦੇ। ਪਰ ਜਿਹੜੇ ਦੇਖੋ ਕੰਸਰਨ, ਜਿਹੜੇ ਸਵਾਲ ਬਣੇ ਹੋਏ ਸੀ ਨਾ 28 ਫਰਵਰੀ ਨੂੰ ਜਦੋਂ ਅਮਰੀਕਾ ਨੇ ਹਮਲਾ ਕੀਤਾ ਕਿ ਜੀ ਪਹਿਲੇ ਦਿਨ ਹਮਲਾ ਤਾਂ ਕਰਤਾ, ਅਗਲੇ ਦਿਨ ਦਾ ਕੀ ਪਲੈਨ ਆ? ਆਹ ਕੱਲ੍ਹ ਸੀਜ਼ਫਾਇਰ ਅਨਾਊਂਸ ਹੋਈ ਆ, ਉਸ ਤੋਂ ਬਾਅਦ ਅੱਜ ਵੀ ਸਵਾਲ ਇਹੀ ਬਣਿਆ ਹੋਇਆ ਵੀ ਸੀਜ਼ਫਾਇਰ ਤਾਂ ਕੱਲ੍ਹ ਅਨਾਊਂਸ ਕਰਤੀ, ਹੁਣ ਅਗਲੇ ਦਿਨ ਦਾ ਨੈਕਸਟ ਪਲਾਨ ਕੀ ਆ?
ਵੀ ਡੋਨਟ ਨੋ ਯੈਟ,
ਵੀ ਡੋਨਟ ਨੋ।
ਡੋਨਲਡ ਟਰੰਪ ਵੱਲੋਂ ਜਿਹੜੀ ਇਹ ਗੱਲ ਕਹੀ ਜਾ ਰਹੀ ਆ ਬਿਗ ਮਨੀ ਵਿਲ ਬੀ ਮੇਡ, ਇਥੋਂ ਹੀ ਲੱਗ ਰਿਹਾ ਕਿ ਉਸ ਗੱਲ ਨੂੰ ਲੈ ਕੇ ਸਹਿਮਤ ਨੇ ਕਿ ਇਰਾਨ ਹੁਣ ਲਾਂਘਾ ਚਾਰਜ ਕਰੇਗਾ, ਬਿਗ ਮਨੀ ਵਿਲ ਬੀ ਮੇਡ ਫਰੋਮ ਦੇਅਰ। ਤੇ ਉਹਦੇ ਕਹਿੰਦੇ ਜਿਹੜੇ ਪੈਸੇ ਉਹ ਬਣਾਉਣਗੇ, ਰੈਵਨਿਊ ਜਨਰੇਟ ਹੋਏਗਾ, ਉਹਦੇ ਨਾਲ ਰੀਕੰਸਟਰਕਸ਼ਨ ਕੈਨ ਬਿਗਿਨ। ਸੋ ਪਹਿਲਾ ਪੁਆਇੰਟ ਤਾਂ ਇਹ ਆ ਵੀ ਕੀ ਜਿਹੜੇ ਗਲਫ ਜਿਹੜੀਆਂ ਸਟੇਟਸ ਨੇ ਉਹਨਾਂ ਵਾਸਤੇ ਮੰਨਣਗੇ ਕਿ ਨਹੀਂ ਮੰਨਣਗੇ, ਮੋਸਟ ਲਾਈਕਲੀ ਉਹ ਨਹੀਂ ਮੰਨਣਗੇ। ਹੁਣ ਕਿਉਂਕਿ ਚੱਕਰ ਇਹ ਨਾ ਵਿਜੇ ਜੀ, ਕਿਉਂਕਿ ਡੋਨਲਡ ਟਰੰਪ ਪਹਿਲਾਂ ਕਹਿ ਚੁੱਕਿਆ ਵੀ ਸਟੇਟ ਆਫ ਹਾਰਮੋਜ਼ ਨੂੰ ਅਮਰੀਕਾ ਦਾ ਇਸਤੇਮਾਲ ਹੀ ਨਹੀਂ ਕਰਦਾ ਤੇ ਵੀ ਸਾਡਾ ਤਾਂ ਇਹਦੇ ਵਿੱਚ ਕੋਈ ਬਹੁਤਾ ਲੈਣਾ ਦੇਣਾ ਨਹੀਂ। ਸੋ ਉਹਨਾਂ ਨੂੰ ਇਹ ਗੱਲ ਬਹੁਤੀ ਕੋਈ ਮੈਟਰ ਨਹੀਂ ਕਰਦੀ ਕਿ ਇਹਦੇ ਵਿੱਚ ਲਾਂਘਾ ਚਾਰਜ ਹੁੰਦਾ ਕਿ ਨਹੀਂ। ਸੋ ਅਪੈਰੈਂਟਲੀ ਡੋਨਲਡ ਟਰੰਪ ਇਜ਼ ਰੈਡੀ ਫਾਰ ਦੈਟ, ਪਰ ਗਲਫ ਸਟੇਟਸ ਨਹੀਂ ਮੰਨਣਗੇ।
ਜੇ ਇੱਦਾਂ ਕਰਨਾ ਪੈਂਦਾ, ਇਹ ਚ ਇੱਕ ਜੋੜ ਜੋੜ ਲਈਏ ਕਿ ਜੇ ਉਹ ਜਿਹੜਾ ਟੋਲ ਆ ਹਾਰਮੋਜ਼ ਚੋਂ ਨਿਕਲਣ ਦਾ ਜੋ ਇਰਾਨ ਨੂੰ ਦੇਣਾ, ਤਾਂ ਉਹ ਦੇਣਾ ਕਿਵੇਂ ਆ? ਜਿਹੜੀਆਂ ਇਰਾਨ ਦੇ ਉੱਪਰ ਸੈਂਕਸ਼ਨਸ ਲੱਗੀਆਂ ਹੋਈਆਂ ਨੇ, ਜਿਹੜੇ ਅਮਰੀਕਨ ਬੈਂਕਸ ਨੇ ਉਹਦਾ ਇਰਾਨ ਨੂੰ ਸਿੱਧੀ ਪੇਮੈਂਟ ਕਰ ਨਹੀਂ ਸਕਣਗੇ।
ਅੱਜ ਦੀ ਪੋਸਟ ਦੇ ਵਿੱਚ ਡੋਨਲਡ ਟਰੰਪ ਨੇ ਵੀ ਲਿਖਿਆ ਕਿ ਇਰਾਨ ਦੇ ਉੱਤੇ ਜਿਹੜੀਆਂ ਕੋਈ ਸੈਂਕਸ਼ਨਸ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਹਟਾਉਣ ਵਾਸਤੇ ਕਹਿੰਦੇ ਗੱਲਬਾਤ ਸਾਡੀ ਜਾਰੀ ਰਹੇਗੀ, ਵੀ ਆਰ ਆਲਰੇਡੀ ਟਾਕਿੰਗ ਟੂ ਦੈਮ ਐਂਡ ਦ ਟਾਕਸ ਵਿਲ ਕੰਟੀਨਿਊ।
ਕਿਉਂਕਿ ਜਿਹੜੀਆਂ 10 ਪੁਆਇੰਟਸ ਇਰਾਨ ਨੇ ਸਾਂਝੇ ਕੀਤੇ ਉਹਦੇ ਵਿੱਚ ਇੱਕ ਮੰਗ ਇਹ ਵੀ
ਸੀ,
ਮੰਗ ਤਾਂ ਉਹਨਾਂ ਦੀ ਇਹ ਵੀ ਸੀ ਵੀ ਲੈਬਨਾਨ ਦੇ ਵਿੱਚ ਹਮਲੇ ਨਾ ਹੋਣ, ਉਹ ਇਜ਼ਰਾਈਲ ਵੱਲੋਂ ਅਜੇ ਵੀ ਕੀਤੇ ਜਾ ਰਹੇ ਆ।
ਸੋ ਜਿਹੜੇ ਸਵਾਲ ਬਣੇ ਹੋਏ ਨੇ ਸੀਜ਼ਫਾਇਰ ਨੂੰ ਲੈ ਕੇ, ਉਹਦੇ ਵਿੱਚ ਪਹਿਲਾ ਸਵਾਲ ਤਾਂ ਇਹ ਹੈ ਕਿ ਟੋਲ ਚਾਰਜ ਵਾਸਤੇ ਸਹਿਮਤੀ ਹੈ ਕਿ ਨਹੀਂ। ਦੂਸਰਾ ਸਵਾਲ ਇਹ ਹੈ ਕਿ ਲੈਬਨਾਨ ਵਿੱਚ ਕਵਰ ਹੈ ਕਿ ਨਹੀਂ। ਸੋ ਇਹ ਤਾਂ ਕਲੀਅਰ ਇੱਕ ਇਨਫਲੈਕਸ਼ਨ ਪੁਆਇੰਟ ਬਣ ਗਿਆ ਹੋਇਆ ਕਿ ਇਜ਼ਰਾਈਲ ਨਹੀਂ ਮੰਨ ਰਿਹਾ, ਪਰ ਡੋਨਲਡ ਟਰੰਪ ਇੱਥੇ ਹੁਣ ਕੋਈ ਟਿੱਪਣੀ ਨਹੀਂ ਕਰ ਰਹੇ ਕਿ ਵੀ ਤੁਸੀਂ ਤਾਂ ਇਹ ਕਿਹਾ ਡਬਲ ਸਾਈਡਡ ਸੀਜ਼ਫਾਇਰ, ਤੇ ਉਧਰੋਂ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੇ ਵੀ ਇਹ ਕਲੀਅਰਲੀ ਲਿਖਿਆ ਇਟ ਵਿਲ ਇਨਕਲੂਡ ਲੈਬਨਾਨ,
ਤੇ ਇਜ਼ਰਾਈਲ ਨੇ ਕਲੀਅਰਲੀ ਕਹਿਤਾ ਕਿ ਡਸ ਨਾਟ ਇਨਕਲੂਡ ਲੈਬਨਾਨ।
ਇਰਾਨ ਵੀ ਕਲੀਅਰਲੀ ਹੁਣ ਇਰਾਨ ਦੇ ਜਿਹੜੇ ਮਿਨਿਸਟਰਸ ਨੇ ਉਹਨਾਂ ਦੀਆਂ ਸਟੇਟਮੈਂਟਸ ਆਣੀਆਂ ਸ਼ੁਰੂ ਹੋ ਗਈਆਂ ਨੇ ਅੱਜ ਸਵੇਰ ਤੋਂ, ਉਹ ਕਹਿ ਰਹੇ ਨੇ ਕਿ ਅਸੀਂ ਪਨਿਸ਼ ਕਰਾਂਗੇ ਇਜ਼ਰਾਈਲ ਨੂੰ ਫਾਰ ਸੀਜ਼ ਫਾਇਰ ਵਾਇਲੇਸ਼ਨ ਇਨ ਲੈਬਨਾਨ, ਕਿ ਜਿਹੜਾ ਸਾਡਾ ਇਹ 2 ਹਫ਼ਤਿਆਂ ਦਾ ਸੀਜ਼ ਫਾਇਰ ਐਗਰੀਮੈਂਟ ਹੋਇਆ ਇਹਦੇ ਵਿੱਚ ਲੈਬਨਾਨ ਹੈ, ਤੇ ਹੁਣ ਇਜ਼ਰਾਈਲ ਨੇ ਸੀਜ਼ ਫਾਇਰ ਵਾਇਲੇਸ਼ਨ ਕੀਤੀ ਹੈ ਐਂਡ ਵੀ ਆਰ ਪ੍ਰਿਪੇਅਰਿੰਗ ਅਵਰ ਰਿਸਪੋਂਸ ਟੂ ਪਨਿਸ਼ ਇਜ਼ਰਾਈਲ। ਸੋ ਫਿਰ ਸੀਜ਼ ਫਾਇਰ ਤਾਂ ਫਿਰ ਕਿਤੇ ਰਿਹਾ ਨਹੀਂ। ਤੀਸਰਾ ਵਿਜੇ ਜੀ ਸਵਾਲ ਇਹ ਹੈ ਕਿ ਇਰਾਨ ਦੇ ਮਿਜ਼ਾਈਲ ਤੇ ਨਿਊਕਲੀਅਰ ਐਨਰਿਚਮੈਂਟ ਪ੍ਰੋਗਰਾਮ ਦਾ ਕੀ ਬਣੇਗਾ? ਸੋ ਡੋਨਲਡ ਟਰੰਪ ਨੇ ਅੱਜ ਸਵੇਰੇ ਜਿਹੜੀ ਪੋਸਟ ਪਾਈ ਆ ਉਹਦੇ ਵਿੱਚ ਉਹਨਾਂ ਨੇ ਲਿਖਿਆ ਦੇਅਰ ਵਿਲ ਬੀ ਨੋ ਐਨਰਿਚਮੈਂਟ, ਪਰ ਇਰਾਨ ਵੱਲੋਂ ਇਹ ਕਿਹਾ ਜਾ ਰਿਹਾ ਫਾਰਸੀ ਵਾਲੇ ਵਰਜ਼ਨ ਦੇ ਵਿੱਚ ਕਿ ਇਰਾਨ ਨੂੰ ਆਪਣਾ ਨਿਊਕਲੀਅਰ ਜਿਹੜਾ ਯੂਰੇਨੀਅਮ ਹੈ ਉਹ ਐਨਰਿਚ ਕਰਨ ਦੀ ਇਜਾਜ਼ਤ ਰਹੇਗੀ।
ਜਿਹੜਾ ਵਸੂ ਜੀ ਇਸ ਵੇਲੇ ਇਰਾਨ ਦੇ ਕੋਲ ਜਿਹੜਾ ਇਹ ਕਿਹਾ ਜਾਂਦਾ ਵੀ ਮਲਬੇ ਹੇਠ ਦੱਬ ਗਿਆ ਉਹਨਾਂ ਦਾ ਯੂਰੇਨੀਅਮ, ਉਹ 60% ਤੱਕ ਐਨਰਿਚਡ ਆ। 20% ਤੋਂ ਉੱਪਰ ਜਿਹੜਾ ਐਨਰਿਚਡ ਯੂਰੇਨੀਅਮ ਹੁੰਦਾ ਉਹਨੂੰ ਵਾਰਹੈਡਸ ਵਾਸਤੇ ਜਾਂ ਨਿਊਕਲੀਅਰ ਵੈਪਨਰੀ ਵਾਸਤੇ ਵਰਤਿਆ ਤਾਂ ਜਾ ਸਕਦਾ ਪਰ ਮਟੀਰੀਅਲ ਜ਼ਿਆਦਾ ਲੱਗਦਾ। ਜਿਹੜਾ ਨਿਊਕਲੀਅਰ ਵੈਪਨਰੀ ਵਾਸਤੇ ਵਰਤਿਆ ਜਾਣ ਵਾਲਾ ਯੂਰੇਨੀਅਮ ਉਹਦੀ ਐਨਰਿਚਮੈਂਟ ਕਰਨੀ ਹੁੰਦੀ ਹੈ 90% ਜਾਂ ਉਹ ਤੋਂ ਵੀ ਉੱਪਰ। ਸੋ 60% ਤੱਕ ਐਨਰਿਚਡ ਉਹਨਾਂ ਕੋਲ ਹੈਗਾ। ਅਮਰੀਕਾ ਦਾ ਦਾਅਵਾ ਇਹ ਆ ਵੀ ਮਲਬੇ ਥੱਲੇ ਦੱਬ ਗਿਆ। ਅੱਜ ਪੀਟ ਹੈਗਸੈਥ ਨੇ ਸਵੇਰੇ ਇੱਕ ਗੱਲ ਇਹ ਵੀ ਕਹੀ ਹੈ, ਕਹਿੰਦੇ ਉਹਨਾਂ ਦਾ ਜਿਹੜਾ ਮਿਲਟਰੀ ਇੰਡਸਟਰੀਅਲ ਕੰਪਲੈਕਸ ਸੀ ਉਹ ਅਸੀਂ ਪੂਰੀ ਤਰ੍ਹਾਂ ਤਹਿਸ ਨਹਿਸ ਕਰਤਾ, ਵੀ ਆਉਂਦੇ ਕਈ ਸਾਲਾਂ ਤੱਕ ਕਈ ਦਹਾਕਿਆਂ ਤੱਕ ਉਹਨਾਂ ਵਾਸਤੇ ਜਿਹੜੇ ਆਪਣੇ ਵੈਪਨਸ ਪ੍ਰੋਡਿਊਸ ਕਰਨ ਦੀ ਸਮਰੱਥਾ ਹੈ ਉਹਨੂੰ ਦੁਬਾਰਾ ਹਾਸਲ ਕਰਨਾ ਬੜਾ ਮੁਸ਼ਕਲ ਹੋਏਗਾ। ਸੋ ਅਮਰੀਕਾ ਇੱਕ ਤਰ੍ਹਾਂ ਜਿੱਤ ਦਾ ਐਲਾਨ ਇਸ ਪਾਸਿਓਂ ਕਰ ਰਿਹਾ ਕਿ ਦੇਖੋ ਜੀ ਅਸੀਂ ਸਟੇਟ ਆਫ ਹਾਰਮੋਜ਼ ਖੁਲਾ ਲਿਆ। ਕਹਿੰਦੇ ਉੱਥੇ ਰਿਜੀਮ ਚੇਂਜ ਹੋ ਗਿਆ, ਰਿਜੀਮ ਚੇਂਜ ਵੈਸੇ ਇੱਦਾਂ ਦੀ ਕੋਈ ਗੱਲ ਹੈ ਨਹੀਂ, ਜਿਹੜੀ ਲੀਡਰਸ਼ਿਪ ਇਹਨਾਂ ਨੇ ਐਲੀਮੀਨੇਟ ਕੀਤੀ ਉਹਨਾਂ ਦੇ ਥਾਂ 'ਤੇ ਜਿਹੜੇ ਬਾਕੀ ਬੈਕਅਪ ਮੈਂਬਰ ਸੀਗੇ ਉਹਨਾਂ ਨੇ ਉਹ ਪੋਜੀਸ਼ਨ ਫਿਲ ਕਰ ਦਿੱਤੀਆਂ ਨੇ। ਤੀਜੀ ਗੱਲ ਜਿਹੜੀ ਉਹ ਕਹਿੰਦੇ ਨੇ ਕਿ ਜੀ ਅਸੀਂ ਉਹਨਾਂ ਦੀ ਜਿਹੜੀ ਨਿਊਕਲੀਅਰ ਐਂਬੀਸ਼ਨ ਸੀ ਉਹਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ। ਫਾਰਸੀ ਵਰਜ਼ਨ ਦੇ ਵਿੱਚ ਤਾਂ ਇਰਾਨ ਕਹੀ ਜਾਂਦਾ ਵੀ ਸਾਨੂੰ ਆਪਣਾ ਨਿਊਕਲੀਅਰ ਐਂਬੀਸ਼ਨ ਪਰਸਿਊ ਕਰਨ ਦਾ ਹੱਕ ਹੋਣਾ ਚਾਹੀਦਾ।
ਤੇ ਜਿਹੜਾ 10 ਪੁਆਇੰਟ ਪ੍ਰਪੋਜ਼ਲ ਸੀ ਉਹਦੇ ਵਿੱਚ ਇੱਕ ਮੰਗ ਜਿਹੜੀ ਇਰਾਨ ਦੀ ਬੜੀ ਅਹਿਮ ਸੀ ਕਿ ਅਮਰੀਕਾ ਦੇ ਜਿਹੜੇ ਟਰੂਪਸ ਨੇ ਉਹ ਪੂਰੇ ਇਲਾਕੇ ਦੇ ਵਿੱਚੋਂ ਵਿਦਡਰਾਅ ਕਰਨਗੇ। ਸੋ ਡੋਨਲਡ ਟਰੰਪ ਨੇ ਅੱਜ ਦੀ ਪੋਸਟ ਦੇ ਵਿੱਚ ਇਹ ਵੀ ਲਿਖਤਾ, ਵੀ ਵਿਲ ਬੀ ਹੈਂਗਿੰਗ ਅਰਾਊਂਡ ਟੂ ਇਨਸ਼ੋਰ ਕਿ ਸਾਰਾ ਕੰਮ ਜਿਹੜਾ ਠੀਕ ਠਾਕ ਚੱਲਦਾ ਰਹੇ। ਸੋ ਇਹਦਾ ਮਤਲਬ ਹੈ ਕਿ ਉਹਨਾਂ ਦੇ ਟਰੂਪਸ ਜਿਹੜੇ ਨੇ ਉਹ ਰੀਜਨ ਦੇ ਵਿੱਚ ਰਹਿਣਗੇ, ਤੇ ਇਹ 10 ਪੁਆਇੰਟ ਪ੍ਰਪੋਜ਼ਲ ਦੇ ਵਿੱਚ ਇੱਕ ਅਹਿਮ ਮੰਗ ਸੀ ਕਿ ਤੁਹਾਨੂੰ ਵਿਦਡਰਾਅ ਕਰਨਾ ਪਏਗਾ। ਉਧਰੋਂ ਡੋਨਲਡ ਟਰੰਪ ਕਹਿੰਦੇ ਵੀ ਵਿਲ ਬੀ ਹੈਂਗਿੰਗ ਅਰਾਊਂਡ, ਸੋ ਕੀ ਇਰਾਨ ਇਹਦੇ ਵਾਸਤੇ ਤਿਆਰ ਹੋਏਗਾ?
ਸੋ ਜਿੰਨੀਆਂ ਵੀ ਅਹਿਮ ਮੰਗਾਂ ਨੇ ਤੁਸੀਂ ਦੇਖੋ, ਜੇ ਸਟੇਟ ਆਫ ਹਰਮੋਜ਼ ਨੂੰ ਖੋਲਣ ਵਾਸਤੇ ਇਰਾਨ ਨੇ ਇਹ ਕਿਹਾ ਵੀ $2 million ਦਾ ਅਸੀਂ ਟੋਲ ਚਾਰਜ ਕਰਾਂਗੇ, ਉੱਤੇ ਜਿਵੇਂ ਤੁਸੀਂ ਦੱਸਿਆ ਵੀ ਟਰੰਪ ਦੀ ਪੋਸਟ ਤੋਂ ਜਾਂ ਟਰੰਪ ਦੇ ਜਵਾਬ ਤੋਂ ਲੱਗਦਾ ਵੀ ਉਹ ਸਹਿਮਤ ਨੇ, ਉਹ ਕਹਿੰਦੇ ਹੋਏ ਸੀ ਵੀ ਉਹ ਚੋਂ ਕੁਝ ਆਪਣਾ ਹਿੱਸਾ ਲੈ ਲਾਂਗੇ, ਕੀ ਉਹਦੇ ਵਾਸਤੇ ਗਲਫ ਸਟੇਟਸ ਤਿਆਰ ਹੋਣਗੀਆਂ? ਸੋ ਉੱਧਰੋਂ ਉਹ ਸਵਾਲ ਹੈ। ਲੈਬਨਾਨ ਦੇ ਵਿੱਚ ਕੋਈ ਐਕਸ਼ਨ ਨਹੀਂ ਕੀਤਾ ਜਾਣਾ, ਇਹ ਇਰਾਨ ਦੀ ਮੰਗ ਸੀ, ਆਲਰੇਡੀ ਇਜ਼ਰਾਈਲ ਵੱਲੋਂ ਕੀਤਾ ਜਾ ਰਿਹਾ, ਉੱਤੇ ਇਜ਼ਰਾਈਲ ਦੀ ਸਹਿਮਤੀ ਨਹੀਂ ਬਣਦੀ ਪਈ। ਯੂਰੇਨੀਅਮ ਐਨਰਿਚਮੈਂਟ ਕਰਨ ਵਾਸਤੇ ਇਰਾਨ ਨੂੰ ਇਜਾਜ਼ਤ ਹੋਵੇ, ਇਰਾਨ ਇਹ ਚਾਹੁੰਦਾ, ਉੱਤੇ ਅਮਰੀਕਾ ਦਾ ਕੀ ਸਟੈਂਸ ਹੋਏਗਾ, ਗਲਫ ਸਟੇਟਸ ਦਾ ਅਤੇ ਇਜ਼ਰਾਈਲ ਦਾ ਕੀ ਸਟੈਂਸ ਹੋਏਗਾ, ਉਹ ਪਤਾ ਹੀ, ਉਹ ਨਹੀਂ ਚਾਹੁੰਦੇ ਅਜਿਹਾ ਹੋਵੇ। ਅਤੇ ਫਿਰ ਜਿਹੜੀ ਗੱਲ ਹੈਗੀ ਹੈ ਕਿ ਅਮਰੀਕਾ ਦੀ ਫੌਜਾਂ ਅਤੇ ਅਮਰੀਕਾ ਦੇ ਜਿਹੜੇ ਵਾਰਸ਼ਿਪਸ ਨੇ ਉਹਨਾਂ ਦੀ ਮੌਜੂਦਗੀ ਰਹਿਣੀ ਸਟੇਟ ਆਫ ਹਰਮੋਜ਼ ਦੇ ਆਲੇ ਦੁਆਲੇ, ਜਿਹੜਾ ਟਰੰਪ ਨੇ ਕਿਹਾ ਵੀ ਹੈਂਗਿੰਗ ਅਰਾਊਂਡ ਵੀ ਅਸੀਂ ਉੱਥੇ ਆਲੇ ਦੁਆਲੇ ਰਹਾਂਗੇ, ਉਹ ਵੀ ਇਰਾਨ ਨੂੰ ਕਿੰਨਾ ਕੁ ਮਨਜ਼ੂਰ ਹੋਏਗਾ? ਇਰਾਨ ਨੇ ਜਦੋਂ ਕਲੀਅਰਲੀ ਇਹ ਕਿਹਾ ਕਿ ਤੁਸੀਂ ਉੱਥੋਂ ਆਪਣੀਆਂ ਫੋਰਸਿਸ ਵਿਦਡਰਾਅ ਕਰੋ, ਅਤੇ ਕੀ ਫੋਰਸਿਸ ਦਾ ਵਿਦਡਰਾਅਲ ਦਾ ਮਤਲਬ ਇਹ ਵੀ ਆ ਕਿ ਮਿਡਲ ਈਸਟ ਦੇ ਵਿੱਚ ਅਮਰੀਕਾ ਦੇ ਜਿੰਨੇ ਵੀ ਮਿਲਟਰੀ ਬੇਸ ਨੇ ਉਹ ਵੀ ਉੱਥੋਂ ਕੱਢੇ ਜਾਣ? ਸੋ ਉਹਦੀ ਕਲੈਰਿਟੀ ਨਹੀਂ ਆ। ਜਿਹਨਾਂ ਨੇ ਕਿਹਾ ਵੀ ਵਿਦਡਰਾਅ ਯੂਅਰ ਫੋਰਸਿਸ ਫਰੋਮ ਦਾ ਰੀਜਨ, ਰੀਜਨ ਦਾ ਮਤਲਬ ਕੀ ਆ? ਸਿਰਫ ਜਿਹੜੀਆਂ ਫੋਰਸਿਸ ਦੀ ਹੁਣ ਡਿਪਲੋਇਮੈਂਟ ਵਧੀ ਸੀ ਪਿਛਲੇ 40 ਦਿਨਾਂ ਦੌਰਾਨ ਉਹ, ਜਾਂ ਜਿਹੜੇ ਅਮਰੀਕਾ ਦੇ 20-27 ਬੇਸ ਨੇ ਆਈ ਬਿਲੀਵ ਮਿਡਲ ਈਸਟ ਦੇ ਵਿੱਚ ਵੱਖੋ ਵੱਖਰੀਆਂ ਥਾਵਾਂ 'ਤੇ, ਵੀ ਉਹ ਸਾਰੇ ਦੇ ਸਾਰੇ ਉੱਥੋਂ ਹਟਣ ਜੇ ਉਹ ਹੁੰਦਾ, ਤਾਂ ਜਿਹੜੀਆਂ ਮਿਡਲ ਈਸਟਰਨ ਕੰਟਰੀਜ਼ ਨੇ ਉਹਨਾਂ ਨੇ ਇਸ ਗੱਲ ਦੇ ਵਾਸਤੇ ਨਹੀਂ ਸਹਿਮਤ ਹੋਣਾ। ਪੈਟਰੋ ਡਾਲਰ ਦਾ ਆਧਾਰ ਹੀ ਇਹ ਬਣਿਆ ਸੀ ਕਿ ਸਾਊਦੀ ਅਰੇਬੀਆ ਅਤੇ ਜਿਹੜੇ ਗਲਫ ਸਟੇਟਸ ਨੇ ਆਪਣਾ ਤੇਲ ਅਮਰੀਕੀ ਡਾਲਰਾਂ ਦੇ ਵਿੱਚ ਵੇਚਣਗੇ ਤਾਂ ਕਿ ਅਮਰੀਕੀ ਡਾਲਰ ਦੀ ਡਿਮਾਂਡ ਵਧੀ ਰਹੇ, ਬਦਲੇ ਦੇ ਵਿੱਚ ਅਮਰੀਕਾ ਉਹਨਾਂ ਨੂੰ ਸਿਕਿਉਰਿਟੀ ਪ੍ਰਦਾਨ ਕਰੇਗਾ।
ਸੋ ਜਿਹੜੇ ਵੀ ਇਹ ਸਾਰੇ ਇਨਫਲੈਕਸ਼ਨ ਪੁਆਇੰਟਸ ਨੇ ਇਹਨਾਂ ਦੇ ਉੱਤੇ ਦੇਖੋ, ਇਹਨਾਂ ਨੇ ਆਪ ਹੀ ਕਿਹਾ ਹੋਇਆ ਕਿ ਅਸੀਂ ਅਗਲੇ 2 ਹਫ਼ਤਿਆਂ ਦੇ ਵਿੱਚ ਬੈਠ ਕੇ ਗੱਲਬਾਤ ਕਰਨੀ ਹੈ, ਇਹ ਰਿਜ਼ੋਲਵ ਕੀਤੇ ਜਾ ਸਕਦੇ ਨੇ ਮਸਲੇ, ਕਿਉਂਕਿ ਇਹਨਾਂ ਤੇ ਨੁਆਂਸ ਜਿਹੜੇ ਸਟੈਂਸਿਸ ਲੈਣੇ ਪੈਣਗੇ। ਸੋ ਇਹ 'ਚ ਕਲੀਅਰ ਕੱਟ ਨਹੀਂ ਹੋ ਸਕਦਾ ਕਿ ਨਿਊਕਲੀਅਰ ਐਨਰਿਚਮੈਂਟ ਹੋਏਗੀ ਯੈਸ ਔਰ ਨੋ, ਉਹਦੇ ਵਿੱਚ ਕੋਈ ਨੁਆਂਸਡ ਅਪਰੋਚ ਜਿਹੜੀ ਆ ਉਹ ਇਖਤਿਆਰ ਕਰਨੀ ਪਏਗੀ, ਅਗਲੇ 2 ਹਫ਼ਤਿਆਂ ਦੇ ਵਿੱਚ ਇਹਦੇ 'ਤੇ ਗੱਲਬਾਤ ਹੋਣੀ ਹੈ। ਪਰ ਇਸ ਸੀਜ਼ ਫਾਇਰ ਨੂੰ ਜੇਕਰ ਨੰਬਰ 1 ਖਤਰਾ ਕਿਸੇ ਚੀਜ਼ ਤੋਂ ਹੈ ਉਹ ਹੈ ਕਿ ਜੋ ਇਜ਼ਰਾਈਲ ਕਹਿ ਰਿਹਾ ਵੀ ਲੈਬਨਾਨ ਵਾਲੇ ਪਾਸੇ ਅਸੀਂ ਕਾਰਵਾਈ ਜਿਹੜੀ ਆਪਣੀ ਜਾਰੀ ਰੱਖਾਂਗੇ, ਤੇ ਇਰਾਨ ਵੱਲੋਂ ਜਿਹੜੇ ਸਵੇਰੇ ਬਿਆਨ ਆਉਣੇ ਸ਼ੁਰੂ ਹੋ ਗਏ ਨੇ ਕਿ ਉਹ ਆਪਣਾ ਰਿਸਪਾਂਸ ਤਿਆਰ ਕਰ ਰਹੇ ਨੇ ਟੂ ਪਨਿਸ਼ ਇਜ਼ਰਾਈਲ ਫਾਰ ਸੀਜ਼ ਫਾਇਰ ਵਾਇਲੇਸ਼ਨ, ਇਹ ਜਿਹੜਾ ਸੀਜ਼ ਫਾਇਰ ਵਾਸਤੇ ਸਭ ਤੋਂ ਵੱਡਾ ਖਤਰਾ ਹੈ। ਬਾਕੀ ਅਮਰੀਕਾ ਆਪਣੇ ਟਰੂਪਸ ਵਿਦਡਰਾਅ ਕਰਦਾ ਕਿ ਨਹੀਂ, ਯੂਰੇਨੀਅਮ ਐਨਰਿਚਮੈਂਟ ਅਲਾਓ ਹੁੰਦੀ ਹੈ ਕਿ ਨਹੀਂ, ਲਾਂਘਾ ਚਾਰਜ ਕਰਨਾ ਕਿ ਨਹੀਂ, ਇਹ ਜਿਹੜੀ ਪਾਕਿਸਤਾਨ ਦੇ ਵਿੱਚ ਇਸਲਾਮਾਬਾਦ ਦੇ ਵਿੱਚ ਫਰਾਈਡੇ ਤੋਂ ਹੋਪਫੁਲੀ ਗੱਲਬਾਤ ਸ਼ੁਰੂ ਹੋਏਗੀ ਉਹਦੇ ਵਿੱਚ ਮੇ ਬੀ ਦੀਸ ਥਿੰਗਸ ਵਿਲ ਬੀ ਆਇਨਡ ਆਊਟ। ਪਰ ਇਜ਼ਰਾਈਲ ਵਾਲਾ ਪਾਸਾ ਜਿਹੜਾ ਲੈਬਨਾਨ ਵਾਲੇ ਪਾਸੇ ਉਹਨਾਂ ਦੀ ਕਾਰਵਾਈ ਹੈ, ਦੈਟ ਵਿਲ ਬੀ ਦ ਮੇਨ ਮੇਕ ਔਰ ਬ੍ਰੇਕ ਪੁਆਇੰਟ ਫਾਰ ਦਿਸ ਸੀਜ਼ ਫਾਇਰ।
ਅਜੇ ਤਾਂ ਇਹ ਵੀ ਦੇਖਣਾ ਹੋਏਗਾ ਕਿ ਜਿਹੜੀ ਇਸਲਾਮਾਬਾਦ ਦੇ ਵਿੱਚ ਫਰਾਈਡੇ ਤੋਂ ਨੈਗੋਸੀਏਸ਼ਨ ਸ਼ੁਰੂ ਹੋਣੀ ਆ, ਅਮਰੀਕਾ ਵਾਲੇ ਪਾਸਿਓਂ ਜਾਂਦਾ ਕੌਣ ਆ? ਜੇ ਡੀ ਵੈਂਸ ਨੂੰ ਹੋ ਸਕਦਾ ਭੇਜਿਆ ਜਾਵੇ, ਉਹ ਹੰਗਰੀ ਗਏ ਹੋਏ ਨੇ, ਹੰਗਰੀ ਤੋਂ ਹੋ ਸਕਦਾ ਭੇਜਿਆ ਜਾਵੇ ਸਟੀਵ ਵਿਟਕੌਫ ਤੇ ਜੈਰਡ ਕੁਸ਼ਨਰ, ਇਹਨਾਂ ਦੇ ਨਾਲ ਗੱਲਬਾਤ ਤੋਂ ਇਰਾਨ ਵਾਲੇ ਤਾਂ ਪਹਿਲਾਂ ਹੀ ਬੜੇ ਨਤੀਜਾ ਨਿਕਲਦਾ ਕੀ ਆ। ਪਰ ਇੱਕ ਗੱਲ ਜ਼ਰੂਰ ਹੈ ਵਾਸੂ ਜੀ, ਜੇ ਸਟੇਟ ਆਫ ਹਰਮੋਜ਼ ਚਲੋ ਖੁੱਲ੍ਹ ਜਾਂਦਾ, ਖੁੱਲ੍ਹਾ ਰਹੇ ਐਂਡ ਅਲਟੀਮੇਟਲੀ ਦਿਸ ਲੀਡਸ ਟੂ ਲਾਸਟਿੰਗ ਪੀਸ, ਜੋ ਅਸਰ ਪਿਛਲੇ 40 ਦਿਨਾਂ ਦੀ ਜੰਗ ਦਾ ਐਨਰਜੀ ਦੇ ਉੱਪਰ, ਐਨਰਜੀ ਪ੍ਰਾਈਸਿਸ ਦੇ ਉੱਪਰ ਹੋਇਆ, ਉਹਦਾ ਇੰਪੈਕਟ ਆਉਂਦੇ ਹਲੇ ਹਫ਼ਤਿਆਂ ਅਤੇ ਮਹੀਨਿਆਂ ਦੇ ਵਿੱਚ ਮਹਿਸੂਸ ਹੋਏਗਾ। ਭਾਵੇਂ ਤੇਲ ਦੀ ਕੀਮਤ ਕੱਲ੍ਹ ਦੀ ਇਸ ਅਨਾਊਂਸਮੈਂਟ ਤੋਂ ਬਾਅਦ ਡਿੱਗ ਗਈ ਹੈ, 16-17% ਐਟ 1 point, ਕਰੂਡ ਆਇਲ ਦੀ ਕੀਮਤ ਡਿੱਗ ਗਈ ਸੀ, ਇਸ ਵੇਲੇ ਵੀ ਹੁਣ 94-93 ਡਾਲਰ 'ਤੇ ਬ੍ਰੈਂਟ ਕਰੂਡ ਟ੍ਰੇਡ ਕਰ ਰਿਹਾ। ਪਰ ਆਉਂਦੇ ਮਹੀਨਿਆਂ ਦੇ ਵਿੱਚ ਭਾਵੇਂ ਤੇਲ ਦੀਆਂ ਕੀਮਤਾਂ ਹੋਣ, ਭਾਵੇਂ ਓਵਰਆਲ ਇਨਫਲੇਸ਼ਨ ਦਾ ਇੰਪੈਕਟ ਹੋਵੇ, ਉਹ ਜ਼ਰੂਰ ਜਰਨਾ ਪਏਗਾ, ਉਹ ਅਸਰ ਹੋਏਗਾ। ਯੂਕੇ ਦੇ ਪ੍ਰਾਈਮ ਮਿਨਿਸਟਰ ਕੀਅਰ ਸਟਾਰਮਰ, ਉਹਨਾਂ ਨੇ ਕੱਲ੍ਹ ਹੀ ਨਾਲ ਦੀ ਨਾਲ ਇੱਕ ਉੱਥੋਂ ਬਿਆਨ ਆਇਆ ਸੀ ਕਿ ਉਹ ਹੁਣ ਮਿਡਲ ਈਸਟ ਦੇ ਵਿੱਚ ਟਰੈਵਲ ਕਰਕੇ ਦੇਖਣਗੇ ਕਿ ਸਟੇਟ ਆਫ ਹਰਮੋਜ਼ ਨੂੰ ਕਿਵੇਂ ਖੋਲ੍ਹਿਆ ਜਾ ਸਕਦਾ ਅਤੇ ਕਿਵੇਂ ਉਹਨੂੰ ਅਸਿਸਟ ਕੀਤਾ ਜਾ ਸਕਦਾ ਉਸ ਚੀਜ਼ ਦੇ ਵਿੱਚ। ਸੋ ਸਾਰੇ ਪਾਸਿਓਂ ਬਿਆਨ ਆ ਰਹੇ ਨੇ, ਸਵਾਗਤ ਦੇਖੋ ਸਾਰੇ ਕਰ ਰਹੇ ਨੇ ਇਸ ਗੱਲ ਦਾ, ਜੋ ਕਿ ਕਰਨਾ ਬਣਦਾ ਵੀ ਆ।
ਇੱਕ ਜੁਆਇੰਟ ਸਟੇਟਮੈਂਟ ਜਾਰੀ ਕੀਤੀ ਗਈ ਆ, ਉਹਦੇ ਵਿੱਚ ਈਯੂ ਦੇ ਜਿਹੜੇ ਮੁਲਕ ਨੇ ਤੇ ਕੈਨੇਡਾ ਵੀ ਉਹਦੇ ਵਿੱਚ ਸ਼ਾਮਲ ਆ, ਤੇ ਉਹਨਾਂ ਨੇ ਇਸਦਾ ਸਵਾਗਤ ਕੀਤਾ ਤੇ ਉਹਨਾਂ ਨੇ ਕਿਹਾ ਵੀ ਜਲਦੀ ਜਲਦੀ ਨਿਪਟਾਰਾ ਕਰੋ ਸੀਜ਼ ਫਾਇਰ, ਜਿਹੜਾ ਇੱਕ ਲੌਂਗ ਟਰਮ ਅਗਰੀਮੈਂਟ ਕੀਤਾ ਜਾਵੇ, ਤੇ ਕਿਉਂਕਿ ਵੈਸਟਰਨ ਨੇਸ਼ਨਸ ਇੰਕਲੂਡਿੰਗ ਕੈਨੇਡਾ ਪਹਿਲਾਂ ਇਹ ਕਹਿ ਚੁੱਕੇ ਨੇ ਕਿ ਇੱਕ ਵਾਰੀ ਜੇ ਸੀਜ਼ ਫਾਇਰ ਹੋ ਜਾਏ ਮੁਕੰਮਲ ਤੌਰ ਤੇ, ਉਸ ਤੋਂ ਬਾਅਦ ਸਟੇਟ ਆਫ ਹਰਮੋਜ਼ ਨੂੰ ਚੱਲਦਾ ਰੱਖਣ ਦੇ ਵਿੱਚ ਸਾਡੀ ਜੋ ਭੂਮਿਕਾ ਹੋ ਸਕਦੀ ਹੈ, ਅਸੀਂ ਉਹ ਨਿਭਾਉਣ ਲਈ ਤਿਆਰ ਹਾਂ, ਪਰ ਪਹਿਲਾਂ ਸੀਜ਼ ਫਾਇਰ ਹੋਵੇ। ਇਸ ਕਰਕੇ ਹੁਣ ਉਹ ਕਹਿ ਰਹੇ ਨੇ ਵੀ ਸੀਜ਼ ਫਾਇਰ ਜਿਹੜਾ ਤੁਸੀਂ ਕਰਨਾ ਲੌਂਗ ਟਰਮ ਸੀਜ਼ ਫਾਇਰ ਜਲਦੀ ਜਲਦੀ ਕਰੋ।
ਇਹਦੇ 'ਚ ਇੱਕ ਚੀਜ਼ ਹੋਰ ਆਈ ਥਿੰਕ ਮੈਂਸ਼ਨ ਕਰਨੀ ਬਣਦੀ ਹੈ ਕਿ ਬੈਕਗਰਾਊਂਡ ਦੇ ਵਿੱਚ ਚਾਈਨਾ ਵੱਲੋਂ ਵੀ ਜਿਹੜੀ ਕੁਝ ਭੂਮਿਕਾ ਨਿਭਾਈ ਗਈ ਹੈ, ਇਹਦੀ ਵੀ ਰਿਪੋਰਟਿੰਗ ਹੁਣ ਕਾਫੀ ਹੋ ਰਹੀ ਹੈ ਕਿ ਚਾਈਨਾ ਨੇ ਵੀ ਇਹ ਤਾਕੀਦ ਕੀਤੀ ਹੈ ਈਰਾਨ ਨੂੰ ਕਿ ਭਾਈ ਤੁਸੀਂ ਸਟੇਟ ਆਫ ਹੋਰਮੂਜ਼ ਨੂੰ ਖੋਲ੍ਹਣ ਵਾਸਤੇ ਰਾਜ਼ੀ ਹੋ ਜਾਓ। ਦੇਖੋ ਇੱਕ ਤਾਂ ਚਾਈਨਾ ਡਿਪੈਂਡ ਬੜਾ ਕਰਦਾ ਉਸ ਸਾਰੇ ਲਾਂਘੇ ਦੇ ਵਿੱਚੋਂ ਆਉਂਦਾ ਤੇਲ ਜਿਹੜਾ ਚਾਈਨਾ ਨੂੰ ਜਾਂਦਾ, ਹਾਲਾਂਕਿ ਚਾਈਨਾ ਕੋਲ ਇਸ ਵੇਲੇ ਰਿਜ਼ਰਵ ਵਗੈਰਾ ਹੈਗੇ ਨੇ, ਚਾਈਨਾ ਰਸ਼ੀਆ ਤੋਂ ਵੀ ਤੇਲ ਲੈਂਦਾ, ਪਰ ਅਜੇ ਵੀ ਚਾਈਨਾ ਕੋਲ ਜਿੰਨੀ ਤੇਲ ਦੀ ਸਪਲਾਈ ਆਉਂਦੀ ਹੈ ਉਹਦੇ ਵਾਸਤੇ ਮਿਡਲ ਈਸਟ ਤੋਂ ਸਟੇਟ ਆਫ ਹੋਰਮੂਜ਼ ਰਾਹੀਂ ਨਿਕਲ ਕੇ ਆਉਂਦਾ ਤੇਲ, ਬਹੁਤ ਅਹਿਮ ਪਹਿਲੂ ਹੈ ਇੱਕ। ਦੂਜੀ ਗੱਲ ਕੀ ਆ, ਦੇਖੋ ਇੱਕ ਜਿਹੜਾ ਸਿਸਟਮ ਪਹਿਲਾਂ ਅੰਦਰ ਖਾਤੇ ਚੱਲ ਰਿਹਾ ਸੀ ਨਾ, ਇਹ ਲੱਗਦਾ ਵੀ ਉਹਨੂੰ ਐਂਟਰੈਂਚ ਕਰ ਦਿੱਤਾ ਇਸ ਸੀਜ਼ ਫਾਇਰ ਦੀ ਡੀਲ ਨੇ। ਜਿਹੜਾ ਤੇਲ ਚਾਈਨਾ ਖਰੀਦਦਾ ਹੈ ਈਰਾਨ ਤੋਂ ਜਾਂ ਸਟੇਟ ਆਫ ਹੋਰਮੂਜ਼ ਰਾਹੀਂ ਜਿਹੜਾ ਵੀ ਤੇਲ ਆਉਂਦਾ, ਉਹਦੀ ਅਦਾਇਗੀ ਉਹ ਅਮਰੀਕੀ ਡਾਲਰਾਂ 'ਚ ਨਹੀਂ ਕਰਦੇ, ਉਹਦੀ ਅਦਾਇਗੀ ਉਹ ਕਰਦੇ ਨੇ ਯੂਆਨ ਦੇ ਵਿੱਚ। ਉਹ ਸ਼ੈਡੋ ਫਲੀਟਸ ਰਾਹੀਂ ਜਿਹੜਾ ਉਹ ਸਾਰਾ ਤੇਲ ਹੈ ਉਹ ਈਰਾਨ ਵਾਲਾ ਤੇਲ ਉਹ ਪਹੁੰਚਦਾ ਹੈ ਚਾਈਨਾ ਦੇ ਕੋਲ। ਸੋ ਇੱਕ ਤਰ੍ਹਾਂ ਨਾਲ ਜਿਹੜਾ ਪਹਿਲਾਂ ਅੰਦਰ ਖਾਤੇ ਇੱਕ ਅੰਡਰਗਰਾਊਂਡ ਸਿਸਟਮ ਚੱਲਦਾ ਪਿਆ ਸੀ ਐਨਰਜੀ ਇਕੋਨਮੀ ਦਾ, ਉਹਨੂੰ ਵੀ ਲਿਜੀਟਮਾਈਜ਼ ਕਰ ਦਿੱਤਾ ਇਸ ਡੀਲ ਨੇ।
ਤੇ ਸ਼ਹਿਬਾਜ਼ ਸ਼ਰੀਫ ਨੇ ਕੱਲ ਚਾਈਨਾ ਦਾ ਧੰਨਵਾਦ ਕੀਤਾ
ਜੀ।
ਸੋ ਸੀਜ਼ ਫਾਇਰ ਜਦੋਂ ਇਹ ਅਨਾਊਂਸ ਕੀਤਾ ਗਿਆ ਦੋ ਹਫ਼ਤਿਆਂ ਵਾਲਾ, ਉਸ ਤੋਂ ਬਾਅਦ ਉਹਨਾਂ ਨੇ ਚਾਈਨਾ, ਸਾਊਦੀ ਅਰੇਬੀਆ, ਟਰਕੀ, ਇਜਿਪਟ ਤੇ ਕਤਰ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਵੀ ਬੜੀ ਮਦਦ ਕੀਤੀ ਇਸ ਪੂਰੀ ਨੈਗੋਸੀਏਸ਼ਨ ਦੇ ਵਿੱਚ। ਤੇ ਤਕਰੀਬਨ 20 ਮਿੰਟ ਪਹਿਲਾਂ ਸ਼ਹਿਬਾਜ਼ ਸ਼ਰੀਫ ਵੱਲੋਂ ਇੱਕ ਹੋਰ ਟਵੀਟ ਕੀਤੀ ਗਈ ਹੈ ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਵਾਇਲੇਸ਼ਨਸ ਜਿਹੜੀਆਂ ਨੇ ਸੀਜ਼ ਫਾਇਰ ਦੀਆਂ ਉਹ ਰਿਪੋਰਟ ਹੋ ਰਹੀਆਂ ਨੇ, ਵੀ ਇਹਦੇ ਨਾਲ ਸਾਰਾ ਪ੍ਰੋਸੈਸ ਅੰਡਰਮਾਈਨ ਹੋ ਰਿਹਾ। ਵੀ ਮੇਰੀ ਇੱਕ ਵਾਰ ਫਿਰ ਤੋਂ ਸਾਰਿਆਂ ਨੂੰ ਬੇਨਤੀ ਹੈ ਕਿ ਸੀਜ਼ ਫਾਇਰ ਬਰਕਰਾਰ ਰੱਖਿਆ ਜਾਵੇ ਤੇ ਸੀਜ਼ ਫਾਇਰ ਵਾਇਲੇਸ਼ਨਸ ਨਾ ਹੋਣ। ਸੋ ਵਿਜੇ ਜਿਹੜੀ ਗੱਲ ਹੈ ਕਿ ਪਾਕਿਸਤਾਨ ਵੱਲੋਂ ਚਾਈਨਾ ਦਾ ਵੀ ਧੰਨਵਾਦ ਕੀਤਾ ਜਾਣਾ, ਸੋ ਕਈਆਂ ਵੱਲੋਂ ਹੁਣ ਇਹ ਵੀ ਕਿਹਾ ਜਾ ਰਿਹਾ ਵੀ ਸਵਾਲ ਇਹ ਉੱਠ ਰਿਹਾ ਨਾ ਵੀ ਪਾਕਿਸਤਾਨ ਵਿੱਚ ਮੀਡੀਏਟਰ ਕਿਵੇਂ ਬਣ ਗਿਆ
ਇਸੇ ਕਰਕੇ।
ਸੋ ਕਈਆਂ ਦਾ ਕਹਿਣਾ ਵੀ ਉਹ ਚਾਈਨਾ ਦੀ ਬੈਕਿੰਗ ਸੀ ਪਾਕਿਸਤਾਨ ਨੂੰ, ਕਿਉਂਕਿ ਚਾਈਨਾ ਇਹਦੇ ਵਿੱਚ ਖੁੱਲ੍ਹ ਕੇ ਸਾਹਮਣੇ ਨਹੀਂ ਆਉਣਾ ਚਾਹੁੰਦਾ
ਜੀ,
ਕਿ ਉਹ ਆਪਾਂ ਕੱਲ੍ਹ ਵੀ ਗੱਲ ਕਰਦੇ ਸੀ ਬੜੀ ਮੈਚੋਰ ਡਿਪਲੋਮੇਸੀ ਇਸ ਕੌਨਫਲਿਕਟ ਦੇ ਵਿੱਚ ਚਾਈਨਾ ਵੱਲੋਂ ਉਹ ਦਿਖਾਈ ਜਾ ਰਹੀ ਹੈ। ਸੋ ਉਹਦੇ ਵਿੱਚ ਮੇ ਬੀ ਦੇ ਯੂਜ਼ਡ ਪਾਕਿਸਤਾਨ ਇਨ ਅ ਵੇ ਔਰ ਦੇ ਟੁੱਕ ਹੈਲਪ ਆਫ ਪਾਕਿਸਤਾਨ ਇਨ ਅ ਵੇ ਕਿ ਉਹਨਾਂ ਨੇ ਪਾਕਿਸਤਾਨ ਨੂੰ ਕਿਹਾ ਵੀ ਤੁਸੀਂ ਵਿੱਚ ਮੀਡੀਏਸ਼ਨ ਕਰੋ, ਵਿੱਚੋਂ ਬੈਕਿੰਗ ਚਾਈਨਾ ਦੀ ਵੀ ਸੀ।
ਤੇ ਦੂਜੀ ਗੱਲ ਇਹ ਹੈ ਨਾ ਕਿ ਡੋਨਲਡ ਟਰੰਪ ਨੂੰ ਵੀ ਇਹ ਗੱਲ ਰਾਸ ਆਉਂਦੀ ਹੈ ਕਿ ਉਹ ਧੰਨਵਾਦ ਪਾਕਿਸਤਾਨ ਦਾ ਕਰਦੇ ਰਹਿਣ, ਚਾਈਨਾ ਦਾ ਨਾ ਕਰਨ।
ਐਗਜੈਕਟਲੀ,
ਜੇ ਡੋਨਲਡ ਟਰੰਪ ਨੂੰ ਅਮਰੀਕਾ ਨੂੰ ਇਹ ਕਹਿਣਾ ਪੈਂਦਾ ਵੀ ਇਸ ਕੌਨਫਲਿਕਟ ਦੇ ਵਿੱਚ ਆ ਸੀਜ਼ ਫਾਇਰ ਭਾਵੇਂ ਦੋ ਹਫ਼ਤੇ ਦੀ ਕਰਾਉਣ ਲਈ ਚਾਈਨਾ ਦੀ ਸਾਨੂੰ ਮਦਦ ਲੈਣੀ ਪਈ,
ਸੋ ਚਾਈਨਾ ਵੀ ਵਿੱਚ ਅਮਰੀਕਾ ਦਾ ਰਾਜ਼ੀਨਾਮਾ ਕਿਸੇ ਨਾਲ ਕਰਾਉਣ ਲਈ ਵਿੱਚ ਵਿਚੋਲਾ ਨਹੀਂ ਬਣੇਗਾ।
ਜੀ ਜੀ,
ਚਾਈਨਾ ਤਾਂ ਇੱਕ ਸੁਪਰ ਪਾਵਰ ਕਹਿੰਦਾ ਆਪਣੇ ਆਪ ਨੂੰ।
ਜੀ ਜੀ ਜੀ,
ਤੇ ਚਾਈਨਾ ਦਾ ਸਿੱਧੀ ਧਮਕੀ ਦੇਗਾ ਨਾ ਕਿ ਤੁਸੀਂ ਇਹ ਹਮਲੇ ਬੰਦ ਕਰੋ, ਨਹੀਂ ਤਾਂ ਅਸੀਂ ਇੱਦਾਂ ਕਰਾਂਗੇ, ਉਹ ਵੀ ਵਿਚੋਲੇ ਬਣਨਗੇ ਥਾਰੀ।
ਸੋ
ਉਹਨਾਂ ਨੇ ਵਿੱਚ ਪਾਕਿਸਤਾਨ ਨੂੰ
ਇਸਤੇਮਾਲ ਕੀਤਾ, ਉਹ ਫਰੰਟ ਤੇ ਪਾਕਿਸਤਾਨ ਨੂੰ ਰੱਖੇਗਾ। ਪਰ ਇੱਕ ਗੱਲ ਦੇਖੋ, ਸੋਸ਼ਲ ਮੀਡੀਆ ਤੇ ਇਹਨੂੰ ਲੈ ਕੇ ਕਾਫੀ ਟਿੱਪਣੀਆਂ ਵਗੈਰਾ ਚੱਲ ਰਹੀਆਂ ਨੇ। ਇੱਕ ਨਾ ਜਦੋਂ ਯੂਕਰੇਨ ਤੇ ਰਸ਼ੀਆ ਵਾਲਾ ਕੌਨਫਲਿਕਟ ਸ਼ੁਰੂ ਹੋਇਆ ਹੋਇਆ ਸੀ, ਇੱਕ ਨਾ ਇੰਡੀਆ 'ਚ ਐਡ ਬੜੀ ਚੱਲੀ ਸੀ, ਵਾਰ ਰੁਕਵਾ ਦੀ ਪਾਪਾ।
ਜੀ ਜੀ ਜੀ,
ਹੈ ਨਾ, ਉਹ ਕਾਫੀ ਮਤਲਬ ਉਹ ਚਲੋ ਖੈਰ
ਕਰੇ, ਵਾਰ ਰੁਕਵਾ ਦੀ ਮੂਵਮੈਂਟ ਫਾਰ ਪਾਕਿਸਤਾਨ,
ਸੋਸ਼ਲ ਮੀਡੀਆ ਤੇ ਵੀ ਕਾਫੀ ਚੱਲ ਰਿਹਾ।
ਇੰਡੀਆ ਨਾਲ ਬੜੇ ਕੰਪੈਰੀਜ਼ਨ ਹੋ ਜਾਂਦੇ ਪਾਕਿਸਤਾਨ ਦਾ ਜਦੋਂ ਵੀ ਕੋਈ ਜ਼ਿਕਰ ਹੁੰਦਾ ਕਿ ਜੀ ਵਿਸ਼ਵ ਗੁਰੂ ਤਾਂ ਇੰਡੀਆ ਸੀ ਤੇ ਇਹ ਤਾਂ ਹੁਣ ਪਾਕਿਸਤਾਨ ਬਣ ਗਿਆ ਵਿਸ਼ਵ ਗੁਰੂ। ਸੋ ਇਹਦੇ ਕਈ ਡਾਇਨਾਮਿਕਸ ਨੇ ਤੇ ਉਹੀ ਗੱਲ ਆ ਕਿ
ਪਰ ਇਸ ਵੇਲੇ ਇਸ ਗੱਲ ਦੇ ਵਿੱਚ ਕੋਈ ਦੋਰਾਵਾਂ ਨਹੀਂ ਕਿ ਪਾਕਿਸਤਾਨ ਨੇ ਜਿਹੜੀ ਵੀ ਭੂਮਿਕਾ ਦੇ ਵਿੱਚ ਨਿਭਾਈ ਆ, ਐਟਲੀਸਟ ਉਹਨੇ ਇੱਕ ਵਾਰੀ ਤਾਂ ਰਾਹਤ ਦਾ ਬਹੁਤ ਵੱਡਾ ਸੰਕੇਤ ਪੂਰੀ ਦੁਨੀਆ ਨੂੰ ਦਿੱਤਾ। ਤੇ ਦੂਜੀ ਚੀਜ਼ ਇਹਦੇ 'ਚ ਇਹ ਆ ਕਿ ਜੇ ਇਹ ਸੀਜ਼ ਫਾਇਰ ਹੋਲਡ ਕਰ ਜਾਂਦੀ ਆ ਤੇ ਅਲਟੀਮੇਟਲੀ ਦਿਸ ਡਜ਼ ਲੀਡ ਟੂ ਲਾਸਟਿੰਗ ਪੀਸ, ਤੇ ਫਿਰ ਇਹ ਹਿਸਟਰੀ ਬੁੱਕਸ ਵਾਸਤੇ ਤਾਂ ਇਹ ਗੱਲ ਹੈਗੀ ਆ, ਉਹਨੂੰ ਨਾਮ ਤਾਂ ਇਸਲਾਮਾਬਾਦ ਅਕਾਰਡ ਦਾ ਹੀ ਮਿਲਣਾ ਨਾ।
ਬਿਲਕੁਲ, ਐਂਡ ਇਹਦੇ ਨਾਲ ਪਾਕਿਸਤਾਨ ਦੀ ਜਿਹੜੀ ਡਿਪਲੋਮੈਟਿਕ ਸਟੈਂਡਿੰਗ ਆ ਉਹ ਵੀ ਥੋੜ੍ਹੀ ਜਿਹੀ ਵਧੇਗੀ ਜ਼ਰੂਰ,
ਬਿਹਤਰ ਹੋਏਗੀ,
ਕਿਉਂਕਿ ਅਜੇ ਤੱਕ ਅਸੀਂ ਦੇਖਿਆ ਮਿਡਲ ਈਸਟ ਦੇ ਵਿੱਚ ਹਿਸਟੋਰੀਕਲੀ ਜਿਹੜੇ ਵੀ ਕੋਈ ਕੌਨਫਲਿਕਟਸ ਨੇ ਉਹਨਾਂ ਨੂੰ ਕਤਰ, ਟਰਕੀ ਜਾਂ ਇਜਿਪਟ ਰਿਜ਼ੋਲਵ ਕਰਦੇ ਰਹੇ ਨੇ, ਪ੍ਰਮੁੱਖ ਤੌਰ ਤੇ ਕਤਰ। ਤੇ ਹੁਣ ਉਹਦੇ ਚ ਪਾਕਿਸਤਾਨ ਨੂੰ ਇਹ ਕ੍ਰੈਡਿਟ ਜਾਏਗਾ ਤੇ ਇਹਦੇ ਨਾਲ ਡਿਪਲੋਮੈਟਿਕ ਸਟੈਂਡਿੰਗ ਜ਼ਰੂਰ ਵੱਧਦੀ ਹੈ, ਅਮਰੀਕਾ ਦੇ ਨਾਲ ਰਿਸ਼ਤੇ ਉਹਨਾਂ ਦੇ ਹੋਰ ਬਿਹਤਰ ਹੋਣਗੇ। ਤੇ ਜੇ ਇਹਦੇ ਪਿੱਛੇ ਇਸ ਸੀਜ਼ ਫਾਇਰ ਕਰਾਉਣ ਦੇ ਪਿੱਛੇ ਮੀਡੀਏਸ਼ਨ ਦੇ ਪਿੱਛੇ ਹੱਥ ਚਾਈਨਾ ਦਾ ਹੈ ਤਾਂ ਫਿਰ ਚਾਈਨਾ ਦੇ ਨਾਲ ਵੀ ਰਿਸ਼ਤੇ ਬਿਹਤਰ ਹੋਣਗੇ। ਸੋ ਪਾਕਿਸਤਾਨ ਵਾਸਤੇ ਵਿਨ ਵਿਨ।
ਬਾਕੀ ਦੇਖੋ, ਐਤਕੀ ਕਤਰ ਇਸ 40 ਦਿਨਾਂ ਦੇ ਕੌਨਫਲਿਕਟ ਦੇ ਰੈਜ਼ੋਲੂਸ਼ਨ ਲਈ ਇਸ ਕਰਕੇ ਨਹੀਂ ਸੀ ਸ਼ਾਮਲ ਹੋ ਸਕਦਾ ਕਿਉਂਕਿ ਕਤਰ ਤਾਂ ਖੁਦ ਉਹਦੇ ਵਿੱਚ ਇੱਕ ਧਿਰ ਬਣ ਗਿਆ ਸੀ। ਕਤਰ ਦੇ ਉੱਪਰ ਈਰਾਨ ਵੱਲੋਂ ਹਮਲੇ ਕੀਤੇ ਜਾ ਰਹੇ ਸੀ, ਇਹਨਾਂ ਵੱਲੋਂ ਮਿਜ਼ਾਈਲ ਇੰਟਰਸੈਪਟ ਹੋ ਰਹੀਆਂ ਸੀ। ਸੋ ਇਸ ਕਰਕੇ ਜਿਹੜੀ ਕੋਈ ਅਜਿਹੀ ਧਿਰ ਚਾਹੀਦੀ ਸੀ ਜਿਹੜੀ ਕਿ ਦੋਹਾਂ ਦੇ ਨਾਲ ਗੱਲਬਾਤ ਕਰ ਸਕੇ ਤੇ ਪਾਕਿਸਤਾਨ ਪਾਕਿਸਤਾਨ ਦਾ ਈਰਾਨ ਨਾਲ ਬਾਰਡਰ ਵੀ ਲੱਗਦਾ ਤੇ ਇਸ ਕਰਕੇ ਉਹ ਵਾਲਾ ਜਿਹੜਾ ਪਹਿਲੂ ਹੈ ਸਾਰਾ ਚੱਲਿਆ।
ਪਰ ਆਇਰਨੀ ਇਹਦੇ ਵਿੱਚ ਇਹ ਹੈ ਕਿ ਪਾਕਿਸਤਾਨ ਦਾ ਤਾਂ ਆਪਣਾ ਅਫਗਾਨਿਸਤਾਨ ਦੇ ਨਾਲ ਖਰਾਰਾ ਪਿਆ ਹੋਇਆ ਤੇ ਉਹ ਖਰਾਰਾ ਜਿਹੜਾ ਸਮੇਟਣਾ ਪਾਕਿਸਤਾਨ ਵਾਸਤੇ ਟੇਢੀ ਖੀਰ ਸਾਬਤ ਹੋ ਰਿਹਾ,
ਮੁਸ਼ਕਲ ਹੈ।
ਸੋ ਆਪਣਾ ਘਰ ਪਹਿਲਾਂ ਉਹਨਾਂ ਨੂੰ ਸੰਭਾਲਣਾ ਜ਼ਰੂਰੀ ਹੈ ਇਸ ਵੇਲੇ।
ਜੀ ਜੀ,
ਤੇ ਮਿਡਲ ਈਸਟ ਦੇ ਵਿੱਚ ਉਹਨਾਂ ਨੇ ਸੀਜ਼ ਫਾਇਰ ਜ਼ਰੂਰ ਕਰਾਇਆ ਦੋ ਹਫ਼ਤਿਆਂ ਦਾ, ਉਹਨੇ ਸੀਜ਼ ਫਾਇਰ ਵਿਲ ਇਟ ਸਟੈਂਡ ਔਰ ਨਾਟ ਉਹ ਅਜੇ ਵੀ ਸਵਾਲ ਬਣਿਆ ਹੋਇਆ।
ਸਟ੍ਰੇਟ ਹਮਲਾ ਕਰਕੇ ਬੰਦ ਕਰਵਾਇਆ ਸਟ੍ਰੇਟ ਆਫ ਹਰਮੂਜ਼, ਉਸਨੂੰ ਹੀ ਖੁਲਵਾਉਣਾ, ਇਸ ਚੀਜ਼ ਫਾਇਰ ਦੀ ਸਭ ਤੋਂ ਵੱਡੀ ਪ੍ਰਾਪਤੀ ਹੋ ਗਈ ਹੈ।
ਹਾਂ ਹਾਂ ਬਿਲਕੁਲ,
ਦੇਖੋ ਵੀ ਜਿੱਥੇ ਸਾਰਾ ਸਰਕਲ ਘੁੰਮ ਗਿਆ ਉੱਥੇ ਦੇ ਉੱਥੇ ਹੀ ਆ ਗਏ।
ਅਮਰੀਕਾ ਦਾ ਇਤਿਹਾਸ ਰਿਹਾ, ਪਹਿਲਾਂ ਆਪ ਹੀ ਜਾ ਕੇ ਖਲਾਰਾ ਪਾਓ, ਫਿਰ ਖਲਾਰਾ ਜਦੋਂ ਸਮੇਟ ਲਓ ਕੋਰੀ, ਦੇਖੋ ਕਿੱਡੀ ਵੱਡੀ ਅਚੀਵਮੈਂਟ ਹੈ, ਸਾਨੂੰ ਵੋਟਾਂ ਪਾ ਦਿਓ,
ਆਪੇ ਰੋਗ ਲਾਉਣੇ ਆਪੇ ਦੇਣੀਆਂ
ਦੋਵਾਂ, ਬਸ ਉਹੀ ਹੈ।
ਅੱਛਾ ਵਾਸੂ ਜੀ, ਜਿਹੜਾ ਆਹ $2 million ਦਾ ਟੋਲ ਚਾਰਜ ਕਰਨ ਵਾਲੀ ਗੱਲ ਹੈ, ਇਹ ਆਪਾਂ ਬਰੀਫਲੀ ਗੱਲ ਪਹਿਲਾਂ ਕਰਦੇ ਸੀ ਨਾ ਵੀ ਇਹ ਪੇਮੈਂਟ ਹੋਏਗੀ ਕਿਵੇਂ, ਕਿ ਫਿਰ ਸੈਂਕਸ਼ਨ ਹਟਣਗੀਆਂ ਜਿਹੜੇ ਅਮਰੀਕੀ ਬੈਂਕਸ ਨੇ, ਕਿਉਂਕਿ ਉਹਨਾਂ ਨੇ ਕਿਹਾ ਸਪੈਸੀਫਿਕਲੀ ਈਰਾਨ ਦੀ ਵੀ ਦੇਖੋ ਜਿਹੜੀ ਮੰਗ ਆ, ਉਹਨੇ ਕਿਹਾ $2 million ਅਮਰੀਕੀ ਅਸੀਂ ਲੈਣਾ ਟੋਲ ਦੇ ਵਿੱਚ। ਉਹ ਇੱਕ ਗੁੱਜਾ ਸੰਕੇਤ ਇਹ ਵੀ ਹੈ ਨਾ, ਫਿਰ ਹਟਾਓ ਸੈਂਕਸ਼ਨ, ਹਟਾਓ $2 million ਪੇਮੈਂਟ ਤਾਂ ਹੋਏਗੀ ਈਰਾਨ ਨੂੰ, ਜੇ ਅਮਰੀਕਾ ਵੱਲੋਂ ਲਾਈਆਂ ਸੈਂਕਸ਼ਨ ਹਟਦੀਆਂ ਨੇ, ਅਮਰੀਕਨ ਬੈਂਕ ਤਾਂ ਪੇਮੈਂਟ ਕਰ ਸਕਣਗੇ, ਇਕੱਲੇ ਅਮਰੀਕਨ ਬੈਂਕ ਨਹੀਂ, ਕਿਉਂਕਿ ਸੈਂਕਸ਼ਨ ਤਾਂ ਇਸ ਕਦਰ ਲੱਗਦੀਆਂ ਨੇ ਨਾ ਕਿ ਜਿਹੜਾ ਵੀ ਕੋਈ ਹੋਰ ਜਿਹੜਾ ਕੋਈ ਐਸੋਸੀਏਟਿਡ ਮੁਲਕ ਦਾ ਜਾਂ ਕੋਈ ਐਸੋਸੀਏਟਿਡ ਬਿਜ਼ਨਸ ਵਾਲਾ ਅਦਾਰਾ, ਜੇ ਉਹ ਵੀ ਅਮਰੀਕਨ ਸੈਂਕਸ਼ਨਸ ਦੀ ਉਲੰਘਣਾ ਕਰਕੇ ਅਮਰੀਕਨ ਕਰੰਸੀ 'ਚ ਪੇਮੈਂਟ ਕਰੇਗਾ ਤਾਂ ਉੱਥੇ ਵੀ ਸਮੱਸਿਆ ਚੜ੍ਹੇਗੀ। ਬਿਟਕੋਇਨ ਅਤੇ ਜਿਹੜੇ ਹੋਰ ਇਸ ਤਰ੍ਹਾਂ ਦੇ ਡਿਜੀਟਲ ਐਸੈਟਸ ਨੇ, ਉਹਨਾਂ ਦੀ ਕੀਮਤ ਦੇ ਵਿੱਚ ਵੀ ਅੱਜ ਉਛਾਲ ਆਇਆ। ਨਹੀਂ ਤਾਂ ਤੁਸੀਂ ਆਮ ਤੌਰ 'ਤੇ ਇਹ ਸੋਚੋਗੇ ਕਿ ਜਿਹੜੇ ਸਪੈਕੂਲੇਟਿਵ ਐਸੈਟਸ ਨੇ ਇਹਨਾਂ ਦੀ ਕੀਮਤ ਦੇ ਵਿੱਚ ਵਾਧਾ ਹੋਣ ਦਾ ਚਾਂਸ, ਇਹਦਾ ਰੀਜ਼ਨ ਕਿਉਂ ਹੋਏਗਾ? ਉਹਦਾ ਰੀਜ਼ਨ ਵੀ ਇਹ ਦੱਸਿਆ ਜਾ ਰਿਹਾ ਵੀ ਹੋ ਸਕਦਾ ਵੀ ਕਈਆਂ ਉਮੀਦ ਇਹ ਆ ਵੀ ਉਹ $2 million ਦੀ ਪੇਮੈਂਟ ਹੋ ਸਕਦਾ ਕ੍ਰਿਪਟੋ 'ਚ ਹੋਵੇ।
ਫਾਰ ਫੈਸ਼ਡ ਆ, ਇਹਦਾ ਅਸਲ ਸਟੋਰੀ ਤਾਂ ਕਿਸੇ ਨੂੰ ਪਤਾ ਹੀ ਨਹੀਂ ਆ ਵਿਜੇ ਜੀ, ਜਿਹੜੇ ਸਾਰੇ ਕਹੀ ਜਾਂਦੇ ਨਾ ਕਿ ਵੀ ਇੰਡੀਆ ਵਿਸ਼ਵ ਗੁਰੂ ਸੀ ਤਾਂ ਪਾਕਿਸਤਾਨ ਬਣ ਗਿਆ, ਕਿਸੇ ਨੂੰ ਪਤਾ ਹੀ ਨਹੀਂ ਵੀ ਹੁਣ ਲਾਂਘੇ ਦੀ ਜਿਹੜੀ ਪੇਮੈਂਟ ਹੋਣੀ ਉਹ ਪੇਟੀਐਮ ਨਾਲ ਹੋਣੀ ਹੈ, ਕਿਉਂਕਿ ਉਹ ਚਾਈਨਾ ਦੀ ਵੀ ਉਹਦੇ 'ਚ ਬੈਕਿੰਗ ਆ ਨਾ
ਯਾਰ। ਚਲੋ
ਕੰਪਨੀ ਇੰਡੀਆ ਦੀ ਕਹਾਉਂਦੀ ਉਹ,
ਸਹੀ ਗੱਲ,
ਪੇਟੀਐਮ ਨਾਲ ਪੇਮੈਂਟ ਹੋਣੀ ਹੁਣ ਲਾਂਘੇ ਦੀ।
ਜਨਵਰੀ ਦੇ ਵਿੱਚ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੇ, ਸ਼ਾਹਬਾਜ਼ ਸ਼ਰੀਫ ਨੇ ਨਾ ਇੱਕ ਬਿਜ਼ਨਸ ਗੈਦਰਿੰਗ ਦੇ ਵਿੱਚ ਇਹ ਗੱਲ ਆਖੀ ਸੀ ਪਾਕਿਸਤਾਨ ਦੇ ਵਿੱਚ ਹੀ, ਕਹਿੰਦੇ ਤੁਹਾਨੂੰ ਦੇਖੋ ਜਦੋਂ ਕਰਜ਼ਾ ਵਗੈਰਾ ਲੈਣਾ ਪੈਂਦਾ ਵੱਖੋ ਵੱਖਰੇ ਮੁਲਕਾਂ ਤੋਂ ਤੇ ਕਹਿੰਦੇ ਸਾਡੇ ਲਈ ਬੜਾ ਹਿਊਮੀਲੇਟਿੰਗ ਹੁੰਦਾ, ਤੇ ਜਿਹੜਾ ਤੁਹਾਨੂੰ ਕਰਜ਼ਾ ਦਿੰਦਾ ਤੁਹਾਨੂੰ ਉਹਦੀਆਂ ਕਈਆਂ ਕੁਝ ਗੱਲਾਂ ਮੰਨਣੀਆਂ ਵੀ ਪੈਂਦੀਆਂ ਨੇ, ਤੁਹਾਨੂੰ ਉਹਦੇ ਮੁਤਾਬਕ ਚੱਲਣਾ ਪੈਂਦਾ। ਪਾਕਿਸਤਾਨ ਦੇ ਕੋਲ ਜਿਹੜੇ ਇਸ ਵੇਲੇ ਫੋਰਨ ਰਿਜ਼ਰਵਸ ਨੇ, ਫੋਰਨ ਰਿਜ਼ਰਵਸ ਪਿਛਲੇ ਸਾਲਾਂ ਤੋਂ ਇਸੇ ਕਰਕੇ ਜਿਹੜਾ IMF ਦਾ ਮਿਨੀਮਮ ਪੱਧਰ ਆ ਉਤੋਂ ਜ਼ਿਆਦਾ ਪਾਕਿਸਤਾਨ ਦੇ ਫੋਰਨ ਰਿਜ਼ਰਵਸ ਤਾਂ ਬਰਕਰਾਰ ਨੇ ਕਿਉਂਕਿ UAE ਨੇ, ਸਾਊਦੀ ਅਰੇਬੀਆ ਨੇ ਉੱਥੇ ਆਪਣੇ ਪੈਸੇ ਜਮ੍ਹਾਂ ਕਰਾਏ ਨੇ, ਤੇ ਉਹ ਪਹਿਲਾਂ ਜਿਹੜੇ ਉਹ ਪੈਸੇ ਸੀ ਉਹ ਰੋਲ ਓਵਰ ਹੁੰਦਾ ਸੀ ਡਿਪੋਜ਼ਿਟ, ਆਈ ਥਿੰਕ ਐਵਰੀ ਈਅਰ ਔਰ ਐਵਰੀ 2 years। ਪਿਛਲੇ ਸਮੇਂ ਦੇ ਵਿੱਚ ਉਹਨਾਂ ਨੇ ਕਹਿਤਾ ਵੀ ਨਾ ਨਾ, ਉਹ ਜਿਹੜਾ ਰੋਲ ਓਵਰ ਆ ਉਹ ਸਾਲ ਸਾਲ ਦੋ ਦੋ ਸਾਲ ਨਹੀਂ, ਅਸੀਂ ਇੱਕ ਇੱਕ ਜਾਂ ਦੋ ਦੋ ਮਹੀਨੇ ਵਾਸਤੇ ਰੋਲ ਓਵਰ ਕਰਨਾ। ਸੋ ਐਵਰੀ ਲਿਟਲ, ਐਵਰੀ ਫਿਊ ਮੰਥਸ, ਐਵਰੀ ਫਿਊ ਵੀਕਸ ਸਥਿਤੀ ਇਹ ਬਣ ਜਾਂਦੀ ਹੈ ਪਾਕਿਸਤਾਨ ਵਾਸਤੇ ਕਿ ਉਹ ਫਿਰ ਤੋਂ ਇਸ ਗੱਲ ਵਾਸਤੇ ਉਹਨਾਂ ਨੂੰ ਹੁਚਕੂ ਤੁਚਕੂ ਲੱਗੀ ਹੁੰਦੀ ਹੈ ਵੀ ਯਾਰ ਕਿਤੇ ਸਾਊਦੀ ਅਰੇਬੀਆ ਵਾਲੇ ਜਾਂ UAE ਵਾਲੇ ਇਹ ਨਾ ਕਹਿ ਦੇਣ ਸਾਡੇ ਪੈਸੇ ਮੋੜੋ, ਅਸੀਂ ਆਪਣੇ ਵਿਦਡਰਾਅ ਕਰਨ ਲੱਗੇ ਹਾਂ। ਅਤੇ UAE ਨੇ ਆਈ ਬਿਲੀਵ ਲਾਸਟ ਈਅਰ ਇਹ ਕਹਿ ਵੀ ਦਿੱਤਾ ਸੀ ਪਾਕਿਸਤਾਨ ਨੂੰ ਵੀ ਅਸੀਂ ਆਪਣਾ ਪੈਸਾ ਜਿਹੜਾ ਤੁਹਾਡੇ ਕੋਲ ਜਮ੍ਹਾਂ ਕਰਾਇਆ ਹੋਇਆ ਫੋਰ ਦਾ ਲਾਸਟ 20-25 ਸਾਲ ਤੋਂ ਵੀ ਅਸੀਂ ਉਹ ਵਿਦਡਰਾਅ ਕਰਨਾ। ਸੋ ਪਾਕਿਸਤਾਨ ਦੇ ਜਿਹੜੇ ਫੋਰਨ ਰਿਜ਼ਰਵਸ ਸੀਗੇ ਉਹਨਾਂ ਦੇ ਵਿੱਚ ਬਹੁਤ ਵੱਡੀ ਗਿਰਾਵਟ ਇਸੇ ਸਾਲ ਦੇ ਵਿੱਚ ਆਉਣੀ ਸੀ, ਤੇ ਹੁਣ ਹੋ ਸਕਦਾ ਵੀ ਆਹ ਸਾਰੀ ਭੂਮਿਕਾ ਕਰਕੇ ਪਾਕਿਸਤਾਨ ਨੂੰ ਉਧਰਲੇ ਪਾਸਿਓਂ ਵੀ ਥੋੜ੍ਹੀ ਰਾਹਤ ਮਿਲ ਜਾਵੇ।
ਯਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਐਟਲੀਸਟ ਕਰਜ਼ੇ ਦੀ ਸ਼ਰਮ ਤਾਂ ਮੰਨ ਰਹੇ ਨੇ।
ਹਾਂ,
ਪੰਜਾਬ ਦੇ ਮੁੱਖ ਮੰਤਰੀ ਦੀ ਇੱਕ ਇੰਟਰਵਿਊ ਸੀ ਰੀਸੈਂਟਲੀ, ਭਗਵੰਤ ਮਾਨ ਇੱਕ ਕਾਨਫਰੰਸ ਦੇ ਵਿੱਚ ਇੱਕ ਹਿੰਦੀ ਨਿਊਜ਼ ਚੈਨਲ ਨੂੰ ਇੰਟਰਵਿਊ ਦੇ ਰਹੇ ਸੀ। ਉਹਦੇ ਵਿੱਚ ਉਹਨਾਂ ਨੇ ਇੰਟਰਵਿਊਰ ਨੇ ਸਵਾਲ ਕੀਤਾ, ਕਹਿੰਦੇ ਵੀ ਪੰਜਾਬ ਦੇ ਸਿਰ 1,00,000 ਕਰੋੜ ਦਾ ਕਰਜ਼ਾ, ਇਹਦੀ ਜੇ ਤੁਸੀਂ ਮੰਥਲੀ ਜੇ ਇੰਸਟਾਲਮੈਂਟ ਬਣਾ ਕੇ ਭੁਗਤਾਨ ਕਰਨਾ ਸ਼ੁਰੂ ਕਰੋ ਤੇ ਉਹ 1,00,000 ਕਰੋੜ ਦਾ ਬਣੇਗਾ, ਉਹਨਾਂ ਨੇ ਨੰਬਰਸ ਦਿੱਤੇ। ਤੇ ਭਗਵੰਤ ਮਾਨ ਅੱਗੋਂ ਕਹਿੰਦੇ ਕਿਉਂ, ਕਹਿੰਦੇ ਮੰਥਲੀ ਪੇਮੈਂਟ ਕਿਉਂ ਕਰਨੀ ਹੈ? ਤੇ ਉਹ ਕਹਿੰਦਾ ਜੀ ਮੈਂ ਤੁਹਾਨੂੰ ਇੱਕ ਐਗਜ਼ਾਮਪਲ
ਦੇ
ਰਿਹਾ, ਵੀ ਏਡਾ ਵੱਡਾ ਕਰਜ਼ਾ ਵੀ ਇਹਨੂੰ ਕਦੇ ਤਾਂ ਉਤਾਰੋਗੇ? ਕਹਿੰਦੇ ਕਰਜ਼ਾ, ਭਗਵੰਤ ਮਾਨ ਦੇ ਸ਼ਬਦ ਨੇ ਇਹ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਿਹਾ, ਕਹਿੰਦੇ ਵੀ ਕਰਜ਼ਾ ਤਾਂ ਨਾ ਜੇ ਉਤਾਰਨਾ ਹੋਵੇ, ਹੈ ਹੀ ਨਹੀਂ ਕਹਿੰਦੇ ਕਰਜ਼ਾ।
ਅੱਛਾ, ਕਮਾਲ ਹੈ ਯਾਰ।
ਹੁਣ ਦੇਖੋ ਉਹਦੇ 'ਚ ਇਹ ਆ ਵੀ ਉਹ ਕਰਜ਼ਾ ਜਿਹੜਾ ਸੈਂਟਰ ਕੋਲੋਂ ਲਿਆ ਹੋਇਆ ਤੇ ਉਹ ਘਰੇਲੂ ਕਰਜ਼ਾ ਹੈ, ਸਮਝ ਲਓ ਵੀ ਉਹ ਮੁਲਕ ਦੀ ਆਪਣੀ ਅੰਦਰੂਨੀ ਗੱਲਬਾਤ ਹੈ, ਡੋਮੈਸਟਿਕ ਡਾਟਾ ਉਹ, ਤੇ ਪਾਕਿਸਤਾਨ ਵਾਲਾ ਇੰਟਰਨੈਸ਼ਨਲ ਡਾਟਾ। ਪਰ ਫਿਰ ਵੀ ਜਿਹੜਾ ਹੁੰਦਾ ਨਾ ਵੀ ਕਰਜ਼ੇ ਦੀ ਸ਼ਰਮ ਵੀ ਮੰਨੇ ਦੀ ਹੁੰਦੀ ਹੈ, ਤੇ ਉਹ ਗੱਲ ਸਾਬਤ ਕੀਤੀ ਪੰਜਾਬ ਦੇ ਮੁੱਖ ਮੰਤਰੀ ਨੇ। ਆਈ ਵਾਸ ਸਰਪ੍ਰਾਈਜ਼ਡ ਵੀ ਇਸ ਤਰ੍ਹਾਂ, ਕਿਉਂਕਿ ਪਹਿਲਾਂ ਜਿਹੜੀਆਂ ਵੀ ਵਿਰੋਧੀ ਧਿਰਾਂ ਨੇ ਇੰਕਲੂਡਿੰਗ ਆਮ ਆਦਮੀ ਪਾਰਟੀ ਵੀ, ਉਹ ਹਮੇਸ਼ਾ ਇਹ ਗੱਲ ਕਹਿੰਦੀਆਂ ਰਹੀਆਂ ਵੀ ਆਹ ਫਲਾਨੀ ਪਾਰਟੀ ਨੇ ਪੰਜਾਬ ਦੇ ਸਿਰ ਇੰਨਾ ਕਰਜ਼ਾ ਚੜ੍ਹਾਤਾ, ਤੇ ਹੁਣ ਜਦੋਂ ਆਪਣੀ ਸਰਕਾਰ ਬਣੀ ਉਹ ਕਹਿੰਦੇ ਕਰਜ਼ਾ ਤਾਂ ਆਪਾਂ ਉਤਾਰਾਂਗੇ ਤਾਂ ਹੀ ਆ ਕਰਜ਼ਾ ਹੈਗਾ ਕਹਿੰਦੇ ਰਹਿਣ ਦਿਓ ਕੀ ਫਰਕ ਪੈ ਰਿਹਾ ਤੁਹਾਨੂੰ
ਮਤਲਬ ਪਹਿਲਾਂ ਹੁੰਦਾ ਸੀ ਸ਼ਰਮ ਤੇ ਡਰ ਮੰਨੇ ਦਾ ਹੁੰਦਾ ਹੁਣ ਕਰਜ਼ਾ ਵੀ ਮੰਨੇ ਦਾ ਡਿਪੈਂਡ ਕਰਦਾ ਨਾ ਮਤਲਬ ਸਰਪ੍ਰਾਈਜ਼ ਕਿਹਾ ਬੈਂਕ ਨੂੰ ਕਹਿ ਕੇ ਦੇਖੋ ਜਾ ਕੇ
ਇਹਨੂੰ ਹੁਣ ਤੁਸੀਂ ਬੇਬਾਕੀ ਕਹੋਗੇ ਜਾਂ ਬੇਸ਼ਰਮੀ ਕਹੋਗੇ
ਜੀ ਅੱਛਾ ਬਸ ਜੀ ਐਂ ਕਰੀਏ ਖਬਰਾਂ ਆਪਣੇ ਕੋਲੋਂ ਆਪਣੇ ਇੱਥੇ ਕੁਝ ਜਿਹੜੇ ਲੋਕਲ ਪਹਿਲੂ ਨੇ ਉਧਰਲੇ ਪਾਸੇ ਨੂੰ ਵੀ ਵਧੀਆ ਸਾਨੂੰ ਪਤਾ ਵੀ ਡਾਕਟਰਾਂ ਦੀ ਕਿੱਲਤ ਬਹੁਤ ਆ ਬੀਸੀ ਚ ਡਾਕਟਰਾਂ ਦੀ ਕਿੱਲਤ ਇਸ ਕਦਰ ਆ ਕਿ ਸਾਡੇ ਵੱਖੋ ਵੱਖਰੇ ਹਸਪਤਾਲਾਂ ਦੇ ਵਿੱਚ ਕਦੇ ਐਮਰਜੈਂਸੀ ਵਾਰਡ ਬੰਦ ਕਰਨੇ ਪੈਂਦੇ ਨੇ ਕਦੇ ਓਵਰਨਾਈਟ ਕਲੋਜਰਸ ਹੁੰਦੇ ਨੇ ਐਮਰਜੈਂਸੀ ਵਾਰਡਸ ਦੇ ਜਾਂ ਜਿਹੜੇ ਮੈਟਰਨਿਟੀ ਵਾਰਡਸ ਨੇ ਉਹਨਾਂ ਨੂੰ ਬੰਦ ਕਰਨਾ ਪੈ ਜਾਂਦਾ ਇਸ ਵੇਲੇ ਵੀ ਸਾਡੇ ਸੂਬੇ ਦੇ ਵਿੱਚ ਇੱਥੇ ਮੈਟਰੋ ਵੈਨਕੂਵਰ ਦੇ ਇਲਾਕੇ 'ਚ ਹੀ ਵੱਖੋ ਵੱਖਰੇ ਹੋਸਪਿਟਲ ਦੇ ਵਿੱਚ ਇਸ ਤਰ੍ਹਾਂ ਦੇ ਕਲੋਜਰਸ ਚੱਲ ਰਹੇ ਨੇ ਫਿਰ ਸਰਕਾਰ ਨੇ ਪਿਛਲੇ ਸਾਲ ਇਹ ਕਿਹਾ ਸੀ ਦੇਖੋ ਲੋਕਾਂ ਕੋਲ ਫੈਮਿਲੀ ਡਾਕਟਰ ਦੀ ਬੜੀ ਕਮੀ ਆ ਅਤੇ ਅਸੀਂ ਪੂਰੇ ਆਪਣੀ ਵਾਹ ਲਗਾ ਰਹੇ ਹਾਂ ਵੀ ਡਾਕਟਰ ਅਤੇ ਹੋਰ ਮੈਡੀਕਲ ਪ੍ਰੋਫੈਸ਼ਨਲ ਹਾਇਰ ਕੀਤੇ ਜਾਣ ਅਸੀਂ ਅਮਰੀਕਾ ਤੋਂ ਡਾਕਟਰ ਲੈ ਕੇ ਆਵਾਂਗੇ $5 million ਦੀ ਟੋਟਲ ਕੈਂਪੇਨ ਇਹ ਚਲਾਈ ਗਈ ਸੀ ਵੀ ਜੇ ਅਸੀਂ ਉੱਥੇ ਐਡ ਕਰਾਂਗੇ ਅਤੇ ਹੋਰ ਚੀਜ਼ਾਂ ਕਰਾਂਗੇ ਡਾਕਟਰ ਆਉਣਗੇ ਫਿਰ ਰਿਪੋਰਟਾਂ ਵੀ ਇਹ ਪਿਛਲੇ ਦਿਨਾਂ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਗਿਆ ਕਿ ਜੀ 500 ਤੋਂ ਵੀ ਵੱਧ ਮੈਡੀਕਲ ਪ੍ਰੋਫੈਸ਼ਨਲਸ ਬੀਸੀ ਦੇ ਵਿੱਚ ਅਮਰੀਕਾ ਤੋਂ ਆ ਗਏ ਨੇ ਸਾਡੇ ਕੋਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅਰਜ਼ੀਆਂ ਆਈਆਂ ਨੇ ਡਾਕਟਰ ਹੀ ਡਾਕਟਰ ਹੋ ਜਾਣਗੇ
109 ਡਾਕਟਰ ਵੀ ਆ ਗਏ ਨੇ ਕਹਿੰਦੇ
ਉਹਨਾਂ ਦੇ ਵਿੱਚੋਂ 25 ਖਰੇ ਫੈਮਿਲੀ ਡਾਕਟਰ ਸੀ
109 ਡਾਕਟਰ ਆ ਗਏ ਨੇ 315 ਨਰਸਾਂ 51 ਨਰਸ ਪ੍ਰੈਕਟੀਸ਼ਨਰਸ ਤੇ 29 ਅਲਾਈਡ ਹੈਲਥ ਪ੍ਰੋਫੈਸ਼ਨਲਸ ਤੇ ਇਹਦੇ ਬਾਰੇ ਫਰੇਜ਼ਰ ਹੈਲਥ ਵਾਲੇ ਕਹਿੰਦੇ ਸੀ ਵੀ ਆਪਣੇ ਇਲਾਕੇ 2 ਡਾਕਟਰ ਹੀ ਆਏ ਨੇ ਸੋ ਉਹ ਨੰਬਰ ਜਿਹੜੇ ਨੇ ਸੋ ਮਲਟੀਪਲ ਇਸ ਤਰ੍ਹਾਂ ਦੇ ਫਿਗਰ ਜਿਹੜੇ ਨੇ ਸਾਂਝੇ ਕੀਤੇ ਗਏ ਨੇ ਆਫ ਲੇਟ ਲੇਟੈਸਟ ਨੰਬਰ ਨੇ ਵੀ ਬਾਈ ਫੈਬਰੀ 2026 ਸਾਡੇ ਕੋਲ 109 ਡਾਕਟਰ ਆ ਗਏ ਨੇ ਜਿਹੜੀ ਅਸੀਂ ਕੈਂਪੇਨ ਚਲਾਈ ਸੀ ਅਮਰੀਕਾ ਦੇ ਵਿੱਚ ਉਹਦੀ ਬਦੌਲਤ
ਚਲੋ ਆਹ ਨੰਬਰ ਠੀਕ ਆ ਹੁਣ ਇੱਕ ਹੋਰ ਨੰਬਰ ਦੀ ਗੱਲ ਕਰੀਏ ਜਿਹੜਾ ਉਹ $5 million ਦੀ ਐਡਵਰਟਾਈਜ਼ਿੰਗ ਕੈਂਪੇਨ ਸੀ ਉਹਦੇ 'ਚੋਂ ਨਾ ਪਿਛਲੇ ਦਿਨੀ ਅਸੀਂ ਜਦੋਂ ਆਹ ਡਾਕਟਰ ਕਿੰਨੇ ਕੁ ਆਏ ਨੇ ਇੱਕ ਜ਼ਿਕਰ ਆਪਾਂ ਇਹ ਵੀ ਕੀਤਾ ਸੀ ਕਿ ਇੱਧਰ ਸਿਆਟਲ ਦੇ ਇਲਾਕੇ ਦੇ ਵਿੱਚ ਵੀ ਦੇਖੋ ਕਿੰਨੀ ਆਊਟਰੀਚ ਸਰਕਾਰ ਨੇ ਇੱਦਾਂ ਨਹੀਂ ਕੀਤਾ ਵੀ ਬਿੱਲ ਬੋਰਡ 'ਤੇ ਐਡ ਲਾ ਕੇ ਛੱਡਤਾ ਜਾਂ ਕਿਤੇ ਲੋਕਲ ਅਖਬਾਰਾਂ 'ਚ ਜਿੱਥੇ ਕਿਤੇ ਐਡ ਚਲਾਈਏ ਉਹਨੂੰ ਬਸ ਉੱਥੇ ਛੱਡਤਾ ਵੀ ਪਰਸਨਲ ਆਊਟਰੀਚ ਵੀ ਕੀਤੀ ਸਿਆਟਲ ਦੇ ਇਲਾਕੇ ਦੇ ਵਿੱਚ ਕੁਝ ਜਿਹੜੀਆਂ ਮੈਡੀਕਲ ਫੈਸਿਲਿਟੀਜ਼ ਨੇ ਕੁਝ ਹਸਪਤਾਲ ਨੇ ਉਹਦੇ ਨੇੜੇ ਤੇੜੇ ਜਿਵੇਂ ਫੂਡ ਟਰੱਕ ਹੁੰਦੇ ਨੇ ਜਾਂ ਕਾਫੀ ਟਰੱਕਸ ਹੁੰਦੇ ਨੇ ਉਹ ਪਾਰਕ ਕੀਤੇ ਗਏ ਅਤੇ ਜਿਹੜੇ ਕੋਈ ਮੈਡੀਕਲ ਪ੍ਰੋਫੈਸ਼ਨਲ ਉੱਥੋਂ ਨਿਕਲਦੇ ਸੀ ਉਹਨੂੰ ਕਿਹਾ ਵੀ ਕਾਫੀ ਪੀਓਗੇ ਆਹ ਲਓ ਚਾਹ ਬਿਸਕੁਟ ਤੁਹਾਨੂੰ ਅਸੀਂ ਔਫਰ ਕਰਦੇ ਹਾਂ ਉੱਥੇ ਉਹਨਾਂ ਨਾਲ ਗੱਲਬਾਤ ਕਰਦੇ ਸੀ ਵੀ ਫਿਰ ਕਿੱਦਾਂ ਕੰਮ ਕਾਰ ਚੱਲਦਾ ਫਿਰ ਆ ਜਾਓ ਉੱਧਰ ਤੁਸੀਂ ਬੀ ਸੀ ਦੇ ਵਿੱਚ ਆ ਕੇ ਤੁਸੀਂ
ਚਾਹੇ ਪੇ ਚਰਚਾ
ਉਹ ਚਾਹੇ ਪੇ ਚਰਚਾ ਵਾਸੂ ਜੀ $1,65,000 ਦੀ ਪਈ ਦੱਸੀ ਜਾਂਦੀ ਹੈ ਇਹ ਜਾਣਕਾਰੀ ਕਢਵਾਈ ਹੈ ਕੈਨੇਡੀਅਨ ਟੈਕਸਪੇਅਰਸ ਫੈਡਰੇਸ਼ਨ ਨੇ ਇੱਕ ਫਰੀਡਮ ਆਫ ਇਨਫੋਰਮੇਸ਼ਨ ਫਾਈਲ ਕਰਕੇ ਉਹਨਾਂ ਨੇ ਦੱਸਿਆ ਕਿ ਪਿਛਲੇ ਸਾਲ ਜੂਨ ਦੇ ਵਿੱਚ 2 ਦਿਨਾਂ ਦਾ ਇਹ ਇਨੀਸ਼ੀਏਟਿਵ ਸੀ ਸਿਆਟਲ ਦੀਆਂ ਹੈਲਥ ਕੇਅਰ ਫੈਸਿਲਿਟੀਜ਼ ਦੇ ਬਾਹਰ ਟਰੱਕ ਪਾਰਕ ਕੀਤੇ ਗਏ ਕੌਫੀ ਅਤੇ ਚਾਹ ਅਤੇ ਬਿਸਕੁਟ ਵਗੈਰਾ ਵਰਤਾਏ ਗਏ ਵਾਸੂ ਜੀ ਪੈਸੇ ਕਿੰਨੇ ਲੱਗੇ ਤੇ ਕਹਾਣੀ ਤਾਂ ਮੇਨ ਇਹ ਆ
1,000 ਕੱਪ ਪਲਾਏ ਇਹਨਾਂ ਨੇ ਕਾਫੀ ਦੇ
ਅੱਛਾ
ਸੋ ਉਹਦੇ ਵਿੱਚ ਕਹਿੰਦੇ ਇੱਕ ਤਾਂ ਟਰੱਕ ਜਿਹੜਾ ਸੀ ਉੱਥੇ ਬ੍ਰਾਂਡਿੰਗ ਕੀਤੀ ਹੋਈ ਸੀ ਪੂਰੀ ਬੀਸੀ ਹੈਲਥ ਕੇਅਰ ਬਾਰੇ ਸੋ ਬ੍ਰਿਟਿਸ਼ ਕੋਲੰਬੀਆ ਦੀ ਬ੍ਰਾਂਡਿੰਗ ਵਾਲਾ ਟਰੱਕ ਸੀ ਬ੍ਰਾਂਡਿੰਗ ਦੇ ਉੱਤੇ ਖਰਚਾ ਹੋਇਆ ਜਿਹੜੇ 1,000 ਕੱਪ ਸੀਗੇ ਕੱਪ ਨੋਟ ਦਾ ਕਾਫੀ ਜਸਟ ਦਾ ਕੱਪਸ ਕੱਪ ਵੀ ਬ੍ਰਾਂਡਡ ਸੀਗੇ
ਨੈਪਕਿਨ ਵੀ ਬ੍ਰਾਂਡਡ ਸੀ
ਸੋ ਨੈਪਕਿਨ ਵੀ ਨਾਲ ਬ੍ਰਾਂਡਡ ਸੀਗੇ ਉਹ ਵੀ 1,000 ਕੱਪ ਤੇ ਨੈਪਕਿਨ ਬ੍ਰਾਂਡਡ ਫਿਰ ਜਿਹੜੀ 1,000 ਕੱਪ ਕਾਫੀ ਸੀ ਆਫਕੋਰਸ ਤੇ ਜਿਹੜੀ ਲੋਕੇਸ਼ਨ ਜਿੱਥੇ ਟਰੱਕ ਲਗਾਇਆ ਉਹਦੀ ਪ੍ਰੋਕਿਓਰਮੈਂਟ ਵਾਸਤੇ ਵੀ ਉਹਦੇ ਪੈਸੇ ਲੱਗੇ ਹੋਣਗੇ
ਕਿੱਥੇ ਟਰੱਕ ਖੜਾ ਕਰੀਏ
ਤੇ ਨਾਲ 10 ਕੰਸਲਟੈਂਟ ਹਾਇਰ ਕੀਤੇ ਗਏ ਕਾਫੀ ਵਰਤਾਉਣ ਵਾਸਤੇ
ਹਾਂ ਕਿਉਂਕਿ ਉਹਨਾਂ ਨੇ ਫਿਰ ਨਾਲ ਗੱਲਬਾਤ
ਵੀ ਕਰਨੀ ਸੀ
ਇਹ ਸਭ ਤੇ
ਹਾਂ $1,65,000 ਖਰਚ ਹੋਏ ਨੇ ਮਤਲਬ 1,000 ਕੱਪ ਜੇ ਕਾਫੀ ਵਰਤਾਈ ਆ ਤਾਂ ਇੱਕ ਇੱਕ ਕੱਪ ਜਿਹੜਾ ਕਾਫੀ ਦਾ ਉਹ ਤਕਰੀਬਨ $165 ਦੇ ਵਿੱਚ ਪਿਆ $165 ਦੀ ਕਾਫੀ
ਸਭ ਤੋਂ ਮਹਿੰਗੀ ਕਾਫੀ ਤੁਸੀਂ ਕਿੰਨੇ ਦੀ ਪੀਤੀ ਆ
ਵਿਜੇ ਜੀ ਮੈਨੂੰ ਨਹੀਂ ਲੱਗਦਾ ਕਿ $10-15-20 ਤੋਂ ਜ਼ਿਆਦਾ ਮਹਿੰਗੀ ਕਾਫੀ ਪੀਤੀ ਹੋਣੀ ਮੈਂ
ਕਦੇ ਹਾਂ
ਮੈਕਸੀਮਮ ਜ਼ੋਰ ਲਾ ਕੇ $20 ਦੀ ਹੋਈ ਉਸ ਤੋਂ ਜ਼ਿਆਦਾ ਨਹੀਂ ਆ
$20 ਵੀ
ਬਹੁਤ ਜ਼ਿਆਦਾ ਇਟਸ ਸਟ੍ਰੈਚ ਹੈ
ਨਾ
$10-15 ਦੀ ਮੈਂ ਕਿਹਾ ਮੈਕਸੀਮਮ ਉਹ ਵੀ ਏਅਰਪੋਰਟ ਤੇ ਕਿਤੇ ਬਹੁਤ ਐਕਸਪੈਂਸਿਵ
ਫਸ ਜਾਂਦਾ ਕਈ ਵਾਰੀ ਕਿਤੇ
ਸੋ ਅਦਰਵਾਈਜ਼ ਆਈ ਡੋਨਟ ਥਿੰਕ ਯਾ ਯੂਰਪ ਵਿੱਚ ਕਿਤੇ $15
ਇੰਨੇ ਦੀ ਹਾਂ ਪਰ ਯਾਰ $165 ਦਾ ਕਾਪੇ ਐਵਰੇਜ ਪੈਂਦਾ ਇਹਨਾਂ ਨੇ ਇਹ ਕਿਹਾ ਕੈਨੇਡੀਅਨ ਟੈਕਸਪੇਅਰਸ ਫੈਡਰੇਸ਼ਨ ਵਾਲਿਆਂ ਨੇ ਕਹਿੰਦੇ ਸਾਡਾ ਬੜਾ ਜ਼ੋਰ ਲੱਗਾ ਇਹ ਜਾਣਕਾਰੀ ਕਢਾਉਣ ਲਈ ਇਹ 2 ਵੱਖੋ ਵੱਖਰੀਆਂ ਧਿਰਾਂ ਇਹਨੂੰ ਬਲੌਕ ਕਰਨ ਦੀ ਹਰ ਕੋਸ਼ਿਸ਼ ਕਰ ਰਹੀਆਂ ਸੀ ਇਹਨੂੰ ਡਿਲੇ ਕਰ ਦਈਏ ਕਿਸੇ ਨਾ ਕਿਸੇ ਤਰ੍ਹਾਂ ਵੀ ਤਾਂ ਸਰਕਾਰ ਵੱਲੋਂ ਹੀ ਅਤੇ ਦੂਜਾ ਜਿਹੜੀ ਥਰਡ ਪਾਰਟੀ ਕੋਈ ਧਿਰ ਸੀਗੀ ਥਰਡ ਪਾਰਟੀ ਧਿਰ ਕੋਈ ਆਹੀ ਹੋਣੀ ਜਿਹਨਾਂ ਨੂੰ ਕੰਟਰੈਕਟ ਵਗੈਰਾ ਮਿਲਿਆ ਸੀ ਸੋ ਟਰੱਕ ਨੂੰ ਪਹਿਲਾਂ ਪੂਰਾ ਰੈਪ ਕੀਤਾ ਗਿਆ ਉਹਦੀ ਬ੍ਰੈਂਡਿੰਗ ਕੀਤੀ ਗਈ ਜਿਹੜੇ ਉਹ ਕੱਪ ਸੀਗੇ ਉੱਥੇ ਬੀਸੀ ਦੀ ਸਰਕਾਰ ਦਾ ਲੋਗੋ ਸੀ ਨੈਪਕਿਨਸ ਦੇ ਉੱਪਰ ਵੀ ਇੱਦਾਂ ਦੇ ਲੋਗੋ ਵਗੈਰਾ ਸੀਗੇ ਸੋ $1,000 ਕੱਪ ਵਰਤਾਉਣ ਦਾ $1,65,000
ਚਲੋ ਜੋ ਵੀ ਆ ਹੁਣ ਦੇਖੋ ਇਹ ਜੇ ਸਾਰਾ ਕੁਝ ਹੁੰਦਾ ਤੇ ਇਹਦਾ ਰਿਜ਼ਲਟ ਇਹ ਨਿਕਲਦਾ ਵੀ ਆਪਣੇ ਇੱਥੇ 109 ਡਾਕਟਰ ਆ ਗਏ ਨੇ 5000 ਤੋਂ ਜ਼ਿਆਦਾ ਹੈਲਥ ਕੇਅਰ ਪ੍ਰੋਫੈਸ਼ਨਲਸ ਆ ਗਏ ਨੇ 500 ਤੋਂ ਜ਼ਿਆਦਾ ਤੇ ਸਾਰਿਆਂ ਨੇ ਕਿਹਾ ਚਲੋ ਠੀਕ ਆ ਇਹ ਸਾਰਾ ਕੁਝ ਠੀਕ ਹੁੰਦਾ ਵੀ ਜੇ ਸਾਡੇ ਕੋਲ ਇੱਦਾਂ ਵੀ ਪੈਸੇ ਬਹੁਤ ਜ਼ਿਆਦਾ ਹੁੰਦੇ ਹੁਣ ਦੇਖੋ ਇੱਕ ਪਾਸੇ ਜਦੋਂ ਅਸੀਂ ਇਹ ਰਿਪੋਰਟ ਕਰ ਰਹੇ ਹਾਂ ਕਿ ਜੀ ਸਾਨੂੰ ਹਰ ਪਾਸਿਓਂ ਆਪਣੇ ਖਰਚੇ ਘਟਾਉਣ ਦੀ ਲੋੜ ਹੈ ਸਾਡਾ ਡੈਫਿਸਿਟ ਇੰਨਾ ਦਾ ਵਧਿਆ ਹੋਇਆ ਹੈਲਥ ਕੇਅਰ ਦੇ ਉੱਤੇ ਅਸੀਂ ਇੰਨੇ ਪੈਸੇ ਖਰਚ ਕਰ ਰਹੇ ਹਾਂ ਉਹਦੇ ਬਾਵਜੂਦ ਸਾਡੇ ਜਿਹੜੇ ਹੋਸਪਿਟਲਸ ਨੇ ਹਾਲਤ ਉਹਨਾਂ ਦੀ ਖਸਤਾ ਹੈ ਸੋ ਈਵਨ ਜਿਹੜੀ ਮੈਟ ਯੂਨਿਟਸ ਦੇ ਵਿੱਚ ਜਿਹੜੀਆਂ ਡਾਇਵਰਜਨਸ ਨੇ ਸੋ ਉਹ ਪੀਸ ਆਰਚ ਹੋਸਪਿਟਲ ਦੇ ਵਿੱਚ ਵੀ ਅਤੇ ਰਿਜ ਮੈਡੋਸ ਹੋਸਪਿਟਲ ਦੇ ਵਿੱਚ ਵੀ ਉਹ ਜਾਰੀ ਨੇ ਫਿਰ ਜੋ ਸਾਡੇ ਮਿਸ਼ਨ ਹੋਸਪਿਟਲ ਦੇ ਵਿੱਚ ER ਦੇ ਜਿਹੜੇ ਆਵਰਸ ਰਿਸਟ੍ਰਿਕਟ ਕੀਤੇ ਹੋਏ ਨੇ ਪਹਿਲਾਂ ਉਹਨਾਂ ਨੂੰ ਰਿਸਟ੍ਰਿਕਟ ਕੀਤਾ ਗਿਆ ਸੀ 6 April ਤੱਕ ਹੁਣ ਉਹ ਕਹਿ ਰਹੇ ਨੇ ਕਿ ਉਹ ਜਿਹੜੀਆਂ ਰਿਸਟ੍ਰਿਕਸ਼ਨਸ ਨੇ
4 May
ਤੱਕ ਜਾਰੀ ਰਹਿਣਗੀਆਂ ਮਤਲਬ ਜਿਹੜਾ ER ਆ ਉਹ ਸਵੇਰੇ 8 PM ਤੋਂ ਲੈ ਕੇ ਸ਼ਾਮ 5 PM ਤੱਕ ਹੀ ਖੁੱਲ੍ਹੇਗਾ ਸੋ ਇਹ ਤਾਂ ਹਾਲਤ ਆ ਸੋ ਫਿਰ ਅਸੀਂ ਕਹੀਏ ਡਾਕਟਰ ਬੜੇ ਆ ਗਏ ਡਾਕਟਰ ਬੜੇ ਆ ਗਏ ਫਿਰ ਅਸੀਂ ਦੂਜੇ ਪਾਸੇ ਕਹਿੰਦੇ ਅਸੀਂ ਹਰ ਪਾਸਿਓਂ ਪੈਸੇ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ
ਸਾਡਾ ਡੈਫਿਸਿਟ ਬਹੁਤ ਆ ਪਤਾ ਲੱਗਦਾ
ਕਿ $105 ਦੀ ਕਾਫੀ ਪਿਲਾਤੀ ਅਮਰੀਕਾ ਵਾਲਿਆਂ ਨੂੰ
ਸਾਡਾ ਡੈਫਿਸਿਟ ਬਹੁਤ ਆ
ਸਾਡਾ ਡੈਫਿਸਿਟ ਬਹੁਤ ਆ ਡੈਫਿਸਿਟ ਕਿੰਨਾ ਮਿਲੇ ਸੀ
ਛੱਡੋ
ਇਹ ਦੱਸ ਦਿਓ ਇਹ ਪਬਲਿਕ ਡਿਮਾਂਡ ਹੁੰਦੀ ਸਾਰੇ ਪੁੱਛਦੇ ਆ ਵੀ
13.3 ਉਹਦੇ ਵਿੱਚ ਜਮ੍ਹਾਂ ਕਰ ਲਓ 2.5 ਹੋਰ 15.8 billion ਦਾ ਡੈਫਿਸਿਟ ਆ ਟੋਟਲ ਤੇ
ਫਿਰ ਬੈਲੈਂਸ ਕਦੋਂ ਹੋਣਾ ਵਿਜੇ ਜੀ
ਬੈਲੈਂਸ ਤਾਂ ਹੋਣਾ ਹੀ ਨਹੀਂ
ਕਦੇ ਵੀ ਨਹੀਂ
ਬਾਕੀ ਡੈਫਿਸਿਟ ਤਾਂ ਵਾਸੂ ਜੀ ਆ ਕਰਜ਼ਾ ਜਿਹੜਾ ਸਰਕਾਰ ਦੇ ਸਿਰੇ ਇਸ ਵੇਲੇ ਹੈਗਾ ਨਿਰੰਤਰ ਵਧਦਾ ਜਾ ਰਿਹਾ ਫਿਰ ਗੱਲ ਹੋਈ ਤਾਂ ਵੀ ਕਰਜ਼ਾ ਦਾ ਤਾਂ ਇਹ ਮੋੜਨਾ ਹੋਵੇ
ਯਾਰ
ਪਿਛਲੇ ਹਫ਼ਤੇ ਇੱਕ ਹੋਰ ਕ੍ਰੈਡਿਟ ਰੇਟਿੰਗ ਏਜੰਸੀ ਨੇ BC ਦਾ ਕ੍ਰੈਡਿਟ ਡਾਊਨਗ੍ਰੇਡ ਕੀਤਾ S&P ਨੇ S&P ਨੇ ਵੀ A ਤੋਂ A- ਕੀਤਾ
A+
ਤੋਂ A ਕੀਤਾ ਇੱਕ ਰੱਤੀ ਉਹਨਾਂ ਨੇ ਵੀ ਥੱਲੇ ਸੁੱਟਿਆ
ਜੀ ਜੀ
ਸੋ ਇਹ ਤੁਸੀਂ ਦੇਖ ਲਓ ਵੀ ਹਾਲਾਤ ਅਜਿਹੇ ਨੇ ਪਰ ਅਸੀਂ $165 ਔਨ ਐਵਰੇਜ ਇੱਕ ਕੌਫੀ ਦੇ ਕੱਪ ਤੇ ਖਰਚ ਕਰ ਦਿੱਤਾ ਜਿਹੜਾ ਕਿ ਸਿਆਟਲ ਦੇ ਵਿੱਚ ਅੱਛਾ ਇਹ ਵੀ ਨਹੀਂ ਪਤਾ ਕਿ ਇਸ ਪਰਟੀਕੁਲਰ ਇਨੀਸ਼ੀਏਟਿਵ ਕਰਕੇ ਕਿੰਨੇ ਕੁ ਮੈਡੀਕਲ ਪ੍ਰੋਫੈਸ਼ਨਲ ਆ ਗਏ ਕਿਸੇ ਨੇ ਆ ਕੇ ਕਿਹਾ ਵੀ ਤੁਸੀਂ ਕੌਫੀ ਪਿਲਾਈ ਸੀ ਮੇਰਾ ਦਿਲ ਛੋਲਿਆ ਉਹ ਕੌਫੀ ਦਾ ਕੱਪ ਲਾ ਗਿਆ
ਤੁਸੀਂ ਮੈਨੂੰ ਇਹ ਦੱਸ ਦੇਣ ਨਾ ਵੀ ਫਲਾਣਾ ਡਾਕਟਰ $165 ਦੀ ਕੌਫੀ ਪੀਣ ਕਰਕੇ ਬ੍ਰਿਟਿਸ਼ ਕੋਲੰਬੀਆ ਚ ਆਇਆ ਮੈਂ ਤਾਂ ਨਹੀਂ ਉਹਦੇ ਕੋਲ ਜਾਂਦਾ ਕਮਾਲ ਹੈ ਯਾਰ ਮਤਲਬ
ਇਹ ਵੀ ਗੱਲ ਠੀਕ ਹੈ
ਡਾਕਟਰ ਇਸ ਕਰਕੇ ਇੰਪ੍ਰੈਸ ਹੋ ਜਾਇਆ ਵੀ ਮੈਨੂੰ $165 ਦੀ ਤੁਸੀਂ ਕੌਫੀ ਪਿਲਾ ਦਿੱਤੀ ਬ੍ਰਾਂਡਡ ਕੱਪ ਦੇ ਵਿੱਚ ਇਸ ਕਰਕੇ ਕਹੋ ਵੀ ਮੈਂ ਅਮਰੀਕਾ ਛੱਡ ਕੇ ਸਿਆਟਲ ਛੱਡ ਕੇ ਮੈਂ ਵੈਂਕੂਵਰ ਮੂਵ ਹੋ ਜਾਣਾ
ਜੀ
ਮੈਂ ਯਾਰ ਕਮਾਲ ਹੈ ਇੱਦਾਂ ਕਿੱਦਾਂ
ਮੀਂਹ ਤਾਂ ਉੱਥੇ ਵੀ ਇੰਨਾ ਹੀ ਪੈਂਦਾ ਜਿੰਨਾ ਇੱਥੇ
ਠੀਕ ਹੈ ਗੱਲਬਾਤ ਕਰਨੀ ਉਹਨਾਂ ਆਊਟਰੀਚ ਕਰਨੀ ਆ ਡਾਕਟਰਸ ਦੇਖੋ ਲੰਚ ਆਵਰ ਹੁੰਦਾ ਉਹਨਾਂ ਦਾ ਸੋ ਉਹ ਲੰਚ ਤੇ ਜਾਂਦੇ ਨੇ ਆਲੇ ਦੁਆਲੇ ਹਸਪੀਟਲ ਜਾਓ ਤੁਸੀਂ ਉੱਥੇ ਆਪਣੇ ਜਿਹੜੇ ਉੱਥੇ ਰਿਸੈਪਸ਼ਨ ਤੇ ਮੇਬੀ ਆਊਟਰੀਚ ਕਰੋ ਜਾ ਕੇ
ਜਾਂ ਤੁਸੀਂ ਵੈਸੇ ਵੀ ਸੈਮੀਨਾਰ ਰੱਖੋ ਪ੍ਰੈਜੈਂਟੇਸ਼ਨ ਰੱਖੋ
ਹਾਂ ਤੇ ਉੱਥੇ ਉਹਨਾਂ ਨੂੰ ਕਹੋ ਕਿ ਵੀ ਕੈਨ ਟੇਕ ਯੂ ਆਊਟ ਫਾਰ ਲੰਚ ਤੇ ਆਪਾਂ ਤੁਹਾਡਾ ਥੋੜੀ ਗੱਲਬਾਤ ਕਰਨਾ ਚਾਹੁੰਦੇ ਆ ਤੇ ਉਹਦੇ ਜਾਂ ਬ੍ਰੈਂਡਿੰਗ ਦੀ ਕੀ ਲੋੜ ਹੈ ਯਾਰ
ਸਹੀ ਗੱਲ ਆ $165,000 $1,000 ਕੌਫੀ ਦੇ ਕੱਪ ਵਰਤਾਉਣ ਵਾਸਤੇ ਪਿਛਲੇ ਸਾਲ 2 ਦਿਨ ਦਾ ਇਨੀਸ਼ੀਏਟਿਵ ਜੂਨ ਮਹੀਨੇ ਦੇ ਵਿੱਚ ਇਹ ਸਿਆਟਲ ਦੀਆਂ ਹੈਲਥ ਕੇਅਰ ਫੈਸਿਲਿਟੀਜ਼ ਦੇ ਬਾਹਰ BC ਦੀ ਸਰਕਾਰ ਵੱਲੋਂ ਕੀਤਾ ਗਿਆ ਸੀ ਸੋ $165 ਦਾ ਐਵਰੇਜ ਇੱਕ ਕੱਪ ਪਿਆ ਹੈ
ਇਹ ਵੀ ਮੈਨੂੰ ਲੱਗਦਾ ਕਿ ਹੁਣ ਨਾ ਵੀ 5 million ਦਾ ਬਜਟ ਆ ਹੁਣ ਕਿਤੇ ਤਾਂ ਲਾਣਾ
ਕਿਤੇ ਤਾਂ
ਚਲੋ ਟਰੱਕ ਹੀ ਰੈਪ ਕਰਾ ਦਿੰਦੇ ਹਾਂ
ਹਾਂ ਹੋ ਸਕਦਾ ਕੋਈ ਵੱਡੀ ਗੱਲ ਨਹੀਂ ਬਸੂ ਜੀ ਹੁਣੇ ਹੁਣੇ ਖਬਰ ਪਿਛਲੇ ਕੁਝ ਮਿੰਟਾਂ ਤੋਂ ਸਾਰੇ ਪਾਸੇ ਫੈਲ ਰਹੀ ਹੈ ਕਿ ਕੰਜ਼ਰਵੇਟਿਵ ਪਾਰਟੀ ਤੋਂ ਇੱਕ ਹੋਰ MP ਫਲੋਰ ਕ੍ਰਾਸ ਕਰਕੇ ਲਿਬਰਲ ਪਾਰਟੀ ਨੂੰ ਜੁਆਇਨ ਕਰ ਗਏ ਨੇ ਮੈਰੀਡਨ ਗਲੈਡੂ ਜਿਹੜੇ ਕਿ ਪਿਛਲੇ 4 elections ਜਿੱਤ ਕੇ 4 times MP ਨੇ ਇਹ ਅਤੇ ਉਹਨਾਂ ਨੇ ਕੰਜ਼ਰਵੇਟਿਵ ਪਾਰਟੀ ਛੱਡ ਕੇ ਹੁਣ ਕਾਰਨੀ ਲਿਬਰਲਸ ਦਾ ਰੁੱਖ ਕਰ ਲਿਆ ਜਿਹਦਾ ਮਤਲਬ ਇਹ ਹੈ ਕਿ ਹੁਣ ਇਹਨਾਂ ਦੀ ਗਿਣਤੀ ਸੀਟਾਂ ਦੀ ਹੋ ਗਈ 171
ਸੋ 170 ਸੀਟਾਂ ਸੀਗੀਆਂ ਫਲੋਰ ਕ੍ਰੋਸਿੰਗਸ ਤੋਂ ਬਾਅਦ ਸੋ ਇਹ ਹੁਣ
5ਵੇਂ MP
ਹੋ ਗਏ ਨੇ ਜਿਹਨਾਂ ਨੇ ਫਲੋਰ ਕ੍ਰਾਸ ਕੀਤੀ ਇੱਕ NDP ਤੋਂ ਆਏ ਲੋਰੀਏ ਡਲਾਊਟ ਅਤੇ ਬਾਕੀ 4 ਜਿਹੜੇ ਕੰਜ਼ਰਵੇਟਿਵ ਫਲੋਰ ਕ੍ਰਾਸ ਕਰ ਚੁੱਕੇ ਨੇ ਹੁਣ ਤੱਕ ਸੋ ਉਹਨਾਂ ਵਿੱਚੋਂ ਸਭ ਤੋਂ ਪਹਿਲਾਂ ਕ੍ਰਾਸ ਕੀਤਾ ਸੀ ਕ੍ਰਿਸ ਡੈਂਟਰਮੌਂਡ ਨੇ ਨਵੰਬਰ ਦੇ ਵਿੱਚ
ਪਿਛਲੇ ਸਾਲ
ਫਿਰ ਦਸੰਬਰ ਦੇ ਵਿੱਚ ਮਾਈਕਲ ਮਾਂ ਗਏ ਸੀ ਇਧਰਲੇ ਪਾਸੇ ਤੇ ਮੈਟ ਜਨਰੂ ਨੇ ਕ੍ਰਾਸ ਕੀਤਾ ਸੀ ਫਰਵਰੀ ਦੇ ਵਿੱਚ ਤੇ ਲੋਰੀਏ ਡਲਾਊਟ NDP ਵਾਲੇ ਉਹ ਮਾਰਚ ਵਿੱਚ ਆਏ ਸਨ ਉਹਨਾਂ ਨੇ ਜੁਆਇਨ ਕੀਤੀ ਲਿਬਰਲ ਸਰਕਾਰ ਲਿਬਰਲ ਪਾਰਟੀ ਕੌਕਸ ਜੁਆਇਨ ਕੀਤੀ ਉਹਨਾਂ ਨੇ ਤੇ ਹੁਣ ਉਹਦੇ ਵਿੱਚ ਮੈਰਲਿਨ ਗਲੈਡੂ ਦਾ ਵੀ ਨਾਮ ਸ਼ਾਮਿਲ ਹੋ ਗਿਆ ਸੋ ਵਿਜੇ ਜੀ ਮੈਰਲਿਨ ਗਲੈਡੂ ਇਸ ਵੇਲੇ ਜੇ ਆਪਾਂ ਦੇਖੀਏ ਤੇ ਉਹ ਕਈ ਸਾਰੀਆਂ ਇੰਪੋਰਟੈਂਟ ਕਮੇਟੀਜ਼, ਚਾਹੇ ਉਹ ਸਟੈਂਡਿੰਗ ਕਮੇਟੀ ਔਨ ਸਟੇਟਸ ਆਫ ਵਿਮਨ ਹੋਵੇ, ਉਹਦੇ ਚੇਅਰ ਨੇ ਇਸ ਵੇਲੇ ਉਹ ਤੇ ਲੀਜ਼ਾਨ ਕਮੇਟੀ ਦੇ ਉਹ ਮੈਂਬਰ ਨੇ. ਸੋ ਇਦਾਂ ਨਹੀਂ ਵੀ ਕੋਈ ਉਹ ਬਹੁਤ ਜ਼ਿਆਦਾ ਬੈਕ ਬੈਂਚਰ ਕਿਸਮ ਦੇ ਐਮਪੀ ਸਨ, ਵੀ ਉਹ ਇੱਕ ਐਕਟਿਵ, ਹਾਈਲੀ ਐਕਟਿਵ ਇੱਕ ਐਮਪੀ ਸਨ.
2020 ਦੇ ਵਿੱਚ
ਹੈਗੇ ਨੇ ਤੇ ਉਹ ਹੁਣ ਪਹਿਲਾਂ ਕੰਜ਼ਰਵੇਟਿਵ ਐਮਪੀ ਸੀ, ਹੁਣ ਉਹ ਲਿਬਰਲ ਐਮਪੀ ਬਣ ਗਏ,
ਰੰਗ ਵਟਾ ਲਿਆ. ਵਾਸੂ ਜੀ, ਪਿਛਲੇ 2020 ਦੇ ਵਿੱਚ ਜਿਹੜੀ ਲੀਡਰਸ਼ਿਪ ਰੇਸ ਹੋਈ ਸੀ ਜਦੋਂ ਐਰੀਨੋ 2 ਲੀਡਰ ਬਣੇ ਸੀ, ਉਦੋਂ ਮੈਰਿਨਨ ਗਲੈਡੋ ਨੇ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਬਣਨ ਵਾਸਤੇ ਵੀ ਉਹ ਮੈਦਾਨ 'ਚ ਨਿਤਰੇ ਸੀ, ਪਰ ਉਦੋਂ ਇਹਨਾਂ ਨੂੰ ਪਾਰਟੀ ਦੇ ਵੱਲੋਂ ਇਹਨਾਂ ਦੀ ਜਿਹੜੀ ਕੈਂਡੀਡੇਸੀ ਸੀ ਉਹ ਡਿਸਕੁਆਲੀਫਾਈ ਕਰ ਦਿੱਤੀ ਗਈ ਸੀ. ਅੱਛਾ, ਹੈਗੇ ਸੋਸ਼ਲੀ ਕੰਜ਼ਰਵੇਟਿਵ ਨੇ, ਸੋ ਕੌਣ ਨੇ? ਸੋ ਸੋਸ਼ਲ ਕੰਜ਼ਰਵੇਟਿਵ ਤੋਂ ਭਾਵ ਇਹ ਹੈ ਕਿ ਜਿਹੜੇ ਭਾਵੇਂ ਉਹ ਕਨਵਰਜਨ ਥੈਰੇਪੀ ਵਾਲਾ ਮਸਲਾ ਹੋਵੇ, ਭਾਵੇਂ ਉਹ ਵੈਕਸੀਨ ਵਾਲਾ ਮੈਂਡੇਟ ਸੀ, ਉਹਨਾਂ ਸਾਰਿਆਂ ਦੇ ਇਹਨਾਂ ਨੇ ਡਟ ਕੇ ਵਿਰੋਧ ਕੀਤਾ ਸੀ. ਫਰੀਡਮ ਕਨਵਾਏ ਦੇ ਸਮਰਥਕ ਸੀਗੇ ਇਹ,
ਉਹਦੇ ਵਿੱਚ ਬਹੁਤ ਐਕਟਿਵ ਸੀਗੇ, ਉਹਨਾਂ ਦੇ ਨਾਲ ਇਹਨਾਂ ਦਾ ਬਹੁਤ ਨਾਮ ਆਉਂਦਾ ਸੀ.
ਕਰੈਕਟ. ਸੋ ਕੰਜ਼ਰਵੇਟਿਵਸ ਨੂੰ ਤਾਂ ਹੈਰਾਨੀ ਹੋਏਗੀ ਹੀ ਹੋਏਗੀ ਕਿ ਇਹਨਾਂ ਦੇ ਇੱਕ 4 ਟਾਈਮ ਐਮਪੀ ਫਲੋਰ ਕ੍ਰਾਸ ਕਰਕੇ ਲਿਬਰਲਸ ਜਾ ਰਹੇ ਨੇ. ਹੈਰਾਨੀ ਲਿਬਰਲਸ ਨੂੰ ਵੀ ਹੋਣੀ ਆ, ਵੀ ਇੱਕ ਤਾਂ ਹੁੰਦਾ ਨਾ ਕਿ ਇਸ ਤਰ੍ਹਾਂ ਦਾ ਕੋਈ ਕੰਜ਼ਰਵੇਟਿਵ ਹੋਵੇ ਜਿਹੜਾ ਨਾ ਕਿਸੇ ਪਾਸਿਓਂ, ਜਾਂ ਤਾਂ ਉਹਨਾਂ ਦਾ ਕਰੂਰਾ ਬਹੁਤਾ ਰਲਦਾ ਹੋਵੇ ਲਿਬਰਲਸ ਨਾਲ, ਕਿ ਜੇ ਅਸੀਂ ਸੋਸ਼ਲੀ ਕੰਜ਼ਰਵੇਟਿਵ ਕਹਿ ਰਹੇ ਹਾਂ ਤਾਂ ਮਤਲਬ ਕਿ ਉਹ ਲਿਬਰਲਸ ਤੋਂ ਹੋਰ ਵੀ ਜ਼ਿਆਦਾ ਡਿਸਟੈਂਟ ਹੈ ਆਈਡੀਓਲੋਜੀ ਦੇ ਵਿੱਚ.
ਕੋਈ ਪ੍ਰੋਗਰੈਸਿਵ ਕੰਜ਼ਰਵੇਟਿਵ ਹੋਵੇ ਤਾਂ ਉਹ ਵੱਖਰੀ ਗੱਲ ਹੈ, ਇਹ ਸੋ ਕੌਣ ਨੇ ਸੋਸ਼ਲ ਕੰਜ਼ਰਵੇਟਿਵ?
ਕਿਉਂਕਿ ਕੰਜ਼ਰਵੇਟਿਵ ਨੂੰ ਆਮ ਤੌਰ ਤੇ ਹੁਣ ਦੋ ਧਿਰਾਂ ਦੇ ਵਿੱਚ ਵੰਡ ਲਿਆ ਜਾਂਦਾ, ਇੱਕ ਤੇ ਹੈਗੇ ਨੇ ਵੀ ਸੋਸ਼ਲੀ ਕੰਜ਼ਰਵੇਟਿਵ ਵੀ ਨੇ ਤੇ ਫਿਸਕਲੀ ਵੀ ਕੰਜ਼ਰਵੇਟਿਵ, ਵੀ ਜਿਹੜੇ ਸਮਾਜਿਕ ਵਿਚਾਰ ਨੇ ਉਹਨਾਂ ਦੇ ਉਹ ਵੀ ਰੂੜੀਵਾਦੀ ਜਾਂ ਪੁਰਾਤਨ ਵਿਚਾਰ ਨੇ, ਟ੍ਰੈਡੀਸ਼ਨਲ ਵਿਚਾਰ ਨੇ, ਤੇ ਜਿਹੜਾ ਵੀ ਕੋਈ ਕੰਜ਼ਰਵੇਟਿਵ ਆ ਉਹ ਤਾਂ ਇਹੀ ਕਹਿੰਦਾ ਵੀ ਖਰਚੇ ਘਟਾਓ ਤੇ ਤੁਹਾਡੇ ਜਿਹੜੇ ਡੈਫਿਸਿਟਸ ਨੇ ਉਹ ਲੋ ਨਾ ਹੋਣ, ਬਜਟ ਬੈਲੈਂਸ ਕਰੋ, ਉਹ ਤਾਂ ਹੈਗਾ ਵੀ ਫਿਸਕਲੀ ਕੰਜ਼ਰਵੇਟਿਵ. ਪਰ ਜਿਹੜਾ ਸੋਸ਼ਲੀ ਕੰਜ਼ਰਵੇਟਿਵ ਆ ਉਹਦਾ ਲਿਬਰਲ ਦੇ ਵਿੱਚ ਆ ਜਾਣਾ, ਜਿਹੜਾ ਪਿਛਲੇ ਸਾਲ ਇਲੈਕਸ਼ਨ ਹੋਇਆ, ਵਾਸੂ ਜੀ ਮੈਰਿਲਿਨ ਗਲੈਡੂ ਨੇ ਆਪਣੀ ਉਹ ਜਿਹੜੀ ਇਲੈਕਸ਼ਨ ਸੀ 50% ਤੋਂ ਵੀ ਜ਼ਿਆਦਾ ਵੋਟਾਂ ਨਾਲ ਜਿੱਤੀ ਸੀ,
53%.
ਸੋ ਇੱਦਾਂ ਵੀ ਨਹੀਂ ਹੈਗਾ ਕਿ ਇਹਨਾਂ ਨੂੰ ਇੰਝ ਲੱਗਦਾ ਸੀ ਵੀ ਯਾਰ ਅਗਲਾ ਇਲੈਕਸ਼ਨ ਜਦੋਂ ਹੋਇਆ ਵੀ ਮੈਂ ਮਸਾਂ ਆਪਣੀ ਸੀਟ ਲਿਬਰਲ ਉਮੀਦਵਾਰ ਤੋਂ ਜਿੱਤੀ ਸੀ ਵੀ ਮੈਨੂੰ ਮੁਸ਼ਕਲ ਹੋ ਜਾਣਾ ਵੀ ਤਾਂ. ਸੋ ਕਿਸੇ ਵੀ ਪਾਸਿਓਂ ਇਹਨਾਂ ਦਾ ਇਸ ਫਲੋਰ ਕ੍ਰੋਸ ਕਰਨ ਦਾ ਜਿਹੜਾ ਡਿਸੀਜਨ ਆ, ਤੁਸੀਂ ਕੋਈ ਵੀ ਅਜਿਹਾ ਕੋਈ ਪੀਸ ਆਫ ਇਨਫੋਰਮੇਸ਼ਨ ਨਹੀਂ ਹੈ ਤੁਸੀਂ ਜਿਹਨੂੰ ਕਹਿ ਕੇ ਸਪੈਕੂਲੇਟ ਕਰ ਸਕੋ ਵੀ ਇਹਦੇ ਕਰਕੇ ਇਹਨਾਂ ਨੇ ਕਰ ਲਿਆ. ਵੀ ਸਟਿਲ ਹੈਵ ਟੂ ਵੇਟ ਕਿ ਉਹ ਕੀ ਕਹਿੰਦੇ ਨੇ ਆਪਣੀ ਫਲੋਰ ਕ੍ਰੋਸਿੰਗ ਬਾਰੇ, ਪਰ ਆਈ ਥਿੰਕ ਇਹ ਦੋਨੋਂ ਧਿਰਾਂ ਦੇ ਸਮਰਥਕਾਂ ਵਾਸਤੇ ਬਹੁਤ ਸ਼ੌਕਿੰਗ ਗੱਲ ਹੋਏਗੀ.
ਲੀਡਰਸ਼ਿਪ ਦੀ ਗੱਲ ਕਰਨਗੇ ਮੋਸਟ ਲਾਈਕਲੀ, ਕਿ ਉਹਨਾਂ ਨੇ ਕਿਹਾ ਲੀਡਰਸ਼ਿਪ ਦੇ ਵਿੱਚ ਵਿਸ਼ਵਾਸ ਨਹੀਂ ਰਿਹਾ ਕਿ ਮਾਰ ਕਾਰਨੀ ਜੋ ਕਰ ਰਹੇ ਨੇ ਵਧੀਆ ਕਰ ਰਹੇ ਨੇ, ਸੋ ਇਹਦੇ ਵਿੱਚ ਆਪਾਂ ਨੂੰ ਚਾਹੀਦਾ ਮੈਂਡੇਟ ਸਟਰੋਂਗ, ਇਸ ਕਰਕੇ ਮੈਂ ਫਲੋਰ ਕ੍ਰੋਸ ਕਰ ਰਹੀ ਹਾਂ. ਸੋ ਦੇਖਦੇ ਹਾਂ. ਬਾਕੀ ਇਹਦੇ ਵਿੱਚ ਵੀ ਜਿਹੜੀ ਹੁਣ ਇੱਕ ਗੱਲ ਪੱਕੀ ਹੋ ਗਈ ਆ ਕਿ ਲਿਬਰਲ ਮੈਜੋਰਿਟੀ ਤੈਅ ਹੋ ਗਈ ਹੁਣ, ਕਿਉਂਕਿ ਜਿਹੜੇ 3 ਬਾਈ ਇਲੈਕਸ਼ਨ ਹੋ ਰਹੇ ਨੇ ਉਹਨਾਂ ਵਿੱਚੋਂ 2 ਸੀਟਾਂ ਤਾਂ ਪੱਕੀਆਂ ਨੇ ਓਨਟੈਰੀਓ ਵਾਲੀਆਂ.
ਜੀ ਜੀ ਜੀ.
ਸੋ ਉਹ 13 April ਨੂੰ ਜਦੋਂ ਇਲੈਕਸ਼ਨ ਹੋਣਗੇ ਉਹਨਾਂ ਵਿੱਚੋਂ 2 ਸੀਟਾਂ ਲਿਬਰਲਸ ਨੇ ਪੱਕੀਆਂ ਜਿੱਤ ਜਾਣੀਆਂ. ਟੈਰਬਨ ਵਾਲੀ ਸੀਟ ਤੇ ਵੀ ਕਿਹਾ ਜਾ ਰਿਹਾ ਕਿ ਫਸਵਾਂ ਮੁਕਾਬਲਾ ਹੋਣ ਦੇ ਆਸਾਰ ਹੈਗੇ ਨੇ.
ਉੱਥੇ ਕੈਂਡੀਡੇਟ ਦੀ ਫੋਟੋ ਦੇ ਨਾਲ ਨਾਲ ਮਾਰਕ ਕਾਰਨੀ ਦੀਆਂ ਤਸਵੀਰਾਂ ਬਹੁਤ ਪੋਸਟ ਕੀਤੀਆਂ.
ਸੋ 171 ਸੀਟਾਂ ਹੋ ਗਈਆਂ ਤੇ ਉਹਦੇ ਵਿੱਚ ਜੇ ਹੁਣ ਤੁਸੀਂ 2 ਸੀਟਾਂ ਜੋੜਦੇ ਹੋ 173 ਹੋ ਜਾਂਦੀਆਂ. ਸੋ ਵਿਚ ਇਜ਼ 1 ਮੋਰ ਦੈਨ ਦ ਮੈਜੋਰਿਟੀ ਮਾਰਕ. ਸੋ 173 ਚਾਹੀਦੀਆਂ ਮੈਜੋਰਿਟੀ ਵਾਸਤੇ, 172 ਚਾਹੀਦੀਆਂ, ਸੋ 173 ਹੋ ਜਾਣਗੀਆਂ. ਸੋ ਵਿਚ ਇਜ਼ 1 ਮੋਰ ਦੈਨ ਮੈਜੋਰਿਟੀ, ਉਹ ਪੱਕੀਆਂ ਹੋ ਗਈਆਂ. ਤੇ ਜੇ ਟੈਰਬਨ ਵਾਲੀ ਜਿੱਤ ਗਏ ਤਾਂ 174 ਹੋ ਜਾਣਗੀਆਂ ਸੀਟਾਂ.
ਤੇ ਇੱਕ ਚੀਜ਼, ਇੱਕ ਗੱਲ ਹੋਰ ਇਹਦੇ ਵਿੱਚ ਬੜੀ ਇੰਟਰਸਟਿੰਗ ਇਹ ਹੋਏਗੀ, ਜੇ ਸੀਟਾਂ 174 ਹੋ ਜਾਂਦੀਆਂ, ਦੇਖੋ ਕਿਉਂਕਿ ਸਪੀਕਰ ਇਸ ਵੇਲੇ ਲਿਬਰਲ ਪਾਰਟੀ ਦੇ ਨੇ, ਸੋ ਸਪੀਕਰ ਦਾ ਸਾਨੂੰ ਪਤਾ ਵੀ ਉਹ ਸਿਰਫ ਟਾਈ ਬ੍ਰੇਕਰ ਜਿਹਾ ਨੇ ਵੋਟ ਪਾਉਣੀ ਆ. ਪਿਛਲੇ ਦਿਨ ਜਿਹੜੀ ਗੱਲ ਹੋਈ ਸੀ ਨਾ ਕਿ ਜੇ ਕਾਰਨੀ ਸਰਕਾਰ ਨੂੰ ਮੈਜੋਰਿਟੀ ਮਿਲ ਜਾਂਦੀ ਆ ਤਾਂ ਕੀ ਇਹ ਪਾਰਲੀਮੈਂਟ ਨੂੰ ਪ੍ਰੋਰੋਗ ਕਰਨਗੇ? ਪ੍ਰੋਰੋਗੇਸ਼ਨ ਦਾ ਸਵਾਲ ਇੱਥੋਂ ਉੱਠਿਆ ਸੀ ਕਿ ਪ੍ਰੋਰੋਗੇਸ਼ਨ ਨਾਲ ਜਿਹੜੀਆਂ ਕਮੇਟੀਜ਼ ਨੇ, ਕਮੇਟੀਜ਼ ਨੂੰ ਰੀਸੈਟ ਕਰਨ ਦਾ ਮੌਕਾ ਮਿਲ ਜਾਏਗਾ. ਤੇ ਮਾਰਕ ਕਾਰਨੀ ਨੇ ਕਲੀਅਰਲੀ ਕਹਿਤਾ ਸੀ ਕਿ ਨਹੀਂ ਨਹੀਂ, ਮੈਂ ਤਾਂ ਮੇਰੇ ਚਿੱਤ ਚੇਤੇ ਵੀ ਨਹੀਂ ਸੀ ਗੱਲ, ਮੈਨੂੰ ਸਵਾਲ ਵੀ ਤੁਸੀਂ ਕਿੱਥੋਂ ਕੱਢ ਕੇ ਪੁੱਛ ਲਿਆ. ਵਾਸੂ ਜੀ, ਇੱਕ ਉਹਦੇ ਵਿੱਚ ਫਾਰਮੂਲਾ ਦੂਜਾ ਵੀ ਤਾਂ ਹੈ ਕਿ ਜੇ ਕਮੇਟੀਜ਼ ਨੂੰ ਬਗੈਰ ਪ੍ਰੋਰੋਗੇਸ਼ਨ ਜੇ ਰੀਸੈਟ ਕਰਨਾ ਹੋਵੇ ਤਾਂ ਜਿੰਨੀਆਂ ਮੈਜੋਰਿਟੀ ਤੋਂ 1 ਵੋਟ ਐਕਸਟਰਾ ਚਾਹੀਦੀ ਹੁੰਦੀ ਆ. ਸੋ ਫਿਰ 173 ਵੋਟਾਂ ਜੇ ਕਿਸੇ ਇਸ ਮਤੇ ਤੇ ਹੋਣ ਕਿ ਅਸੀਂ ਕਮੇਟੀ ਰੀਸੈਟ ਕਰਨੀ ਆ, 173 ਵੋਟਾਂ ਜੇ ਪੈ ਜਾਣ ਉਹਦੇ ਹੱਕ 'ਚ ਤਾਂ ਵੀ ਕਮੇਟੀ ਰੀਸੈਟ ਕੀਤੀ ਜਾ ਸਕਦੀ ਆ.
ਸੋ ਐਕਚੁਅਲੀ ਹੋਇਆ ਕੀ ਸੀ ਕਿ ਪਿਛਲੇ ਸਾਲ ਇੱਕ ਮਤਾ ਲਿਆਂਦਾ ਗਿਆ ਸੀ ਜਿਹਦੇ ਜਿਹਨੂੰ ਪਾਸ ਕੀਤਾ ਗਿਆ, ਉਹਦੇ ਵਿੱਚ ਇਹ ਸੀ ਕਿ ਜੋ ਕਮੇਟੀਜ਼ ਦੀ ਕੰਪੋਜੀਸ਼ਨ ਆ ਉਹਨੂੰ ਲੌਕ ਇਨ ਕਰ ਦਿੱਤਾ
ਗਿਆ ਸੀ.
ਉਸ ਮਤੇ ਨੂੰ ਜੇ ਅਮੈਂਡ ਕਰਨਾ, ਉਹਨੂੰ ਜੇ ਸਮਝੋ ਵੀ ਉਹਨੂੰ ਓਵਰਟਰਨ ਕਰਨਾ, ਓਵਰਰਾਈਡ ਕਰਨਾ, ਉਹਦੇ ਵਾਸਤੇ ਇੱਕ ਮਤਾ ਫਿਰ ਪਾਸ ਕਰਾਉਣਾ ਪੈਣਾ ਸੀ ਹਾਊਸ ਆਫ ਕਾਮਨਸ ਦੇ ਵਿੱਚ ਉਹਨੂੰ ਓਵਰਰਾਈਡ ਕਰਨ ਵਾਸਤੇ, ਤੇ ਉਹਦੇ ਵਾਸਤੇ ਮੈਜੋਰਿਟੀ ਵੋਟਾਂ ਚਾਹੀਦੀਆਂ ਸੀ. ਸੋ ਜੇਕਰ 170 ਸੀਟਾਂ ਹੀ ਰਹਿੰਦੀਆਂ ਜਾਂ 171 ਵੀ ਹੋ ਜਾਂਦੀਆਂ ਜਾਂ 172 ਵੀ, ਤਾਂ ਵੀ ਉਹਦੇ ਵਿੱਚ ਫਿਰ ਕਿਸੇ ਹੋਰ ਪਾਰਟੀ ਦੇ ਸਮਰਥਨ ਦੀ ਲੋੜ ਪੈਣੀ ਸੀ
ਕਿਉਂਕਿ
ਸਪੀਕਰ ਨੇ ਸਟੇਟਸ ਕੋ ਮੇਨਟੇਨ ਕਰਨ ਦੇ ਹੱਕ ਵਿੱਚ ਵੋਟ ਪਾਣੀ ਸੀ, ਉਹਨਾਂ ਨੇ ਓਵਰਰਾਈਡ ਕਰਨ ਦੇ ਹੱਕ ਵਿੱਚ ਵੋਟ ਨਹੀਂ ਸੀ ਪਾਉਣੀ। ਸੋ ਹੁਣ ਜੇ ਮੈਜੋਰਿਟੀ ਹੋ ਜਾਏਗੀ ਤਾਂ ਪਿਛਲੇ ਸਾਲ ਪਾਸ ਕੀਤੇ ਗਏ ਮਤੇ ਨੂੰ ਜਿਹਦੇ ਤਹਿਤ ਕਮੇਟੀ ਸਟੈਂਡਿੰਗ ਉਹਨੂੰ ਓਵਰਰਾਈਡ ਕਰਨ ਵਾਸਤੇ ਹੁਣ ਲਿਬਰਲਸ ਮਤਾ ਪਾਸ ਕਰਕੇ ਕਮੇਟੀਜ਼ ਦੀ ਕੰਪੋਜੀਸ਼ਨ ਜਿਹੜੀ ਆ ਰੀਸੈਟ ਕਰ ਸਕਦੇ।
ਸੋ ਉਹਦੇ ਵਾਸਤੇ ਜਾਂ ਤਾਂ ਜਿਹੜੀਆਂ ਹੁਣ 13 ਤਰੀਕ ਨੂੰ ਅਗਲੇ ਸੋਮਵਾਰ 3 ਬਾਈ ਇਲੈਕਸ਼ਨ ਹੁਣ ਨੇ, ਤਿੰਨੋਂ ਦੇ ਤਿੰਨੋਂ ਜਿੱਤੋ, ਜਾਂ ਫਿਰ ਜੇ ਸੀਟਾਂ 173 ਰਹਿ ਜਾਂਦੀਆਂ ਫਿਰ ਸਪੀਕਰ ਨੂੰ ਮਨਾਓ ਕਿ ਜੀ ਤੁਸੀਂ ਆਪਣੀ ਜਿਹੜੀ ਸਪੀਕਰ ਦਾ ਅਹੁਦਾ ਤੁਸੀਂ ਛੱਡ ਦਿਓ, ਪਰ ਫਿਰ ਸਪੀਕਰ ਆਏਗਾ ਕੌਣ? ਸਰਕਾਰ ਇਹ ਵੀ ਨਹੀਂ ਚਾਹੁੰਦੀ ਹੁੰਦੀ ਕਿ ਕਿਸੇ ਵਿਰੋਧੀ ਧਿਰ ਦਾ ਸਪੀਕਰ ਬਣੇ।
ਨਹੀਂ, 173 ਵੀ ਵਨ ਮੋਰ ਦੈਨ ਮੈਜੋਰਿਟੀ ਆ, ਸੋ 172 ਜੇ ਹੁੰਦੀਆਂ ਫਿਰ ਸਪੀਕਰ ਦੀ ਲੋੜ ਪੈਣੀ,
ਸਪੀਕਰ ਦੀ ਲੋੜ
ਪੈਣੀ। 173 ਤੇ ਵੀ ਹੁਣ ਸਪੀਕਰ ਦੀ ਲੋੜ ਨਹੀਂ ਪੈਣੀ, ਦੋ ਇਲੈਕਸ਼ਨ ਵੀ ਜਿੱਤ ਜਾਣ ਤੇ
ਨਾਲ। ਦੈਟਸ ਟਰੂ ਐਕਚੁਅਲੀ, ਕਿਉਂਕਿ ਅੱਜ ਵਾਲੇ ਫਲੋਰ ਕ੍ਰਾਸਿੰਗ ਨੇ ਉਹ ਨੰਬਰ ਕਰਤਾ ਨਾ ਸੈਟ।
ਉਹੀ ਤਾਂ ਕਹਿ ਰਹੇ ਵੀ ਹੁਣ ਤੈਅ ਹੋ ਗਿਆ ਕਿ ਮੈਜੋਰਿਟੀ ਸਰਕਾਰ ਕੰਫਰਟੇਬਲੀ ਬਣ ਗਈ।
ਕੈਨੇਡਾ ਦੇ ਇਤਿਹਾਸ ਵਿੱਚ ਹਿਸਟੋਰੀਅਨਸ ਨਾ ਹੁਣ ਆਪਣੇ ਜਿਹੜੇ ਕਾਗਜ਼ ਪੱਤਰ ਫਰੋਲ ਰਹੇ ਨੇ ਵੀ ਕਦੇ ਕੀ ਅਜਿਹਾ ਹੋਇਆ ਸੀ ਕਿ ਮੈਨੋਰਿਟੀ ਵਾਲੀ ਸਰਕਾਰ ਮੈਜੋਰਿਟੀ ਟੈਰੀਟਰੀ ਵਿੱਚ ਫਲੋਰ ਕ੍ਰੋਸਿੰਗ ਦੇ ਕਰਕੇ ਆਈ ਹੋਵੇ। ਬਾਏ ਇਲੈਕਸ਼ਨ ਕਰਕੇ ਕਿਸੇ ਦਾ ਜਿਹੜਾ ਪੋਲੀਟੀਕਲ ਸਮੀਕਰਨ ਉਹ ਬਦਲ ਗਿਆ ਹੋਵੇ ਉਹ ਤਾਂ ਚਲੋ ਠੀਕ ਆ, ਹੁੰਦਾ ਰਹਿੰਦਾ ਵੀ ਮੈਜੋਰਿਟੀ ਵਾਲੇ ਮੈਨੋਰਿਟੀ ਹੋ ਗਏ, ਮੈਨੋਰਿਟੀ ਵਾਲੇ ਰੇਜ਼ਰ ਥਿਨ ਮੈਜੋਰਿਟੀ ਹੋ ਗਏ, ਪਰ ਫਲੋਰ ਕ੍ਰੋਸਿੰਗ ਬਸ ਜੀ 5 ਬੰਦੇ ਹੁਣ ਤੱਕ 5 MP ਫਲੋਰ ਕ੍ਰੋਸ ਕਰ ਗਏ ਨੇ। ਤੇ ਜੇ ਮੈਰਿਲਿਨ ਗਲੈਡੂ ਵਰਗੇ MP ਜਿਹੜੇ ਕਿ ਸੋਸ਼ਲੀ ਕੰਜ਼ਰਵੇਟਿਵ 50% ਤੋਂ ਵੀ ਵੱਧ ਫਰਕ ਨਾਲ ਆਪਣੀ ਸੀਟ ਜਿੱਤਣ ਵਾਲੇ, ਜੇ ਉਹ ਫਲੋਰ ਕ੍ਰੋਸ ਕਰ ਗਏ ਤਾਂ ਵਾਸੂ ਜੀ ਇਸ ਨੇ ਹੋਰ ਵੀ ਕਈ ਕੰਜ਼ਰਵੇਟਿਵ ਦੇ ਮਨਾਂ ਦੇ ਵਿੱਚ ਸਵਾਲ ਪੈਦਾ ਕਰ ਦੇਣਾ ਵੀ ਭਾਈ ਅਸੀਂ ਵੀ ਚੱਲੀਏ ਉੱਧਰ ਨੂੰ।
ਤੇ ਵਿਜੇ ਜੀ ਇਹ ਵੀ ਨਾ ਭੁੱਲੀਏ ਅਸੀਂ ਕਿ 2015 ਤੋਂ ਬਾਅਦ ਕਿਸੇ ਵੀ ਫੈਡਰਲ ਇਲੈਕਸ਼ਨ ਦੇ ਵਿੱਚ ਮੈਜੋਰਿਟੀ ਨਹੀਂ ਆਈ।
ਕਰੈਕਟ, ਕਰੈਕਟ, ਯੂ ਆਰ ਰਾਈਟ।
ਤੇ ਉਸ ਤੋਂ ਬਾਅਦ ਮਤਲਬ 2015 ਤੋਂ ਬਾਅਦ ਮੇਰੇ ਲਈ ਪਹਿਲੀ ਵਾਰ ਹੋਣਾ ਕਿ ਹਾਊਸ ਆਫ ਕਾਮਨਸ ਦੇ ਵਿੱਚ ਮੈਜੋਰਿਟੀ ਸਰਕਾਰ ਬੈਠੇਗੀ।
ਯਾ ਬਿਲਕੁਲ ਸਹੀ ਗੱਲ ਆ,
ਕਿਉਂਕਿ 2019 ਦੇ ਵਿੱਚ ਇਲੈਕਸ਼ਨ ਹੋਇਆ ਸੀ,
2019 ਹੋਇਆ ਉਹ ਮੈਨੋਰਿਟੀ ਸੀ।
ਜਿੰਨੇ ਵੀ ਇਲੈਕਸ਼ਨਸ ਹੋਏ ਨੇ ਸਾਰਿਆਂ ਦੇ ਵਿੱਚ ਮੈਨੋਰਿਟੀ ਲਿਬਰਲ ਸਰਕਾਰ
ਬਣੀ। 2021 ਦੇ ਵਿੱਚ ਕੋਵਿਡ ਵੇਲੇ ਜਸਟਿਨ ਟਰੂਡੋ ਨੇ ਛੇਤੀ ਇਲੈਕਸ਼ਨ ਕਾਲ, ਸੋਚ ਕੇ ਤਾਂ ਇਹੀ ਕੀਤਾ ਸੀ ਵੀ ਪੈਸੇ ਬੜੇ ਵੰਡੇ ਆ, ਮੈਜੋਰਿਟੀ ਮਿਲ ਜਾਏਗੀ, ਪਰ ਅਜਿਹਾ ਹੋ ਨਹੀਂ ਸੀ ਸਕਿਆ। ਸੁਪਨਾ ਅਧੂਰਾ ਰਹਿ ਗਿਆ,
ਸਾਰਿਆਂ ਦੇ ਵਿੱਚ ਮੈਨੋਰਿਟੀ ਲਿਬਰਲ ਸਰਕਾਰ ਆਉਂਦੀ ਰਹੀ ਆ ਸਿੰਸ 2019। ਤੇ ਇਹ ਹੁਣ 2019 ਤੋਂ ਬਾਅਦ ਆਪਾਂ ਕਹਿ ਸਕਦੇ ਹਾਂ ਟੈਕਨੀਕਲੀ ਸਪੀਕਿੰਗ ਵੀ ਪਹਿਲੀ ਵਾਰ ਹਾਊਸ ਆਫ ਕਾਮਨਸ ਦੇ ਵਿੱਚ ਮੈਜੋਰਿਟੀ ਸਰਕਾਰ।
ਜੇ ਤੁਸੀਂ ਹੋਰ ਪਿੱਛੇ ਚੱਲੋ ਨਾ ਵਾਸੀ, ਆਈ ਥਿੰਕ ਇਹ ਪਿਛਲੇ 25 ਸਾਲਾਂ ਦੇ ਵਿੱਚ ਸਿਰਫ 2 ਵਾਰੀ ਹੋਇਆ ਕਿ ਮੈਜੋਰਿਟੀ ਸਰਕਾਰ ਬਣੀ ਹੋਵੇ। ਜਦੋਂ 2011 ਦੇ ਵਿੱਚ ਇਲੈਕਸ਼ਨ ਹੋਇਆ ਸੀ ਉਦੋਂ ਕੰਜ਼ਰਵੇਟਿਵਸ ਦੀ ਸਟੀਵਨ ਹਾਰਪਰ ਦੀ ਮੈਜੋਰਿਟੀ ਸਰਕਾਰ ਬਣੀ ਸੀ, 15 ਦੇ ਵਿੱਚ ਟਰੂਡੋ ਦੀ ਮੈਜੋਰਿਟੀ ਗਵਰਨਮੈਂਟ ਬਣੀ। ਸੋ 11 ਤੋਂ ਲੈ ਕੇ 19 ਦੇ ਵਿਚਕਾਰ ਮੈਜੋਰਿਟੀ ਸਰਕਾਰਾਂ ਰਹੀਆਂ, ਉਸ ਤੋਂ ਬਾਅਦ ਮੈਨੋਰਿਟੀ ਆ ਹਾਲੇ ਤੱਕ। ਈਵਨ ਉਸ ਤੋਂ ਪਹਿਲਾਂ ਵੀ ਜਿਹੜੀਆਂ ਪਹਿਲੀਆਂ 2 ਸਰਕਾਰਾਂ ਸੀਗੀਆਂ ਸਟੀਵਨ ਹਾਰਪਰ ਦੀਆਂ, ਦੋਜ਼ ਵਰ ਮੈਨੋਰਿਟੀ ਗਵਰਨਮੈਂਟਸ। ਤੇ ਉਸ ਤੋਂ ਪਹਿਲਾਂ ਪੌਲ ਮਾਰਟਿਨ, ਜੌਨ ਕ੍ਰਿਚਮ, ਉਹ ਵੀ ਬੜਾ ਜੋੜ ਤੋੜ ਦੇ ਵਿੱਚ ਹੀ ਸਮਾਂ ਨਿਕਲਿਆ ਸੀ।
ਬਿਲਕੁਲ। ਸੋ ਇਹ ਜੇ ਤਿੰਨੋਂ ਇਲੈਕਸ਼ਨ ਜਿੱਤ ਜਾਣ ਬਾਈ ਇਲੈਕਸ਼ਨ ਤੇ ਇੱਕ ਕੰਫਰਟੇਬਲ ਮੈਜੋਰਿਟੀ ਹੋਏਗੀ। 172 ਚਾਹੀਦਾ ਮੈਜੋਰਿਟੀ ਮਾਰਕ, 174 ਹੋ ਜਾਣੀ
ਹੈ। ਐਂਡ ਆਈ ਵੁੱਡ ਨਾਟ ਬੀ ਸਰਪ੍ਰਾਈਜ਼ਡ ਕਿ ਸਪੈਸ਼ਲੀ ਅੱਜ ਵਾਲੀ ਫਲੋਰ ਕ੍ਰੋਸਿੰਗ ਤੋਂ ਬਾਅਦ ਕੋਈ ਹੋਰ ਵੀ ਜਿਹੜਾ ਕੋਈ ਮੈਂਬਰ ਹੈਗਾ ਦੂਜੀ ਕਿਸੇ ਪਾਰਟੀ ਦਾ ਉਹ ਸੋਚੇ ਭਾਈ ਚੱਲੀਏ।
ਵਿਜੇ ਜੀ ਕਿਹਾ ਜਾ ਰਿਹਾ ਸੀ ਕਿ ਲਿਬਰਲਸ ਦੇ ਆਰ ਇਨ ਟਾਕਸ ਵਿਦ ਐਟਲੀਸਟ 10 ਕੰਸਰਵੇਟਿਵ MPs। ਵੀਕਐਂਡ ਦੀ ਖ਼ਬਰ ਹੈ ਇਹ। ਸੋ ਈਸਟਰ ਵੀਕਐਂਡ ਤੇ ਇਹ ਗੱਲ ਹੋ ਰਹੀ ਸੀ ਸੋਸ਼ਲ ਮੀਡੀਆ ਤੇ, ਤੇ ਈਵਨ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਵੀ ਕਈ ਥਾਵਾਂ ਤੇ ਸੋਰਸਿਸ ਦੇ ਹਵਾਲੇ ਤੋਂ ਇਹ ਖ਼ਬਰਾਂ ਛਪੀਆਂ ਨੇ ਕਿ ਲਿਬਰਲਸ ਆਰ ਇਨ ਟਾਕਸ ਵਿਦ ਐਟਲੀਸਟ 10 ਕੰਸਰਵੇਟਿਵ MPs ਜਿਹੜੇ ਪੋਟੈਂਸ਼ੀਅਲ ਉਹਨਾਂ ਨੂੰ ਲੱਗਦਾ ਵੀ ਉਹ ਫਲੋਰ ਕ੍ਰਾਸਰਸ ਹੋ ਸਕਦੇ ਨੇ। 10
ਬਸ ਜੀ, ਖ਼ਬਰਾਂ ਨਾ ਹੋਰ ਵੀ ਕਈ ਨੇ, ਮੈਂ ਸਮੇਂ ਵੱਲ ਵੀ ਦੇਖ ਰਿਹਾ। ਯਾ ਕੁਇਕਲੀ 1 Delta ਵਾਲੀ ਗੱਲ ਕਰ ਲਈਏ, ਲੋਕਲ ਵੀ ਗੱਲ ਕਰ ਲਈਏ। ਉਸ ਤੋਂ ਪਹਿਲਾਂ ਮੈਂ ਇਹ ਦੱਸ ਦਵਾਂ ਕਿ ਪ੍ਰੋਗਰਾਮ ਦੇ ਸਾਡੇ ਇਸ ਸੈਗਮੈਂਟ ਨੂੰ ਪਲੈਨ ਇੰਸ਼ੋਰੈਂਸ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਜੇ ਤੁਸੀਂ ਅਜੇ ਤੱਕ ਲਾਈਫ ਇੰਸ਼ੋਰੈਂਸ ਨਹੀਂ ਕਰਵਾਈ ਤੇ ਲਾਈਫ ਇੰਸ਼ੋਰੈਂਸ ਨਾ ਕਰਵਾਉਣ ਦਾ ਤੁਹਾਡਾ ਸਭ ਤੋਂ ਵੱਡਾ ਰੀਜ਼ਨ ਇਹ ਆ, ਤੁਹਾਨੂੰ ਲੱਗਦਾ ਇਹਦਾ ਪ੍ਰੀਮੀਅਮ ਬਹੁਤ ਜ਼ਿਆਦਾ ਦੇਣਾ ਪੈਣਾ, ਤਾਂ ਇੱਕ ਵਾਰੀ ਪਲੈਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਨਾਲ ਸੰਪਰਕ ਕਰੋ। ਇਹ ਤੁਹਾਨੂੰ ਟਰਮ ਇੰਸ਼ੋਰੈਂਸ ਦੀਆਂ ਇਹੋ ਜਿਹੀਆਂ ਪੋਲਿਸੀਜ਼ ਬਾਰੇ ਦੱਸਣਗੇ ਜੋ ਇਨ ਮੈਨੀ ਕੇਸਿਸ $2-3 ਪਰ ਡੇ 'ਚ ਤੁਹਾਨੂੰ ਢੁੱਕਵੀਂ ਕਵਰੇਜ ਪ੍ਰਦਾਨ ਕਰ ਸਕਦੀਆਂ ਨੇ। ਇਸੇ ਤਰ੍ਹਾਂ ਦੀਆਂ ਲੋਅ ਕੋਸਟ ਆਪਸ਼ਨਸ ਕ੍ਰਿਟੀਕਲ ਇਲਨੈਸ ਅਤੇ ਡਿਸੇਬਿਲਿਟੀ ਇੰਸ਼ੋਰੈਂਸ ਵਾਸਤੇ ਵੀ ਉਪਲਬਧ ਹਨ। ਇੱਕ ਦਹਾਕੇ ਤੋਂ ਕਮਿਊਨਿਟੀ ਦੇ ਟਰਸਟਿਡ ਨੌਲੇਜੇਬਲ ਤੇ ਇੰਸ਼ੋਰੈਂਸ ਇੰਡਸਟਰੀ ਦੇ ਵਨ ਆਫ ਦ ਟੌਪ ਐਡਵਾਈਜ਼ਰਸ ਅਮਰਿੰਦਰ ਨੱਡਾ ਨਾਲ ਸੰਪਰਕ ਕਰੋ 604-363-2200-603-2600 ਔਰ ਵਿਜ਼ਿਟ planinsurance.ca। ਦੈਟਸ planinsurance.ca। ਵਾਸੂ ਜੀ, ਜਿਹੜੇ ਕਾਊਂਸਲਰਸ 4 ਜਣਿਆਂ ਨੇ, ਜਿਹੜੇ ਡੈਲਟਾ ਦੇ 4 ਸਿਟਿੰਗ ਕਾਊਂਸਲਰਸ ਨੇ, ਡਿਲਨ ਕਰੂਗਰ, ਰੌਡ ਬਾਈਂਡਰ, ਜੈਨੀਫਰ ਜੌਹਲ ਤੇ ਡੈਨੀਅਲ ਬੋਇਸਵਰਟ, 2022 ਦੇ ਵਿੱਚ ਇਹ ਮੇਅਰ ਜਾਰਜ ਹਾਰਵੀ ਦੀ ਸਲੇਟ ਅਧੀਨ ਹੀ ਇਲੈਕਟ ਹੋਏ ਸੀ। ਬਾਅਦ ਸਾਨੂੰ ਪਤਾ ਵੀ ਇਹਨਾਂ ਦੀ ਮੇਅਰ ਨਾਲ ਅਣਬਣ ਹੋ ਗਈ। ਟੂ ਕੱਟ ਲੌਂਗ ਸਟੋਰੀ ਸ਼ਾਰਟ, ਪਿਛਲੇ ਲੰਘੇ ਦਸੰਬਰ ਦੇ ਵਿੱਚ ਜਾਰਜ ਹਾਰਵੀ ਨੇ ਇਹਨਾਂ ਨੂੰ ਇੱਕ ਨੋਟਿਸ ਜਾਰੀ ਕਰਤਾ ਸੀ ਕਿ ਇਸ ਸਾਲ ਹੋਣ ਵਾਲੀਆਂ ਮਿਊਨਿਸਪਲ ਚੋਣਾਂ ਦੇ ਵਿੱਚ, ਜੋ ਇਸ ਸਾਲ ਅਕਤੂਬਰ 17 ਨੂੰ ਹੋਣੀਆਂ ਨੇ, ਉਹਦੇ ਵਿੱਚ ਜਾਰਜ ਹਾਰਵੀ ਦੀ ਜਿਹੜੀ ਸਲੇਟ ਹੈਗੀ ਆ ਅਚੀਵਿੰਗ ਫੋਰ ਡੈਲਟਾ, ਉਹਨਾਂ ਵੱਲੋਂ ਇਹਨਾਂ ਚਾਰਾਂ ਨੂੰ ਐਂਡੋਰਸ ਨਹੀਂ ਕੀਤਾ ਜਾਏਗਾ। ਇਹ ਉਸ ਵੇਲੇ ਕੋਈ ਬਹੁਤੀ ਹੈਰਾਨੀਜਨਕ ਖਬਰ ਨਹੀਂ ਸੀ, ਪਤਾ ਹੀ ਸੀ ਦਿਸ ਵਾਜ਼ ਅ ਫੋਰਗੋਨ ਕੰਕਲੂਜਨ। ਫਰਵਰੀ ਦੇ ਵਿੱਚ ਇਹਨਾਂ ਚਾਰਾਂ ਜਣਿਆਂ ਨੇ ਰਲ ਕੇ ਉਦੋਂ ਅਨਾਊਂਸ ਕੀਤਾ ਸੀ ਕਿ ਜੀ ਅਸੀਂ ਆਪਣੀ ਇੱਕ ਨਵੀਂ ਸਲੇਟ ਲਾਂਚ ਕਰ ਰਹੇ ਹਾਂ, ਅਤੇ ਨਵੀਂ ਸਲੇਟ ਦਾ ਨਾਮ ਰੱਖਿਆ ਗਿਆ ਸੀ ਡੈਲਟਾ ਫਸਟ। ਉੱਤੋਂ ਨਾਲ ਦੀ ਨਾਲ ਇਹ ਖਬਰ ਆ ਗਈ ਕਿ ਯਾਰ ਡੈਲਟਾ ਫਸਟ ਦੀ ਤਾਂ ਇੱਕ ਹੋਰ ਲੈਦੀ ਸਲੇਟ ਆ, ਉਹਨਾਂ ਨੇ ਪਹਿਲਾਂ ਹੀ ਨਾਮ ਰਜਿਸਟਰ ਕਰਾ ਕੇ ਵੀ ਉਹਨਾਂ ਦੇ ਨਾਮ 'ਤੇ ਉਹਨਾਂ ਵਾਸਤੇ ਉਹ ਨਾਮ ਉਹਦੇ ਰਾਈਟਸ ਉਹ ਲੈ ਚੁੱਕੇ ਨੇ। ਇਹ ਵਿਚਾਰੇ ਸ਼ਸ਼ੋਪੰਚ ਪੈ ਗਏ, ਹੁਣ ਅਸੀਂ ਕਰੀਏ ਕਿ ਨਾਮ ਬਦਲਣਾ ਪੈਣਾ ਸੀ। ਹੁਣ ਫਾਈਨਲੀ ਇਹਨਾਂ ਨੇ ਇਸ ਹਫ਼ਤੇ ਆਪਣੀ ਕੈਂਪੇਨ ਨੂੰ ਰੀਲਾਂਚ ਕੀਤਾ ਹੈ ਇੱਕ ਨਵੇਂ ਨਾਂ ਦੇ ਨਾਲ,
ਡੈਲਟਾ ਵਨ।
ਡੈਲਟਾ ਵਨ, ਵਨ ਡੈਲਟਾ,
ਵਨ ਡੈਲਟਾ
ਕਿ ਵਨ ਡੈਲਟਾ,
ਵਨ ਡੈਲਟਾ,
ਵਨ ਡੈਲਟਾ,
ਵਨ ਡੈਲਟਾ
ਜੀ।
ਸੋ ਨਵਾਂ ਨਾਮ ਹੈ ਵਨ ਡੈਲਟਾ, ਅਤੇ ਇਹਦੇ ਵਿੱਚ ਇਹਨਾਂ ਨੇ ਇਹ ਵੀ ਦੱਸਿਆ ਕਿ ਵੀ ਇੱਕ ਜਿਹੜੇ 9 ਟਾਈਮ ਕੌਂਸਲਰ ਰਹਿ ਚੁੱਕੇ ਅਤੇ 2023 ਦੇ ਵਿੱਚ ਫਰੀਡਮ ਆਫ ਸਿਟੀ ਅਵਾਰਡ ਜਿੱਤ ਚੁੱਕੇ ਬਰੂਸ ਮੈਕਡੋਨਲਡ, ਉਹ ਵਨ ਡੈਲਟਾ ਦੇ ਪਾਰਟੀ ਪ੍ਰੈਜ਼ੀਡੈਂਟ ਵੀ ਹੋਣਗੇ।
ਅਤੇ
ਉਹਨਾਂ ਨੇ ਇਹ ਕਿਹਾ ਕਿ ਜੋਰਜ ਹਾਰਵੀ ਨੇ ਵੀ ਜੋ ਟਰੱਸਟ ਇਰੋਡ ਕਰ ਦਿੱਤਾ ਸਿਟੀ ਕੌਂਸਲ ਦੇ ਵਿੱਚ ਆਮ ਵਸਨੀਕਾਂ ਦਾ, ਉਹਨੂੰ ਬਹਾਲ ਕਰਨ ਦੇ ਵਿੱਚ ਬਰੂਸ ਮੈਕਡੋਨਲਡ ਸਾਨੂੰ ਕਹਿੰਦੇ ਗਾਈਡ ਕਰਨਗੇ, ਕਿਉਂਕਿ ਇਹਨਾਂ ਦਾ ਬੜਾ ਤਜਰਬਾ ਹੈ ਕਿ ਕਾਉਂਸਲ ਨੂੰ ਕਿਵੇਂ ਚਲਾਇਆ ਜਾਵੇ ਅਤੇ ਕਾਉਂਸਲ ਨੂੰ ਟਰਾਂਸਪੇਰੈਂਟ ਤਰੀਕੇ ਨਾਲ ਕਿਵੇਂ ਚਲਾਇਆ ਜਾਵੇ। ਸੋ ਇਹਦੇ ਵਿੱਚ ਵੀਰੇ ਜੀ ਜਿਹੜੀ ਦੂਸਰੀ ਸਲੇਟ ਸੀ ਜਿਹਨਾਂ ਨੇ ਸਰੀ ਡੈਲਟ ਮਾਫ ਕਰਨਾ ਡੈਲਟਾ ਫਸਟ ਨਾਮ ਜਿਹੜਾ ਨੇ ਰਜਿਸਟਰ ਕਰ ਲਿਆ ਸੀ, ਉਹਨਾਂ ਨੇ 11 ਮਾਰਚ ਨੂੰ ਆਪਣੀ ਕੈਂਪੇਨ ਲਾਂਚ ਕੀਤੀ ਸੀ ਅਤੇ ਉਹਨਾਂ ਨੇ ਦੱਸਿਆ ਸੀ ਮੈਲਿਸਾ ਗ੍ਰੈਨਮ ਉਹਨਾਂ ਦੇ ਮੇਅਰਲ ਕੈਂਡੀਡੇਟ ਹੋਣਗੇ। ਅਤੇ ਜਿਹੜੇ ਮੈਲਿਸਾ ਗ੍ਰੈਨਮ ਜਿਹੜੇ ਸਰੀ ਪੁਲਿਸ ਬੋਰਡ ਦੇ ਵੀ ਪਹਿਲਾਂ ਡਾਇਰੈਕਟਰ ਰਹਿ ਚੁੱਕੇ ਨੇ, ਅਤੇ ਹਾਂਜੀ, ਅਤੇ ਫਿਰ ਉਹ ਡੈਲਟਾ ਪੁਲਿਸ ਡਿਪਾਰਟਮੈਂਟ ਦੇ ਵਿੱਚ ਵੀ ਕਾਰਪੋਰੇਟ ਪਲੈਨਿੰਗ ਮੈਨੇਜਰ ਰਹਿ ਚੁੱਕੇ ਨੇ,
ਅਤੇ
ਉਹ ਮੈਲਿਸਾ ਗ੍ਰੈਨਮ ਇਹਨਾਂ ਦੇ ਮੇਅਰਲ ਕੈਂਡੀਡੇਟ ਨੇ, ਅਤੇ ਨਾਲ ਇਹਨਾਂ ਨੇ 3 ਆਪਣੇ ਹੋਰ ਕੈਂਡੀਡੇਟਸ ਅਨਾਊਂਸ ਕੀਤੇ ਸੀ, ਅਤੇ ਇਹਨਾਂ ਨੂੰ ਵਾਲੀਓਪਲ ਵੱਲੋਂ ਐਂਡੋਰਸ ਕੀਤਾ ਗਿਆ ਸੀ,
ਅਤੇ
ਨਾਲ ਡੈਲਟਾ ਦੇ ਸਾਬਕਾ ਪੁਲਿਸ ਚੀਫ ਜਿਮ ਸੈਸਪਰ ਨੇ ਵੀ ਇਹਨਾਂ ਨੂੰ ਐਂਡੋਰਸ ਕੀਤਾ ਸੀ। ਸੋ ਇੱਕ ਇਹ ਸਲੇਟ ਹੋ ਗਈ, ਫਿਰ ਇੱਕ ਹੋ ਗਈ ਵਨ ਬੀ ਸੀ, ਅਤੇ ਕੱਲ੍ਹ ਵਨ ਡੈਲਟਾ। ਸੋ ਫਿਰ ਕੱਲ ਅਚੀਵਿੰਗ ਫਾਰ ਡੈਲਟਾ ਵੱਲੋਂ ਜੋਰਜ ਹਾਰਵੀ ਨੇ ਵੀ ਆਪਣੀ ਜਿਹੜੀ ਰੀ ਇਲੈਕਸ਼ਨ ਕੈਂਪੇਨ ਆ ਉਹਨਾਂ ਨੇ ਲਾਂਚ ਕੀਤੀ ਹੈ। ਉਹਨਾਂ ਨੇ ਇੱਕ ਵੀਡੀਓ ਬਣਾ ਕੇ ਕੱਲ ਸੋਸ਼ਲ ਮੀਡੀਆ ਤੇ ਪੋਸਟ ਕੀਤੀ, ਉਹ ਉਹਨਾਂ ਨੇ ਆਫੀਸ਼ਲੀ ਅਨਾਊਂਸ ਕੀਤਾ ਕਿ ਹੀ ਇਜ਼ ਰਨਿੰਗ ਫਾਰ ਰੀ ਇਲੈਕਸ਼ਨ,
ਜੋ ਕਿ ਪਹਿਲਾਂ ਵੀ ਸੰਕੇਤ
ਦਿੰਦੇ ਰਹੇ ਨੇ
ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਕੇ ਦਸੰਬਰ 'ਚ ਉਹ ਕਹਿ ਕੇ ਗਏ ਸੀ,
ਕਹਿ ਕੇ ਗਏ ਸੀ, ਬਟ ਆਫੀਸ਼ੀਅਲ ਜਿਹਨੂੰ ਕਹਿ ਲਓ ਵੀ ਲਾਂਚ ਲਾਂਚ, ਜਿਵੇਂ ਹੁਣ ਬ੍ਰੈਂਡਾ ਲੌਕ ਦਾ ਵੀ ਸਾਰਿਆਂ ਨੂੰ ਪਤਾ ਕਿ ਉਹ ਰੀ ਇਲੈਕਸ਼ਨ ਦੇ ਵਿੱਚ ਆਉਣਗੇ, ਪਰ ਉਹ ਆਫੀਸ਼ੀਅਲ ਲਾਂਚ ਨਹੀਂ ਕੈਂਪੇਨ ਦਾ ਹੋਇਆ। ਸੋ ਕੱਲ ਉਹਨਾਂ ਨੇ ਉਸ ਵੀਡੀਓ ਨਾਲ ਉਹਨੂੰ ਲਾਂਚ ਕੀਤਾ ਜੋਰਜ ਹਾਰਵੀ ਨੇ। ਤੇ ਇੱਕ ਜਿਹੜੀ ਕੰਸਰਵੇਟਿਵ ਇਲੈਕਟਰਸ ਐਸੋਸੀਏਸ਼ਨ ਆ ਉਹਨਾਂ ਨੇ ਕਿਹਾ ਸੀ ਵੀ ਅਸੀਂ ਸਾਰੀਆਂ ਮਿਊਨਿਸਪੈਲਿਟੀਜ਼ ਦੇ ਵਿੱਚ ਆਪਣੀਆਂ ਆਪਣੀਆਂ ਸਲੇਟਸ ਜਿਹੜੀਆਂ ਲਾਂਚ ਕਰਨੀਆਂ, ਸਰੀ ਵਿੱਚ ਉਹਨਾਂ ਨੇ ਕੰਸਰਵੇਟਿਵ ਪਾਰਟੀ ਆਫ ਸਰੀ ਲਾਂਚ ਕਰ ਦਿੱਤੀ ਹੋਈ ਆ, ਮੇਰਲ ਕੈਂਡੀਡੇਟ ਨੇ। ਸੋ ਉਹਨਾਂ ਨੇ ਡੈਲਟਾ ਦੇ ਵਿੱਚ ਵੀ ਉਹਨਾਂ ਨੇ ਵਾਅਦਾ ਕੀਤਾ ਹੋਇਆ ਕਿ ਡੈਲਟਾ ਦੇ ਵਿੱਚ ਵੀ ਉਹ ਆਪਣਾ ਕੈਂਡੀਡੇਟ ਜਿਹੜਾ ਖੜਾ ਕਰਨਗੇ, ਸੋ ਸਲੇਟ ਲਾਂਚ ਕਰਨਗੇ
ਜਿਹੜੀਆਂ ਬਸ ਜੀ ਆਹ ਸਲੇਟਸ ਹੈਗੀਆਂ ਨੇ। ਚਲੋ ਪਹਿਲਾਂ ਆਹ ਜਿਹੜੀ ਵਨ ਡੈਲਟਾ ਦੀ ਗੱਲ ਕਰ ਲਈਏ ਜਿਹਦੇ ਵਿੱਚ ਹੁਣ 4 ਮੌਜੂਦਾ ਸਿਟਿੰਗ ਕਾਉਂਸਲਰ ਉਹਦਾ ਹਿੱਸਾ ਨੇ। ਦੇਖੋ ਡੈਲਟਾ ਦੇ ਵਿੱਚ 6 ਕਾਉਂਸਲਰ ਚੁਣੇ ਜਾਂਦੇ ਨੇ, ਅਤੇ ਆਫਕੋਰਸ 6 ਕਾਉਂਸਲਰ ਪਲੱਸ ਮੇਅਰ ਅਤੇ 7 ਸਕੂਲ ਟਰੱਸਟੀ ਹੁੰਦੇ ਨੇ। ਇਹਨਾਂ ਨੇ ਜੇ ਆਪਣੇ ਬਾਕੀ ਦੇ ਜਿਹੜੇ ਕੈਂਡੀਡੇਟਸ ਨੇ ਉਹ ਐਲਾਨਨੇ ਨੇ,
ਇਹਨਾਂ ਨੇ ਵੀ ਨਹੀਂ ਦੱਸਿਆ ਵੀ ਮੇਅਰਲ ਕੈਂਡੀਡੇਟ ਕੌਣ ਹੋਣਗੇ।
ਮੋਸਟ ਲਾਈਕਲੀ
ਉਹ ਡਿਲਨ ਕਰੂਗਰ
ਹੋਣਗੇ, ਜੋ ਸੁਣਨ ਨੂੰ ਮਿਲ ਰਿਹਾ, ਜੋ ਜੇ ਅਸੀਂ ਪਿਛਲੇ ਕਈ ਡਾਟਸ ਕਨੈਕਟ ਕਰਕੇ ਵੇਖੀਏ।
ਹਾਂਜੀ,
ਸੋ ਇਹ ਇਸ ਵੇਲੇ ਮਿਊਨਿਸਪਲ ਪੋਲਿਟਿਕਸ ਦੇ ਵਿੱਚ ਇਹ ਕਹਾਣੀ ਹੈ, ਅਤੇ ਮਿਊਨਿਸਪਲ ਚੋਣਾਂ ਹੋਣਗੀਆਂ 17 ਅਕਤੂਬਰ ਨੂੰ।
ਹਾਂਜੀ
ਵਾਸੂ ਜੀ, ਤੁਹਾਡਾ ਸਮਾਂ ਦੇਣ ਲਈ ਬਹੁਤ ਧੰਨਵਾਦ।
ਥੈਂਕ ਯੂ ਵਿਜੇ ਜੀ,
ਬਹੁਤ ਸ਼ੁਕਰੀਆ ਜੀ। ਹੈਵ ਅ ਨਾਈਸ ਡੇ, ਅਤੇ ਸ਼ਾਮੀ ਤੁਹਾਨੂੰ ਸੁਣਦੇ ਹਾਂ, ਸਵੇਰੇ ਫਿਰ ਗੱਲ ਹੁੰਦੀ ਹੈ।
ਥੈਂਕ ਯੂ ਵੈਰੀ ਮਚ।
ਥੈਂਕ ਯੂ।